905-454-5855।
शादी अब है क्या पे? लेनी हो सिर्फ सोरेंटो।
WSIB क्लेम्स, CVOR कंप्लायंस, स्मॉल क्लेम्स या फिर डेट कलेक्शंस, वैगन लीगल आपके अधिकारों की रक्षा करता है और रिजल्ट्स देता है। आज ही श्रीराम रंगन को कॉल करें एट 416-473-8472 पर एक फ्री कंसल्टेशन के लिए और अपने बिजनेस को भरोसेमंद कानूनी संभाधन दिलाएं जो आपके लिए काम करे। विजिट करें wagons.legal पर।
This game of cricket is more than a game. It's a call to hope for millions. Every bat raised will fuel life-saving cancer research at the Princess Margaret and deliver hope to those who need it most. Let's raise our bats to raise hope. Cricket to conquer cancer. Let's win this game together.
We asked some fans to sing our song. Here's what we got.
हाँ, मुझे यार मामू की बहुत ज्यादा याद आ रही है। क्यों ना हम इस वीकेंड बैरी चलें?
जा सकते हैं, लेकिन जाएंगे कैसे?
मैं ड्राइव तो नहीं कर रही, बट मेरा उनके हाथ की बिरयानी खाने का बहुत मन कर रहा है।
एक सेकंड, ड्राइव करना किसको है? हम गो ट्रांसिट ले सकते हैं।
वाओ, दैट्स अ वेरी गुड आइडिया। वी कैन एक्चुअली डू दैट।
या कोई हैसल बैसल नहीं, कुछ नहीं, सब कुछ बहुत इजी और कन्वीनियंट है।
एग्जैक्टली। एंड हम टिकट्स कैसे बुक करें?
टिकट्स वहाँ पर कियोस्क होते हैं और टिकट हम ऑनलाइन भी बुक कर सकते हैं, सब कुछ बहुत इजी है।
तो हम क्यों ना ऑनलाइन चेक कर लें एक बार?
या श्योर।
ओके, सी,
जैसा कि मैंने कहा था कि गो ट्रांजिट का वेबसाइट काफी इजीली एक्सेसिबल है। हमें ट्रेन पोर्ट क्रेडिट गो स्टेशन से यूनियन गो स्टेशन की लेनी है और यूनियन गो स्टेशन से एलनडेल वाटरफ्रंट तक की लेनी है। वहाँ पर वॉकिंग डिस्टेंस पर आपको बैरी साइन, लेक और बैरी सिटी हॉल देखने को मिलेगा। यही नहीं, हमें बहुत सारे डिस्काउंटेड ऑफर्स भी मिलते हैं, जैसे कि वीकेंड पास, वीकडे ग्रुप पास, बच्चे जो 12 साल से कम है वो फ्री में जा सकते हैं और सीनियर सिटीजन जिनकी उम्र 65 से ज्यादा है उनको 55% ऑफ मिलता है। एंड
यू आर लिसनिंग टू WTOR 770 AM यंगस्टाउन टोरंटो।
GTA में पहली बार चांद रात कॉन्सर्ट, सेप्ट कुट्योर और GTA रमदान फेस्टिवल की पेशकश। जश्न चांद रात अंकिता और सात के साथ मनाइए चांद रात का जश्न। मुसीकी, मेहंदी, चूड़ियाँ, कपड़े, जेवरात, पाकिस्तान और इंडिया के मजेदार खाने, ईद की मिठाइयाँ और तोहफे और बहुत कुछ। 28, 29 and 30 मार्च, रेड रोज कन्वेंशन सेंटर मिसिसागा, दोपहर 12 से रात 1 बजे तक। फ्री टिकट्स अभी बुक करें और इस शानदार जश्न का हिस्सा बने।
बढ़ रहे दर्जे हरारत ते पिघल रही बर्फ अचानक हड़ा दा सबब बन सकते ने। खास तौर ते निचले इलाकियां विच बर्फ ते तोदे गैर मुतवक्का पानी दियां लहरां पैदा कर सकते ने। दरियावां ते तूफानी पानी दे तालाबां कोल महफूज रहो। सैलाब तो बचाव लई तूफानी नालियां साफ करो, कीमती सामान उच्ची जगह ते रखियो ते अपनी इंश्योरेंस पॉलिसी दी जांच करियो। एमरजेंसी किट तैयार रखियो ते मौसम दियां वार्निंग ते नजर रखियो। तेज बारिश दौरान पानी दे कोल पार्कां ते पगडंडियां तों दूर रहो। होर हिफाजती मशवरे लई brampton.ca/prepare ते जाओ।
माजी से हाल, काफ से ताबीर तक, मर से तशखीस, दवा से इलाज तक, आप हमारे साथ हैं।
अपनी ज़कात और अतियात से इंडस हॉस्पिटल का साथ दीजिए और लाखों मरीजों का मुफ्त और मियारी इलाज मुमकिन बनाएं।
For donations, visit indushospital.ca.
ਫਿਰ ਉਸੇ ਸੇਮ ਵਾਰਮ ਟੈਂਪਰੇਚਰ ਤੇ ਇਹਨੂੰ ਆਪਣੇ ਫਾਰਮ ਤੋਂ ਸਟੋਰਾਂ 'ਚ ਲੈ ਕੇ ਆਉਂਦੇ
ਓ ਜਿੱਦਾਂ ਅਸੀਂ ਤੂੜੀ ਵਾਲੇ ਕੁੱਪ 'ਚ ਪਕਾਇਆ ਕਰਦੇ
ਹਾਂਜੀ ਤਾਂ ਜਾ ਕੇ ਮਿਲਦੇ ਨੇ ਆਪਾਂ ਨੂੰ ਟੇਸਟੀ ਕੁਆਲਿਟੀ ਤੇ ਜੂਸੀ ਰਾਜਨ ਮਿਲਦੇ
ਮੈਂ ਤੁਹਾਡੇ ਵਰਗਾ ਇੱਕ ਸਿਆਣਾ ਮੁੰਡਾ ਆਪਣੀ ਕੁੜੀ ਵਾਸਤੇ ਲੱਭ ਰਿਹਾ ਸੀ
ਮੈਂ ਵੀ ਤੁਹਾਡੇ ਵਰਗਾ ਸਿਆਣਾ ਸੋਹਰਾ ਲੱਭ ਰਿਹਾ
ਆਪਾਂ ਹਾਂ ਕਰ ਦਈਏ ਪਹਿਲਾਂ ਕੁੜੀ ਨੂੰ ਪੁੱਛ ਲਈਏ
ਉਹਨੂੰ ਪੁੱਛੀ ਬੈਠਾ ਮੈਂ
You confused with so many options for your insurance needs? Insurance Tiger deals with top insurers for all of your home, auto, and business insurance needs. Worried about life insurance? Insurance Tiger and solutions from less than $1 a day. Parents or relatives visiting Canada? Don't worry. We find the best deal for you on Super Visa and medical insurance. Buy online at www.insurancetiger.ca or call 416-293-9495.
Media Group, established in 2001, is a media company with a 360-degree approach in reaching our audience over five platforms: television, radio, newspaper, online news portal, and mobile.
Why Media has
ਤੁਸੀਂ ਦੇਖ ਰਹੇ ਹੋ ਚੈਨਲ ਵਾਈ 24/7 ਐਂਡ ਸੁਣ ਰਹੇ ਹੋ ਰੇਡੀਓ ਵਾਈ ਇਸੇ ਨਾਲ ਹੀ ਆਪਾਂ ਦੇਖ ਰਹੇ ਸੀ ਰੇਡੀਓ ਵਾਈ ਗਰਾਊਂਡ ਜ਼ੀਰੋ ਰਿਪੋਰਟ ਤੇ ਅੱਜ ਸਾਡੇ ਨਾਲ ਜੁੜੇ ਹੋਏ ਨੇ ਅਰਵਿੰਦ ਜੀ ਐਂਡ ਬਖਸ਼ੀ ਜੀ ਜੀ ਅਰਵਿੰਦ ਜੀ ਐਂਡ ਬਖਸ਼ੀ ਜੀ
ਥੈਂਕ ਯੂ ਸੋ ਮਚ ਜ਼ਰੂਰ ਹੈ ਜੀ ਬਖਸ਼ੀ ਸਾਹਿਬ ਜ਼ਰੂਰ ਹੈ ਜੀ ਗੱਲਬਾਤ ਕਰਾਂਗੇ ਗੁਰਦਾਸਪੁਰ ਇੱਕ ਵੱਡੀ ਕਾਰਵਾਈ ਹੋਈ ਹੈ ਪੁਲਿਸ ਵੱਲੋਂ ਜ਼ਰੂਰ ਹੈ ਜੀ ਇਹਦੇ ਬਾਰੇ ਸਾਡੀ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਜੀ ਬਖਸ਼ੀ ਸਾਹਿਬ
ਬਿਲਕੁਲ ਜੀ ਕਿਉਂਕਿ ਲਗਾਤਾਰ ਆਪਾਂ ਪਿਛਲੇ ਕਾਫੀ ਸਮੇਂ ਤੋਂ ਵੇਖ ਰਹੇ ਹਾਂ ਕਿ ਗੈਂਗਸਟਰਾਂ ਦੇ ਨਾਲ ਜਿਹੜੀ ਹੈ ਉਹ ਕਾਰਵਾਈ ਜਿਹੜੀ ਹੈ ਉਹ ਆਪਾਂ ਹਮੇਸ਼ਾ ਹੀ ਵੇਖਣ ਨੂੰ ਮਿਲ ਰਹੀਆਂ ਨੇ ਅਤੇ ਇਹੀ ਕਾਰਨ ਹੈ ਕਿ ਗੁਰਦਾਸਪੁਰ ਦੇ ਵਿਚ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਹੇਠ ਪੰਜਾਬ ਸਰਕਾਰ ਦੇ ਸ਼ੁਰੂ ਕੀਤੇ ਗਏ ਯੁੱਧ ਨਸ਼ਿਆ ਤਹਿਤ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਦੇ ਵੱਲੋਂ 58 ਦੋਸ਼ੀਆਂ ਨੂੰ ਜਿਹੜਾ ਹੈਗਾ ਉਹ ਗ੍ਰਿਫ਼ਤਾਰ ਕੀਤਾ ਗਿਆ ਪਿਛਲੇ ਦਿਨੀ ਕਿਉਂਕਿ ਇੱਕ ਸਾਂਝਾ ਆਪਰੇਸ਼ਨ ਜਿਹੜਾ ਸੀ ਪੂਰੇ ਪੰਜਾਬ ਭਰ ਦੇ ਵਿਚ ਚਲਾਇਆ ਜਾ ਰਿਹਾ ਸੀ ਤੀਸਰੀ ਸਾਂਝੇ ਆਪਰੇਸ਼ਨ ਨੂੰ ਲੈ ਕੇ ਜੇਕਰ ਕੱਲੇ ਗੁਰਦਾਸਪੁਰ ਦੀ ਗੱਲ ਕਰਦੇ ਹਾਂ ਤਾਂ ਉਸ ਤਹਿਤ 58 ਲੋਕਾਂ ਨੂੰ ਜਿਹੜਾ ਸੀ ਉਹ ਹਿਰਾਸਤ ਦੇ ਵਿਚ ਲਿਆ ਗਿਆ ਸੀ ਅਤੇ ਇਨ੍ਹਾਂ ਦੇ ਖਿਲਾਫ਼ ਜਿਹੜਾ ਉਹ ਐਨਡੀਪੀਐਸ ਐਕਟ ਦੇ ਤਹਿਤ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਅਤੇ ਤੁਹਾਨੂੰ ਜੇਕਰ ਦੱਸ ਦਈਏ ਕਿ ਪਿਛਲੇ 15 ਦਿਨਾਂ ਵਿਚ ਗੁਰਦਾਸਪੁਰ ਪੁਲਿਸ ਨੇ ਐਨਡੀਪੀਐਸ ਐਕਟ ਦੇ ਤਹਿਤ 34 ਮੁਕਦਮੇ ਦਰਜ ਕੀਤੇ ਨੇ 47 ਦੋਸ਼ੀਆਂ ਨੂੰ ਜਿਹੜਾ ਹੈਗਾ ਉਹ ਗ੍ਰਿਫ਼ਤਾਰ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ 2 ਕਿਲੋ 134 ਗ੍ਰਾਮ ਹੈਰੋਇਨ 737 ਨਸ਼ੀਲੀਆਂ ਗੋਲੀਆਂ ਕੈਪਸੂਲ ਅਤੇ 58,610 ਰੁਪਏ ਦੀ ਜਿਹੜੀ ਆ ਡਰੱਗ ਮਨੀ ਵੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ 1,09,500 ਐਮਐਲ ਨਜਾਇਜ਼ ਸ਼ਰਾਬ ਅਤੇ 30 ਕਿਲੋ ਲਾਹਣ ਅਤੇ 30 ਪੇਟੀਆਂ ਵਿਸਕੀ ਵੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ ਸਾਫ਼ ਹੈ ਕਿ ਵੱਖ ਵੱਖ ਜਗ੍ਹਾਵਾਂ ਦੇ ਉੱਤੇ ਆਪਾਂ ਵੇਖ ਪਾ ਰਹੇ ਹਾਂ ਕਿ ਲਗਾਤਾਰ ਜਿਹੜੀ ਪੁਲਿਸ ਦੀ ਕਾਰਵਾਈ ਜਿਹੜੀ ਹੈਗੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਜੀ
ਮਲਵਿੰਦਰ ਸਿੰਘ ਕੰਗ ਵੱਲੋਂ ਬਿਆਨ ਦਿੱਤੇ ਜਾ ਰਹੇ ਹੈਗੇ ਮਲਵਿੰਦਰ ਸਿੰਘ ਕੰਗ ਜੀ ਕਿਆ ਕਹਿ ਰਹੇ ਹੈਗੇ ਪਾਕਿਸਤਾਨ ਨੂੰ ਉਹਨਾਂ ਨੇ ਚੇਤਾਵਨੀ ਦਿੱਤੀ ਹੈਗੀ ਹੈ ਮਲਵਿੰਦਰ ਸਿੰਘ ਕੰਗ ਨੈਸ਼ਨਲ ਸਪੋਕਸਪਰਸਨ ਹੁਣ ਪਾਰਲੀਮੈਂਟੇਰੀਅਨ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਜੀ ਇਹਦੇ ਬਾਰੇ ਜ਼ਰੂਰ ਦੱਸੋ ਇੰਦਰਜੀਤ ਜੀ
ਬਿਲਕੁਲ ਜੀ ਮਲਵਿੰਦਰ ਜੀ ਆਪਾਂ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਉਹਨਾਂ ਨੇ ਪੰਜਾਬ ਚ ਪਾਕਿਸਤਾਨ ਦੀਆਂ ਨਪਾਕ ਹਰਕਤਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਕਿਹਾ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਕਾਰਨ ਪਾਕਿਸਤਾਨ ਬੁਖਲਾ ਗਿਆ ਅਤੇ ਅੱਤਵਾਦੀ ਸ਼ਹਿਜਾਦ ਪੱਟੀ ਦਾ ਜਲੰਧਰ ਚ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲੈਣਾ ਪਾਕਿਸਤਾਨ ਦੀ ਸਾਜਿਸ਼ ਨੂੰ ਸਾਫ਼ ਕਰਦਾ ਉਨ੍ਹਾਂ ਕਿਹਾ ਕਿ ਸ਼ਹਿਜਾਦ ਪੱਟੀ ਦੀ ਲਾਰੈਂਸ ਬਿਸ਼ਨੋਈ ਨਾਲ ਵੀਡੀਓ ਕਾਲ ਕੁਝ ਦਿਨ ਪਹਿਲਾਂ ਹੀ ਵਾਇਰਲ ਹੋਈ ਸੀ ਕੰਗ ਨੇ ਭਾਜਪਾ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਨੇ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿਚ ਬਿਠਾ ਕੇ ਆਪਣੇ ਜਵਾਈ ਬਣਾ ਕੇ ਰੱਖਿਆ ਹੋਇਆ ਤੇ ਮੰਤਰੀ ਸਰਕਾਰ ਨੇ ਕਿਹਾ ਕਿ ਸਾਡੀ ਨਸ਼ਿਆਂ ਖਿਲਾਫ਼ ਲੜਾਈ ਇਹੀ ਜਾਰੀ ਰਹੇਗੀ ਅਤੇ ਪਾਕਿਸਤਾਨ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਉਸਦੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨ ਜਦੋਂ ਅੰਮ੍ਰਿਤਸਰ ਦੇ ਵਿਚ ਇਕ ਵਾਰ ਫਿਰ ਬਲਾਸਟ ਦੀ ਘਟਨਾ ਵਾਪਰਦੀ ਹੈ ਤਾਂ ਉਸ ਸਮੇਂ ਸ਼ਹਿਜਾਦ ਪੱਟੀ ਉਨ੍ਹਾਂ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਲਈ ਗਈ ਸੀ ਤੇ ਹੁਣ ਸਰਕਾਰ ਨੇ ਵੀ ਜਿਹੜਾ ਹੈਗਾ ਸ਼ਹਿਜਾਦ ਪੱਟੀ ਨੂੰ ਲੈ ਕੇ ਜਿਹੜਾ ਭਾਜਪਾ ਦੇ ਉੱਤੇ ਹਮਲਾ ਕੀਤਾ ਤੇ ਇਸ ਦਰਮਿਆਨ ਉਨ੍ਹਾਂ ਨੇ ਕਿਹਾ ਕਿ ਲੋਰਸ ਬਿਸ਼ਨੋਈ ਨੂੰ ਗੁਰਜਾਤ ਦੀ ਜੇਲ੍ਹ ਦੇ ਵਿਚ ਜਿਹੜਾ ਉਹ ਰੱਖਿਆ ਗਿਆ ਜਿੱਥੇ ਪੂਰੀ ਸੇਵਾ ਭਾਜਪਾ ਉਨ੍ਹਾਂ ਦੀ ਕਰਦੀ ਨਜ਼ਰ ਆ ਰਹੀ ਹੈ। ਜੀ
ਬਖਸ਼ ਸਾਹਿਬ, ਭਗਵੰਤ ਸਿੰਘ ਮਾਨ ਸਾਹਿਬ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਿਹੜੀ ਫੇਰੀ ਹੋ ਰਹੀ ਹੈ ਆਲ ਓਵਰ ਪੰਜਾਬ ਦੇ ਵਿਚ, ਅੰਮ੍ਰਿਤਸਰ ਸਾਹਿਬ ਦੇ ਵਿਚ ਕਿਆ ਬਿਆਨ ਦਿੱਤੇ ਹੈਗੇ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਜਿਹੜੇ 2 ਸਾਲ ਲੱਗ ਗਏ ਭਗਵੰਤ ਸਿੰਘ ਮਾਨ ਸਾਹਿਬ ਹੀ ਹੋਣਗੇ ਤੇ ਅਗਲੇ ਵੀ 5 ਸਾਲ ਭਗਵੰਤ ਸਿੰਘ ਮਾਨ ਸਾਹਿਬ ਹੀ ਚੀਫ਼ ਮਿਨਿਸਟਰ ਹੋਣਗੇ। ਅਰਵਿੰਦ ਕੇਜਰੀਵਾਲ ਸਾਹਿਬ ਦੇ ਬਿਆਨਾਂ ਤੋਂ ਕਿਆ ਨਿਕਲ ਕੇ ਆ ਰਿਹਾ ਇਹਦੇ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਜਾਵੇ। ਜੀ ਬਖਸ਼ਾ
ਬਿਲਕੁਲ ਅਰਵਿੰਦ ਸਿੰਘ, ਆਪਾਂ ਪਿਛਲੇ ਕੁਝ ਸਮੇਂ ਦੀ ਗੱਲ ਕਰੀਏ ਕਿ ਜਿਸ ਤਰ੍ਹਾਂ 2008 ਮਾਰਚ ਨੂੰ ਜੋ ਰਿਜ਼ਲਟ ਆਉਂਦਾ ਦਿੱਲੀ ਦਾ ਤੇ ਉਸ ਤੋਂ ਬਾਅਦ ਭਗਵੰਤ ਮਾਨ ਉਹਨਾਂ ਦੇ ਜਿਸ ਤਰ੍ਹਾਂ ਦੀਆਂ ਸਪੀਚਿਸ ਸਨ ਅਤੇ ਉੱਥੇ ਦੀ ਲੀਡਰਸ਼ਿਪ ਜਿਹੜੀ ਆ ਉਹ ਪੰਜਾਬ ਦੇ ਵਿਚ ਐਂਟਰ ਕਰਦੇ ਤੇ ਉਸ ਸਮੇਂ ਬੜੀਆਂ ਕਿਆਸਕਾਰੀਆਂ ਜਿਹੜੀਆਂ ਸਾਨੂੰ ਤੇਜ਼ ਹੋ ਗਈਆਂ ਸਨ ਕਿ ਭਗਵੰਤ ਮਾਨ ਨੂੰ ਜਿਹੜਾ ਹੈਗਾ ਸਮੇਂ ਤੋਂ ਪਹਿਲਾਂ ਸੀਐਮ ਸ਼ਿਪ ਤੋਂ ਜਿਹੜਾ ਹੈਗਾ ਉਹ ਹਟਾਇਆ ਜਾ ਸਕਦਾ ਵਿਰੋਧੀ ਵੀ, ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਦੀ ਕਿਰਪਾ ਗੱਲ ਕਰੀਏ ਤਾਂ ਉਹ ਆਪਣੀ ਹਰ ਸਪੀਚ ਦੇ ਵਿਚ ਹਰ ਮੀਡੀਆ ਮਿਲਣੀ ਦੇ ਵਿਚ ਕਹਿੰਦੇ ਨਜ਼ਰ ਆਉਂਦੇ ਸਨ ਭਗਵੰਤ ਮਾਨ ਕੁਝ ਸਮੇਂ ਦੇ ਲਈ ਨਹੀਂ ਹੋ ਰਹੇ ਤੇ ਇਹ ਬਹੁਤ ਜਲਦ ਭਾਜਪਾ ਦਾ ਜਹਾਜ਼ ਜਿਹੜਾ ਉਹ ਫੜ ਸਕਦੇ ਨੇ। ਪਰ ਜਦੋਂ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਨੂੰ ਜਦੋਂ ਮੀਡੀਆ ਨੇ ਸਵਾਲ ਕੀਤਾ ਤਾਂ ਉਹਨਾਂ ਸਾਫ਼ ਕੀਤਾ ਕਿ 2 ਸਾਲ ਜਿਹੜੇ ਕਿ ਸਰਕਾਰ ਦੇ ਪਏਗੀ ਤਾਂ ਭਗਵੰਤ ਮਾਨ ਹੀ ਜਿਹੜੇ ਨੇ ਉਹ ਪੰਜਾਬ ਦੇ ਸੀਐਮ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਰਹਿਣਗੇ ਅਤੇ ਅਗਲੀ ਵਾਰ ਵੀ ਸਾਡੀ ਸਰਕਾਰ ਜਿਹੜੀ ਆ ਉਹ ਦੁਬਾਰਾ ਪੰਜਾਬ ਦੇ ਵਿਚ ਬਣੇਗੀ ਤੇ ਭਗਵੰਤ ਮਾਨ ਹੀ ਸੀਐਮ ਦਾ ਜਿਹੜਾ ਉਹ ਚਿਹਰਾ ਹੋਣਗੇ। ਬਹੁਤ ਸਾਰੀਆਂ ਅਟਕਲਾਂ ਦੇ ਉੱਤੇ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਹੜਾ ਹੈਗਾ ਉਹ ਫਿਲਹਾਲ ਦੀ ਜਿਹੜੀ ਲਗਾਮ ਜਿਹੜੀ ਆ ਉਹ ਲਗਾ ਦਿੱਤੀ ਗਈ ਹੈ। ਪਰ ਅਰਵਿੰਦ, ਤੁਹਾਨੂੰ ਵੀ ਪਤਾ ਕਿ ਇਹ ਰਾਜਨੀਤੀ ਹੈ, ਇੱਥੇ ਕੁਝ ਵੀ ਜਿਹੜਾ ਹੈਗਾ ਉਹ ਸਮਾਬੱਧ ਨਹੀਂ ਹੁੰਦਾ। ਲੀਡਰ ਜਿਹੜੇ ਨੇ ਬਿਆਨ ਦਿੰਦੇ ਨੇ ਅਤੇ ਕੁਝ ਹੀ ਦਿਨਾਂ ਦੇ ਵਿਚ ਉਹਨਾਂ ਬਿਆਨਾਂ ਤੋਂ ਪਲਟਦੇ ਵੀ ਆਪਾਂ ਜਿਹੜੇ ਆ ਉਹ ਵੇਖਦੇ ਆ, ਕਿਉਂਕਿ ਮੀਡੀਆ ਮਿਲਣੀ ਸੀ ਤਾਂ ਇਸ ਮੁੱਦੇ ਨੂੰ ਖਤਮ ਕਰਨਾ ਵੀ ਜਿਹੜਾ ਸੀ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਸੀ ਆਪਾਂ ਕਹਿ ਸਕਦੇ ਕਿ ਸੋਚੀ ਸਮਝੀ ਜਿਹੜੀ ਆਪਾਂ ਕਹਿ ਸਕਦੇ ਕਿ ਉਹਨਾਂ ਦਾ ਡਿਸੀਜਨ ਸੀ ਤੇ ਇਹੀ ਕਾਰਨ ਹੈ ਕਿ ਅਰਵਿੰਦ ਕੇਜਰੀਵਾਲ ਨੇ ਫਿਲਹਾਲ ਅਟਕਲਾਂ ਨੂੰ ਜਿਹੜਾ ਹੈਗਾ ਉਹ ਸ਼ਾਂਤ ਕਰ ਦਿੱਤਾ ਹੈ। ਜੀ
ਬਖਸ਼ੀ ਸਾਹਿਬ, ਭਾਰਤ ਦੇ ਵਿਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੀ ਵਿਜ਼ਿਟ ਹੋਈ ਹੈ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ। ਆਉਣ ਵਾਲੇ ਟਾਈਮ ਦੇ ਵਿਚ ਡੇਅਰੀ ਪ੍ਰੋਡਕਟਸ ਇੱਕ ਤਰ੍ਹਾਂ ਦੀ ਨਿਊਜ਼ੀਲੈਂਡ ਦੇ ਵਿਚ ਮੋਨੋਪੋਲਾਈਜ਼ਡ ਹੈ, ਉਹਨਾਂ ਦੀ ਜਿਹੜੀ ਟੈਕਨੋਲੋਜੀ ਹੈ ਬਹੁਤ ਵੱਡੀ ਹੈ। ਫਰੀ ਟ੍ਰੇਡ ਪਾਲਿਸੀ ਜਿਹੜੀ ਹੈਗੀ ਹੈ, ਕਿਆ ਨਿਊਜ਼ੀਲੈਂਡ ਦੇ ਵਿਚ ਇੱਕ ਕਾਮਨਵੈਲਥ ਕੰਟਰੀ ਹੈ, 5 ਆਈਜ਼ ਦੀ ਕੰਟਰੀ ਹੈਗੀ ਹੈ, ਨਿਊਜ਼ੀਲੈਂਡ ਇੱਕ ਬਹੁਤ ਇੰਪੋਰਟੈਂਟ ਹੈ, ਆਸਟ੍ਰੇਲੀਆ ਤੋਂ ਬਾਅਦ ਕਿਆ ਨਿਊਜ਼ੀਲੈਂਡ ਦਾ ਜਿਹੜਾ ਰੁੱਖ ਹੈ ਪ੍ਰਧਾਨ ਮੰਤਰੀ ਦੇ ਨਾਲ, ਬਾਇਲੈਟਰਲ ਟਾਕਸ ਵੀ ਹੋਣੀਆਂ ਜ਼ਰੂਰ, ਤੁਹਾਡੀ ਗਰਾਊਂਡ ਰਿਪੋਰਟ ਉੱਥੋਂ ਤੁਸੀਂ ਆਪਣੇ ਪੱਤਰਕਾਰਾਂ ਨੂੰ ਵੀ ਭੇਜਿਆ ਹੋਇਆ, ਕਿਆ ਨਿਕਲ ਕੇ ਆ ਰਿਹਾ, ਬਿਕੋਜ਼ ਇਟਸ ਵੈਰੀ ਇੰਪੋਰਟੈਂਟ ਟੂਵਰਡਸ ਦੀ ਜਿਹੜੀ ਹੈਗਾ ਡੇਅਰੀ ਫਾਰਮਿੰਗ ਪੰਜਾਬ ਦੇ ਵਿਚ ਸਭ ਤੋਂ ਜ਼ਿਆਦਾ ਗਰੋਥ ਹੋ ਰਹੀ ਹੈ, ਇਹਦੇ ਕਰਕੇ ਬਹੁਤ ਇੰਪੋਰਟੈਂਟ ਵੀ ਹੈ, ਕਿਉਂਕਿ ਇਹਦੇ ਵਿਚ ਟੈਕਨੋਲੋਜੀ ਟਰਾਂਸਫਰ ਦੀ ਵੀ ਗੱਲਬਾਤ ਕੀਤੀ ਜਾ ਰਹੀ ਹੈਗੀ ਆ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਜਾਵੇ।
ਬਿਲਕੁਲ ਅਰਵਿੰਦ ਜੀ, ਜੇਕਰ ਆਪਾਂ ਨਿਊਜ਼ੀਲੈਂਡ ਦੀ ਗੱਲ ਕਰਦੇ ਹਾਂ ਤਾਂ ਨਿਊਜ਼ੀਲੈਂਡ ਡੇਅਰੀ ਫਾਰਮਿੰਗ ਦੇ ਲਈ ਜਿਹੜਾ ਉਹ ਕਾਫੀ ਜਾਣਿਆ ਵੀ ਜਾਂਦਾ ਹੈ ਤੇ ਉੱਥੇ ਟੈਕਨੋਲੋਜੀ ਨੂੰ ਜਿਹੜੀ ਆ ਉਹ ਕਾਫੀ ਮਹੱਤਤਾ ਦਿੱਤੀ ਜਾਂਦੀ ਹੈ। ਜੇਕਰ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਉਰੇ ਆਪਣੇ ਉਹੀ ਰਵਾਇਤੀ ਢੰਗ ਦੇ ਨਾਲ ਜਿਹੜੀ ਆ ਉਹ ਡੇਅਰੀ ਫਾਰਮਿੰਗ ਜਿਹੜੀ ਆ ਉਹ ਹੁੰਦੀ ਹੈ ਤੇ ਬਿਲਕੁਲ ਜੇਕਰ ਦੋਨਾਂ ਹੀ ਦੇਸ਼ਾਂ ਦੇ ਵਿਚਕਾਰ ਸਮਝੌਤੇ ਕਿਉਂਕਿ ਕਾਫੀ ਹੋਏ ਵੀ ਨੇ ਤਾਂ ਉਹਨਾਂ ਦੇ ਵਿਚ ਨਿਊਜ਼ੀਲੈਂਡ ਜਿਹੜਾ ਹੈਗਾ ਉਹ ਬਹੁਤ ਵੱਡੀ ਮਦਦ ਜਿਹੜੀ ਹੈਗੀ ਉਹ ਭਾਰਤ ਨੂੰ ਜਿਹੜੀ ਆ ਉਹ ਡੇਅਰੀ ਫਾਰਮਿੰਗ ਨੂੰ ਲੈ ਕੇ ਦੇ ਸਕਦਾ ਕਿਉਂਕਿ ਅੱਜ ਦੀ ਡੇਟ ਦੇ ਵਿਚ ਜਿੰਨਾ ਵੀ ਮਿਲਕ ਪ੍ਰੋਡਕਸ਼ਨ ਜਿਹੜੀ ਹੈਗੀ ਆ ਭਾਰਤ ਦੀ ਹੈ ਉਹ ਉਹਦੇ ਵਿਚ ਮਿਲਾਵਟੀ ਜਿਹੜਾ ਮਿਲਕ ਹੈਗਾ ਉਸਦੀ ਤਾਦਾਦ ਕਾਫੀ ਵੱਧ ਕੇ ਹੈ ਤੇ ਇਹੀ ਕਾਰਨ ਹੈ ਕਿ ਸਰਕਾਰਾਂ ਵੀ ਚਾਹੁੰਦੀਆਂ ਨੇ ਕਿ ਇਸ ਮਿਲਾਵਟੀ ਮਿਲਕ ਨੂੰ ਵੀ ਜਿਹੜਾ ਉਹ ਖਤਮ ਕੀਤਾ ਜਾ ਸਕੇ ਅਤੇ ਵੱਧ ਤੋਂ ਵੱਧ ਡੇਅਰੀ ਜਿਹੜੀ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਜਿਹੜਾ ਹੈ ਉਹ ਸੁਚੇਤ ਕੀਤਾ ਜਾਵੇ। ਇਸਦੇ ਨਾਲ ਜੇਕਰ ਮੈਂ ਗੱਲ ਕਰਾਂ ਤਾਂ ਇਸ ਮੌਕੇ ਪ੍ਰਧਾਨ ਮੰਤਰੀ ਨੇ ਜਿਹੜਾ ਹੈਗਾ ਉਹ ਆਤੰਕਵਾਦ ਦੇ ਉੱਤੇ ਵੀ ਜਿਹੜੀ ਹੈਗੀ ਆ ਉਹ ਨਿਊਜ਼ੀਲੈਂਡ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕੀਤੀ ਹੈ ਕ੍ਰਿਸਟੋਫਰ ਲਕਸਨ ਦੇ ਨਾਲ। ਉਹਨਾਂ ਨੇ ਕਿਹਾ ਕਿ ਆਤੰਕਵਾਦ ਉੱਤੇ ਸਾਡੀ ਰਾਏ ਇੱਕੋ ਤਰ੍ਹਾਂ ਦੀ ਹੈ, 15 ਮਾਰਚ 2019 ਦੇ ਵਿਚ ਕ੍ਰਾਈਸਟ ਚਰਚ ਦੇ ਉੱਤੇ ਹਮਲਾ ਹੋਵੇ ਜਾਂ ਫਿਰ 26-11 ਦਾ ਆਤੰਕਵਾਦੀ ਹਮਲਾ ਮੁੰਬਈ ਦੇ ਵਿਚ ਹੋਵੇ, ਦੋਨਾਂ ਨੂੰ ਜਿਹੜਾ ਹੈਗਾ ਉਹ ਸਰਕਾਰ ਜਿਹੜਾ ਨਹੀਂ ਕੀਤਾ ਜਾ ਸਕਦਾ। ਆਖਰੀ ਹਮਲੇ ਦੋ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਨੂੰ ਲੈ ਕੇ ਸਾਡੀ ਆਫ਼ਤ ਦੇ ਵਿਚ ਜਿਹੜੀ ਆ ਉਹ ਰਾਏ ਬਣੀ ਹੈ। ਅਸੀਂ ਆਤੰਕਵਾਦੀ ਅਲਗਾਓਵਾਦੀ ਦੇ ਚਰਮਪੱਤੀ ਲੋਕਾਂ ਦੇ ਖਿਲਾਫ਼ ਮਿਲਕਰ ਕੰਮ ਕਰਨ ਦੀ ਜਿਹੜੀ ਉਹ ਗੱਲ ਕਰ ਰਹੇ ਹਾਂ। ਅਸੀਂ ਨਿਊਜ਼ੀਲੈਂਡ ਦੇ ਵਿਚ ਭਾਰਤ ਵਿਰੋਧੀ ਗਤੀਵਿਧੀਆਂ ਦੇ ਬਾਰੇ ਵੀ ਆਪਣੀ ਚਿੰਤਾ ਜਿਹੜੀ ਆ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਜਿਹੜੀ ਆ ਉਹ ਰੱਖੀ ਹੈ ਤੇ ਸਾਨੂੰ ਪੂਰਾ ਯਕੀਨ ਹੈ ਕਿ ਨਿਊਜ਼ੀਲੈਂਡ ਸਾਡਾ ਇਸ ਦੇ ਉੱਤੇ ਵੀ ਜਿਹੜਾ ਉਹ ਸਾਥ ਜਿਹੜਾ ਉਹ ਦੇਵੇਗਾ। ਜੀ
ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ। ਮੈਂ ਧੰਨਵਾਦ ਬਖਸ਼ੀ ਸਾਹਿਬ ਜੁੜਨ ਵਾਸਤੇ ਸਾਡੇ ਨਾਲ, ਕਿਉਂਕਿ ਤੁਸੀਂ ਜ਼ਰੂਰ ਹੈ ਤੁਹਾਡਾ ਬਹੁਤ ਬਿਜ਼ੀ ਸ਼ੈਡਿਊਲ ਰਹਿੰਦਾ ਹੈਗਾ, ਮੈਨੂੰ ਪਤਾ ਕਿ ਰਿਪੋਰਟਸ ਦਿਨ ਰਾਤ ਇਕੱਠੀਆਂ ਕਰਨੀਆਂ ਹੁੰਦੀਆਂ ਹੈਗੀਆਂ। ਥੈਂਕ ਯੂ ਸੋ ਮਚ ਬਖਸ਼ੀ ਸਾਹਿਬ।
ਥੈਂਕ ਯੂ ਸੋ ਮਚ
ਬਖਸ਼ੀ ਸਾਹਿਬ, ਥੈਂਕ ਯੂ ਸੋ ਮਚ। ਜ਼ਰੂਰ ਹੈ ਜੀ, ਜਿਸ ਤਰ੍ਹਾਂ ਬਖਸ਼ੀ ਸਾਹਿਬ ਨੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਕਿ ਬਾਇਲੈਟਰਲ ਜਿਹੜੀ ਹੈਗੀ ਹੈ ਮੀਟ ਹੋਈ ਹੈ ਤੇ ਜੁਆਇੰਟ ਪ੍ਰੈਸ ਕਾਨਫਰੰਸ ਵੀ ਜਿਹੜੀ ਹੈਗੀ ਹੈ ਚੱਲ ਰਹੀ ਹੈਗੀ ਆ, ਉਹਦੇ ਵਿਚ ਜ਼ਰੂਰ ਦੱਸਣਾ ਚਾਹੁੰਗਾ ਜੀ। ਕ੍ਰਿਸਪਰ ਲੈਕਸਨ ਜਿਹੜੇ ਹੈਗੇ ਆ ਨਿਊ ਦਿੱਲੀ, ਇਹ ਐਤਵਾਰ ਨੂੰ ਜਿਹੜੇ ਹੈਗੇ ਆਏ ਸੀ ਲੁਧਿਆਣੇ ਆਪਣੇ ਨਿਊ ਦਿੱਲੀ ਦੇ ਵਿਚ ਸੰਡੇ ਨੂੰ ਜੀ। ਐਕਸਟਰਨਲ ਜਿਹੜੇ ਅਫੇਅਰ ਮਿਨਿਸਟਰ ਜੈ ਸ਼ੰਕਰ ਸਾਹਿਬ ਨੇ ਜ਼ਰੂਰ ਜੀ ਐਪਰੀਸ਼ੀਏਟ ਕੀਤੀ ਜੀ ਕਮਿਟਮੈਂਟ ਜਿਹੜੀ ਹੈਗੀ ਹੈ ਸਟਰੈਂਥਨਿੰਗ ਕਰਕੇ ਜੀ ਇੰਡੀਅਨ ਨਿਊਜ਼ੀਲੈਂਡ ਦੇ ਟਾਈਸ ਨਾਲ। ਜਿਹੜੇ ਕ੍ਰਿਸਪਰ ਲੈਕਸਨ ਜਿਹੜੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਉਹ ਚੀਫ ਗੈਸਟ ਹੋਣਗੇ ਜੀ ਸਪੀਕਰ ਐਟ ਰਾਇਸੀਨਾ ਡਾਇਲੋਗ ਦੇ ਵਿਚ। ਇੰਡੀਅਨ ਇੰਡੀਆ ਦੀ ਪ੍ਰੀਮੀਅਰ ਕਾਨਫਰੰਸ ਹੈ ਔਨ ਜੀਓ ਪੋਲੀਟਿਕਸ ਐਂਡ ਜੀਓ ਇਕਨੋਮਿਕਸ ਜਿਹੜੀ ਕਿ ਜਿਹਨੂੰ ਇਨੋਗਰੇਸ਼ਨ ਕੀਤਾ ਜਾਊਗਾ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਵੱਲੋਂ। ਜਦੋਂ ਇਸ ਤੋਂ ਮੀਟਿੰਗ ਤੋਂ ਬਾਅਦ ਜਿਹੜੇ ਕਿ ਤੁਸੀਂ ਦੇਖੋਗੇ ਕਿ ਹੈਦਰਾਬਾਦ ਹਾਊਸ ਦੇ ਵਿਚ MOUs ਵੀ ਹੁਣ ਐਕਸਚੇਂਜ ਹੋਣਗੇ ਅਗਰ ਦੇਖਿਆ ਜਾਵੇ। ਫਿਰ ਉਸ ਤੋਂ ਬਾਅਦ ਰਾਸ਼ਟਰਪਤੀ ਭਵਨ ਨੂੰ ਹੈੱਡ ਕੀਤਾ ਜਾਏਗਾ ਜੀ ਪ੍ਰੈਜੀਡੈਂਟ ਦ੍ਰੋਪਦੀ ਮੁਰਮੂ ਜੀ ਦੇ ਨਾਲ, ਤੇ ਡਿਪਲੋਮੈਟਿਕ ਟਾਈਸ ਜਿਹੜੇ ਅਗਰ ਮੈਂ ਦੱਸਣਾ ਚਾਹੁੰਗਾ ਇੰਡੀਆ ਤੇ ਇੰਡੀਆ ਦੀ ਨਿਊਜ਼ੀਲੈਂਡ ਦੇ ਅਗਰ ਡਿਪਲੋਮੈਟਿਕ ਟਾਈਸ ਸਟਾਰਟ ਹੋਈ ਸੀ 1952 ਤੋਂ ਇੰਡੀਆ ਤੇ ਨਿਊਜ਼ੀਲੈਂਡ ਨੇ ਗਲੂਰ ਹੈ ਜੀ ਆਪਣਾ ਬਿਲਡ ਕੀਤਾ ਸ਼ੇਅਰਡ ਦਾ ਕਾਮਨਵੈਲਥ ਟਾਈਸ। ਇਹ ਕਾਮਨਵੈਲਥ ਟਾਈਸ ਕਰਦੇ ਆ ਡੈਮੋਕਰੇਟਿਕ ਵੈਲਿਊਜ਼, ਕਿਉਂਕਿ ਦੋਨੋਂ ਕੰਟਰੀਆਂ ਦੇ ਵਿਚ ਡੈਮੋਕਰੇਟਿਕਲੀ ਇਲੈਕਟਿਡ ਗੌਰਮੈਂਟਸ ਹੈਗੀਆਂ ਤੇ ਕਮਿਟਮੈਂਟ ਕਰ ਰਹੇ ਆ ਜੀ ਇਕਨੋਮਿਕ ਗਰੋਥ ਤੇ ਰੀਜਨਲ ਸਟੈਬਿਲਿਟੀ, ਇਹ ਜਿਹੜੀ ਦੱਸੀ ਜਾ ਰਹੀ ਹੈਗੀ ਆ। ਮੈਂ ਇਹ ਵੀ ਦੱਸੂਗਾ ਜੀ ਕ੍ਰਿਕਟ ਇੱਕ ਬਹੁਤ ਦੋਨੋਂ ਕੰਟਰੀਆਂ ਦੇ ਵਿਚ ਕ੍ਰਿਕਟ ਬਹੁਤ ਜ਼ਬਰਦਸਤ ਖੇਲੀ ਜਾਂਦੀ ਹੈਗੀ ਆ ਤੇ ਕ੍ਰਿਕਟ ਦੇ ਨਾਲ ਹੀ ਅਜਾਜ ਪਟੇਲ ਜਿਹੜੇ ਕਿ ਇੰਡੀਅਨ ਬੋਰਨ ਹੈਗੇ ਆ ਤੇ ਜ਼ਰੂਰ ਤੁਹਾਨੂੰ ਯਾਦ ਹੋਊਗਾ ਕਿ ਨਿਊਜ਼ੀਲੈਂਡ ਦਾ ਜਿਹੜਾ ਵਾਈਟ ਵਾਸ਼ ਹੋਇਆ ਸੀ ਨਿਊਜ਼ੀਲੈਂਡ ਦੀ ਟੈਸਟ ਸੀਰੀਜ਼ ਦੇ ਵਿਚ, ਅਜਾਜ ਪਟੇਲ ਦਾ ਇੱਕ ਬਹੁਤ ਇੰਪੋਰਟੈਂਟ ਸਪਿਨਰ ਹੈ ਜੀ, ਨਾਲ ਰੌਸ ਟੇਲਰ ਫਾਰਮਰ ਨਿਊਜ਼ੀਲੈਂਡ ਦੇ ਟੈਸਟ ਕੈਪਟਨ, ਇਹਨਾਂ ਨੇ ਜਿਹੜੇ ਹੈਗੇ ਇਹ ਨਾਲ ਵਿਜਿਟ ਕਰ ਰਹੇ ਹੈਗੇ ਆ। ਜ਼ਰੂਰ ਹੈ ਜੀ ਜਿਹੜੀ ਕਿ ਉਹਨਾਂ ਨੇ ਪ੍ਰਾਈਮ ਮਿਨਿਸਟਰ ਲੋਕਸਨ ਨੇ ਉਹਨਾਂ ਨੇ ਜ਼ਰੂਰ ਹੈ ਜੀ ਇਕਨੋਲੇਜ ਕੀਤਾ ਜੀ ਸਿਗਨੀਫਿਕੈਂਟ ਰੋਲ ਜਿਹੜਾ ਹੈਗਾ ਇੰਡੀਅਨ ਕਮਿਊਨਿਟੀ ਦਾ ਜਿਹੜਾ ਨਿਊਜ਼ੀਲੈਂਡ ਦੇ ਵਿਚ ਹੈ। ਇਹਨਾਂ ਨੇ ਕਿਹਾ ਕਿ ਇੰਡੀਅਨ ਕਿਵੀਜ਼ ਆਰ ਦਾ ਥਰਡ ਲਾਰਜੈਸਟ ਐਥਨਿਕ ਗਰੁੱਪ ਇਨ ਦਾ ਕੰਟਰੀ ਇਹ ਜਿਹੜੇ ਹੈਗੇ ਆ ਲਾਰਜੈਸਟ ਸੋਰਸ ਆਫ, ਉਹਨਾਂ ਨੇ ਇਹ ਵੀ ਕਿਹਾ ਕਿ ਲਾਰਜੈਸਟ ਸੋਰਸ ਆਫ ਸਕਿਲਡ ਮਾਈਗਰੈਂਟਸ ਤੇ ਸੈਕਿੰਡ ਲਾਰਜੈਸਟ ਕੰਟਰੀਬਿਊਟ ਦਾ ਇੰਟਰਨੈਸ਼ਨਲ ਸਟੂਡੈਂਟ ਐਨਰੋਲਮੈਂਟ। ਉਹਨਾਂ ਨੇ ਕਿਹਾ ਕਿ ਸਾਡੀ ਕੰਟਰੀ ਦੇ ਵਿਚ ਇੰਡੀਅਨ ਡੈਸਪੋਰਾ ਇਸ ਤਰ੍ਹਾਂ ਦਾ ਕੰਟਰੀਬਿਊਟ ਕਰਦਾ। ਉਹਨਾਂ ਨੇ ਪ੍ਰੇਸ ਕੀਤਾ ਜੀ ਕੰਟਰੀਬਿਊਸ਼ਨ ਆਫ ਵੇਰੀਅਸ ਸੈਕਟਰ ਰੀਇਨਫੋਰਸਮੈਂਟ ਆਫ ਡੀਪਰ ਪੀਪਲ ਟੂ ਪੀਪਲ ਕਨੈਕਸ਼ਨ ਬਿਟਵੀਨ ਦਾ ਟੂ ਨੇਸ਼ਨਸ, ਤੇ ਇਹਦੇ ਨਾਲ ਹੀ ਅਗਰ ਦੇਖਿਆ ਜਾਵੇ ਜ਼ਰੂਰ ਹੈ ਜੀ ਆਉਣ ਵਾਲੇ ਟਾਈਮ ਦੇ ਵਿਚ ਬਹੁਤ ਇੰਪੋਰਟੈਂਟਲੀ ਅਗਰ ਦੇਖਿਆ ਜਾਵੇ ਇੰਡੀਅਨ ਪੈਸੀਫਿਕ ਦੇ ਵਿਚ ਜਿਹੜਾ ਹੈਗਾ ਜਿਹੜੀ ਹੈਗੀ ਆ ਬਹੁਤ ਵੱਡੀ ਜਿਹੜੀ ਹੈਗੀ ਆ ਜਿਹੜੀ ਐਕਸਪੈਂਸ਼ਨ ਹੋ ਸਕਦੀ ਹੈ। ਫ੍ਰੀ ਟ੍ਰੇਡ ਪਾਲਿਸੀ ਇੰਪੈਕਟ ਕਰੇਗੀ ਕਿ ਨਹੀਂ ਕਰੇਗੀ ਇਹਦੇ ਤੇ ਜ਼ਰੂਰ ਗੱਲਬਾਤ ਆਉਣ ਵਾਲੇ ਟਾਈਮ ਦੇ ਵਿਚ ਕਰੂੰਗੇ, ਕਿਉਂਕਿ ਅਗਰ ਦੇਖਿਆ ਜਾਵੇ ਇੱਕ ਤਰ੍ਹਾਂ ਦੀ ਅਨਾਊਂਸਮੈਂਟ ਤੇ ਨੈਗੋਸ਼ੀਏਸ਼ਨ ਫੋਰ ਫ੍ਰੀ ਟ੍ਰੇਡ ਐਗਰੀਮੈਂਟ ਦੇ ਜਿਹੜੀ ਕੀ ਹੈ ਇੱਕ ਬਹੁਤ ਵੱਡੀ ਹੈਗੀ ਹੈ ਜਿਹੜੀ ਹੈਗੀ ਹੈ ਦੋਨੋਂ ਲੀਡਰਾਂ ਦੇ ਵਿਚ ਗੱਲਬਾਤ ਹੋ ਸਕਦੀ ਹੈਗੀ ਹੈ। ਜ਼ਰੂਰ ਹੈ ਜੀ ਮੈਂ ਇਸ ਤੋਂ ਬਾਅਦ ਜ਼ਰੂਰ ਆਪਣੇ ਸਪੋਂਸਰ ਦੀ ਜਾਂ ਵੈਦਰ ਡਿਟੇਲਸ ਤੇ ਥੋਟ ਆਫ ਦਾ ਡੇ ਨੂਰ ਜੀ ਜੀ ਓਵਰ ਟੂ ਨੂਰ ਜੀ
ਜੀ ਨੂਰ ਜੀ ਤੇ ਇਸੇ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਅਰਵਿੰਦ ਜੀ ਦਾ ਤੇ ਬਖਸ਼ੀ ਜੀ ਦਾ ਫੋਰ ਰੇਡੀਓ ਵਾਈ ਗਰਾਊਂਡ ਜ਼ੀਰੋ ਰਿਪੋਰਟ ਲਈ ਐਂਡ ਇਸੇ ਨਾਲ ਆਪਾਂ ਅੱਗੇ ਵਧਦੇ ਹਾਂ ਤੇ ਅੱਗੇ ਵਧਦੇ ਹੋਏ ਮੈਂ ਸਭ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਜੇ ਤੁਸੀਂ ਕੋਈ ਵੀ ਸਪੋਂਸਰ ਅਪਡੇਟ ਮਿਸ ਕਰ ਦਿੰਦੇ ਹੋ ਜਾਂ ਫਿਰ ਤੁਸੀਂ ਸਾਡੇ ਨਾਲ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਤਾਂ ਯਾਦ ਰੱਖੋ ਕਿ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਐਟ 4164755000 ਤੇ ਐਂਡ ਇਹਦੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਹੋਰ ਦੱਸ ਦਿੰਦੀ ਹਾਂ ਕਿ ਸਾਡੇ ਨਾਲ ਜੁੜੇ ਰਹੋ ਸੋ ਦੈਟ ਤੁਸੀਂ ਲੇਟੈਸਟ ਅਪਡੇਟਸ ਪਾ ਸਕੋ ਤੇ ਸਾਡੇ ਨਾਲ ਜੁੜ ਕੇ ਤੁਸੀਂ ਲੇਟੈਸਟ ਖਬਰਾਂ ਪਾ ਸਕਦੇ ਹੋ, ਤੁਸੀਂ ਜਾਣ ਸਕਦੇ ਹੋ ਕਿ ਹਾਲ ਫਿਲਹਾਲ ਵਿੱਚ ਕੀ ਚੱਲ ਰਿਹਾ ਐਂਡ ਇਹ ਸਭ ਦੇ ਨਾਲ ਤੁਸੀਂ ਅਪਡੇਟ ਰਹੋਗੇ ਤੇ ਅਫਕੋਰਸ ਐਂਟਰਟੇਨਮੈਂਟ ਦਾ ਡੋਜ਼ ਵੀ ਖਤਮ ਨਹੀਂ ਹੋਏਗਾ ਬਿਕੋਜ਼ ਐਂਟਰਟੇਨਮੈਂਟ ਵੀ ਫੁੱਲ ਔਨ ਸੌਂਗ ਦੇ ਨਾਲ ਤੇ ਗੱਲਾਂ ਬਾਤਾਂ ਦੇ ਨਾਲ ਅਸੀਂ ਤੁਹਾਡਾ ਕਰਦੇ ਰਹਾਂਗੇ। ਇਸੇ ਨਾਲ ਹੀ ਤੁਹਾਨੂੰ ਦੱਸ ਦਵਾਂ ਕਿ ਅੱਜ ਦੀ ਵੈਦਰ ਰਿਪੋਰਟ ਬਾਰੇ, ਬਟ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੇ ਸਾਡੇ ਵੈਦਰ ਅਪਡੇਟ ਜਿਹੜੇ ਸਾਡੇ ਸਪੋਂਸਰ ਨੇ ਜੀ ਉਹਨਾਂ ਬਾਰੇ ਦੱਸ ਦਿੰਦੀ ਹਾਂ। ਉਹਨੇ ਏਜੰਟ ਕੋਡ ਹੁੰਡਾਈ ਆਪਕਾ ਪਰਿਵਾਰ ਜਹਾਂ ਆਪਕੋ ਮਿਲੇਗੀ ਸਭਸੇ ਬਿਹਤਰੀਨ ਸਰਵਿਸ ਔਰ ਪ੍ਰਾਈਸ, ਚਾਹੇ ਆਪਕੋ ਚਾਹੀਏ ਇੱਕ ਨਈ ਕਾਰ ਜਾਂ ਫਿਰ ਇੱਕ ਯੂਜ਼ਡ ਕਾਰ, ਇਹਨਾਂ ਦੇ ਕੋਲ ਤੁਹਾਨੂੰ ਹਰ ਬਜਟ ਦੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਆਪਸ਼ਨ ਮਿਲ ਜਾਣਗੇ। ਜੇ ਤੁਸੀਂ SUVs ਚਾਹੁੰਦੇ ਹੋ ਜਾਂ ਫਿਰ ਕੰਪੈਕਟ SUV ਜਾਂ ਫਿਰ ਤੁਸੀਂ ਇਲੈਕਟ੍ਰਿਕ ਦੇਖ ਰਹੇ ਹੋ, ਆਫਕੋਰਸ ਤਾਂ ਇਹਨਾਂ ਦੇ ਕੋਲ ਤੁਹਾਡੀ ਪਰਫੈਕਟ ਚੋਇਸ ਦੇ ਹਿਸਾਬ ਨਾਲ ਹਰੇਕ ਗੱਡੀ ਮਿਲ ਜਾਏਗੀ। ਐਂਡ ਤੁਸੀਂ ਜੇ ਇਹਨਾਂ ਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰਿਸ਼ਭ ਡੋਗਰਾ ਨੂੰ ਕੰਟੈਕਟ ਕਰ ਸਕਦੇ ਹੋ 4162912929, ਜਾਂ ਫਿਰ ਤੁਸੀਂ ਵਿਜਿਟ ਕਰ ਸਕਦੇ ਹੋ ਜੀ ਇਹਨਾਂ ਨੂੰ 2730 ਮਾਰਕਮ ਰੋਡ ਸਕਾਰਬਰੋ ਤੇ, ਰਾਈਟ ਆਫਟਰ ਫਿੰਚਨ ਮਾਰਕਮ ਰੋਡ। ਐਂਡ ਏਜੰਟ ਕੋਡ ਹੁੰਦਾਈ ਆਪਕਾ ਪਰਿਵਾਰ, ਇੱਥੇ ਤੁਹਾਨੂੰ ਤੁਹਾਡੀ ਡ੍ਰੀਮ ਕਾਰ ਮਿਲ ਸਕਦੀ ਹੈ। ਇਸੇ ਨਾਲ ਹੀ ਅੱਜ ਦੀ ਵੈਦਰ ਅਪਡੇਟ ਵੱਲ ਚੱਲਦੇ ਹਾਂ ਜੀ। ਜਿਹੜਾ ਅੱਜ ਦਾ ਵੈਦਰ ਹੈ ਇਟ ਇਜ਼ -2 ਐਂਡ ਇਟ ਫੀਲਸ ਲਾਈਕ -9। ਤਾਂ ਦੇਖਿਆ ਜਾਵੇ ਕਿ ਵੈਦਰ ਦੇ ਅੱਜ ਕੱਲ ਜਿਹੜੇ ਹਾਵ ਭਾਵ ਨੇ ਨਾ, ਇਹ ਬਿਲਕੁਲ ਰੁਸੀ ਹੋਈ ਜਿਹੜੀ ਘਰਵਾਲੀ ਹੁੰਦੀ ਆ, ਆਪਾਂ ਕਹਿ ਸਕਦੇ ਜਿਹੜੀ ਗਰਲਫ੍ਰੈਂਡ ਹੁੰਦੀ ਆ ਨਾ, ਉਹਦੇ ਵਾਂਗ ਹੋ ਗਏ ਨੇ ਵੀ ਕਿਸੇ ਟਾਈਮ ਚ ਧੁੱਪ ਨਿਕਲ ਜਾਂਦੀ ਤੇ ਲੱਗਦਾ ਕਿ ਵਾਹ ਜੀ ਵਾਹ ਅੱਜ ਤੇ ਮੌਸਮ ਬਿਹਤਰੀਨ ਹੋਣ ਵਾਲਾ, ਤੇ ਕਿਸੇ ਟਾਈਮ ਬਿਲਕੁਲ ਠੰਡਾ ਹੋ ਜਾਂਦਾ ਤੇ ਫਿਰ ਲੱਗਦਾ ਕਿ ਯਾਰ ਕਾਸ਼ ਅੱਜ ਜੈਕਟ ਚੱਕ ਕੇ ਲੈ ਕੇ ਆਏ ਹੁੰਦੇ, ਇੰਨੀ ਠੰਡ ਸੀ। ਨਹੀਂ ਵੀ ਜਦੋਂ ਸਵੇਰੇ ਘਰੋਂ ਤੁਰੀ ਸੀ ਮੈਨੂੰ ਸੀ ਵੀ ਚਲੋ ਜੈਕਟ ਨਹੀਂ ਲੈਂਦੇ, ਪਰ ਮੈਂ ਟੈਂਪਰੇਚਰ ਵੇਖਿਆ, ਮੈਂ ਕਿਹਾ ਨਹੀਂ ਇਹ ਤੇ ਗਲਤੀ ਹੋਏਗੀ ਕਿਉਂਕਿ ਟੈਂਪਰੇਚਰ ਕਿਸੇ ਵੀ ਟਾਈਮ ਚੇਂਜ ਹੋ ਸਕਦਾ। ਤੇ ਜੇ ਮੈਂ ਵੈਦਰ ਰਿਪੋਰਟ ਦੇਖ ਰਹੀ ਹਾਂ ਨਾਲ ਨਾਲ ਮੈਂ ਦੇਖ ਰਹੀ ਕਿ 12-1 ਵਜੇ ਜਿਹੜਾ ਟੈਂਪਰੇਚਰ ਹੈ ਨਾ ਉਹ 1-3-4-5 ਡਿਗਰੀ ਤੱਕ ਜਾ ਰਿਹਾ। ਦੇਖੋ ਜੀ ਮਤਲਬ ਟੈਂਪਰੇਚਰ ਹੈ ਨਾ ਇਹ ਬਦਲਦਾ ਰਹੇਗਾ। ਸੋ ਇਫ ਯੂ ਆਰ ਗੋਇੰਗ ਆਊਟ, ਆਫਕੋਰਸ ਠੰਡੀ ਹੈ ਹਵਾ, ਬਹੁਤ ਠੰਡੀ ਚੱਲ ਰਹੀ ਹੈ, ਸੋ ਟੇਕ ਕੇਅਰ ਆਫ ਯੋਰ ਸੈਲਫ, ਕੈਰੀ ਯੋਰ ਜੈਕਟਸ ਐਂਡ ਗਲਵਸ ਵਿਦ ਯੂ ਸੋ ਦੈਟ ਯੂ ਵਿਲ ਬੀ ਸੇਫ ਐਂਡ ਆਫਕੋਰਸ ਸੁਣਦੇ ਰਹੋ ਰੇਡੀਓ ਵਾਈ। ਇਹਦੇ ਨਾਲ ਹੀ ਆਪਾਂ ਵੱਧਦੇ ਹਾਂ ਅੱਜ ਦੇ ਥੋਟ ਆਫ ਦਾ ਡੇ ਵੱਲ, ਐਂਡ ਤੁਹਾਨੂੰ ਪਤਾ ਹੈ ਕਿ ਤੁਹਾਡੇ ਵਾਸਤੇ ਅਸੀਂ ਹਮੇਸ਼ਾ ਹੀ ਵਧੀਆ ਥੋਟ ਲੈ ਕੇ ਆਉਂਦੇ ਹਾਂ। ਐਂਡ ਬਿਫੋਰ ਮੈਂ ਤੁਹਾਨੂੰ ਅੱਜ ਦਾ ਜਿਹੜਾ ਥੋਟ ਆਫ ਦਾ ਡੇ ਹੈ ਉਹ ਦੱਸਾਂ, ਉਸ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ 416-475-5000 ਤੇ। ਤੇ ਜੇ ਤੁਹਾਡੇ ਕੋਈ ਆਪਣੇ ਵਿਚਾਰ ਨੇ ਜਿਹੜੇ ਤੁਸੀਂ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ, ਜੇ ਤੁਹਾਡਾ ਕੋਈ ਆਪਣਾ ਥੋਟ ਹੈ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਜ਼ਰੂਰ ਜੀ ਸਾਨੂੰ ਕਾਲ ਕਰੋ, ਬਿਕੋਜ਼ ਵੀ ਆਰ ਹੇਅਰ, ਤੁਹਾਡੀ ਖਿਦਮਤ ਦੇ ਵਿੱਚ ਅਸੀਂ ਹਾਜ਼ਰ ਹਾਂ ਜੀ। ਤੇ ਇਸੇ ਨਾਲ ਹੀ ਮੈਂ ਤੁਹਾਨੂੰ ਥੋਟ ਆਫ ਦਾ ਡੇ ਦਾ ਅੱਜ ਦੇ ਸਪੋਂਸਰ ਦੱਸ ਦੇਣੀ ਹੈ, ਉਹਨੇ ਓਨਟੇਰੀਓ ਸਾਇੰਸ ਸੈਂਟਰ। ਜੇ ਤੁਸੀਂ ਸਾਇੰਸ ਐਕਸਪਲੋਰ ਕਰਨਾ ਚਾਹੁੰਦੇ ਹੋ ਜਾਂ ਫਿਰ ਓਨਟੇਰੀਓ ਸਾਇੰਸ ਸੈਂਟਰ ਸ਼ੇਰਵੇ ਗਾਰਡਨ ਲੋਕੇਸ਼ਨ ਤੁਸੀਂ ਜਾ ਸਕਦੇ ਹੋ, ਵੇਅਰ ਯੂ ਕੈਨ ਪਲੇ ਲਰਨ ਐਂਡ ਤੁਹਾਨੂੰ ਸਪੈਸ਼ਲ ਟਿਕਟਸ ਵੀ ਮਿਲਣਗੀਆਂ। ਜੇ ਤੁਸੀਂ ਸਪੈਸ਼ਲ ਟਿਕਟਸ ਗ੍ਰੈਬ ਕਰਨਾ ਚਾਹੁੰਦੇ ਹੋ, ਸਾਡੀ ਵੈਬਸਾਈਟ ਜੋ ਕਿ southasiandelhi.com ਹੈ, ਉੱਥੇ ਵਿਜਿਟ ਕਰੋ ਤੇ ਜਿਹੜਾ ਸਭ ਤੋਂ ਉੱਪਰ ਵਾਲਾ ਬੈਨਰ ਹੈ ਜੀ, ਵਿਚ ਇਜ਼ ਸਾਇੰਸ ਇਜ਼ ਸਪੈਕਟੈਕੁਲਰ ਵੈਬ ਬੈਨਰ, ਬਿਲਕੁਲ ਉੱਪਰ ਹੋਏਗਾ, ਉੱਤੇ ਕਲਿੱਕ ਕਰੋ ਐਂਡ ਯੂ ਕੈਨ ਗੈਟ ਦ ਸਪੈਸ਼ਲ ਟਿਕਟ। ਐਂਡ ਇਸੇ ਨਾਲ ਹੀ ਅਸੀਂ ਵੱਧਦੇ ਹਾਂ ਜੀ ਅੱਜ ਦੇ ਥੋਟ ਆਫ ਦਾ ਡੇ ਦੇ, ਤੇ ਜਿਹੜਾ ਅੱਜ ਥੋਟ ਆਫ ਦਾ ਡੇ ਹੈ ਜੀ, ਇਹ ਕਹਿੰਦਾ ਹੈ ਕਿ 18 ਉਮਰ ਦੀਆਂ ਮੁਹਤਾਜ ਨਹੀਂ ਹੁੰਦੀਆਂ। ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੀ ਹਾਂ ਕਿ ਜਿਹੜੀਆਂ ਵਕਤ ਦੀਆਂ ਮਾਰਾਂ ਉਹ ਉਮਰ ਦੀਆਂ ਮੁਹਤਾਜ ਨਹੀਂ ਹੁੰਦੀਆਂ। ਤੇ ਆਫਕੋਰਸ ਮੈਂ ਫਿਰ ਇੱਕ ਵਾਰੀ ਦੱਸ ਦਿੰਦੀ ਹਾਂ ਦਰਸ਼ਕਾਂ ਨੂੰ ਕਿ ਜੇ ਤੁਸੀਂ ਇਸ ਤੇ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ ਤਾਂ ਆਫਕੋਰਸ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕੀ ਸੋਚਦੇ ਹੋ, ਠੀਕ ਹੈ ਜੀ। ਤੇ ਇਸੇ ਨਾਲ ਹੀ ਮੈਂ ਜੇ ਇਸ ਥੋਟ ਬਾਰੇ ਥੋੜੀ ਜਿਹੀ ਗੱਲ ਕਰਾਂ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਵੀ ਵਕਤ ਹੈ ਨਾ ਜਿਹੜਾ ਵਕਤ ਦੱਸ ਕੇ ਨਹੀਂ ਆਉਂਦਾ, ਇਹ ਤਾਂ ਮਤਲਬ ਇੱਕ ਆਦੇ ਸ਼ੋਕਿੰਗ ਨਿਊਜ਼ ਹੀ ਦਿੰਦਾ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਅੱਛਾ ਜੀ ਸਾਡਾ, ਕਿਉਂਕਿ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਜੀ ਸਾਡਾ ਟਾਈਮ ਬੜਾ ਮਾੜਾ ਚੱਲਦਾ ਪਿਆ। ਤੇ ਇਸੇ ਨਾਲ ਹੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਸਾਡੇ ਨਾਲ ਜੁੜ ਚੁੱਕੇ ਨੇ ਜੀ ਵਾਈ ਮੀਡੀਆ ਦੇ ਗਰੁੱਪ ਐਡੀ ਇਕਬਾਲ ਜੀ ਜਿਹਦਾ ਤੁਹਾਨੂੰ ਜਿਹਨਾਂ ਦਾ ਤੁਹਾਨੂੰ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਤੇ ਪਹਿਲਾਂ ਆਪਾਂ ਉਹਨਾਂ ਤੋਂ ਵੈਲਕਮ ਕਰ ਲੈਂਦੇ ਹਾਂ ਤੇ ਫਿਰ ਆਪਾਂ ਥੋਟ ਵੱਲ ਵੱਧਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਵੈਲਕਮ
ਟੂ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit SouthAsianDaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲੈ ਕੇ ਉਮੀਦ ਕਰਦੇ ਹਾਂ ਕਿ ਤੁਹਾਡਾ ਦਿਨ ਬਹੁਤ ਹੀ ਵਧੀਆ ਬੀਤਿਆ ਹੋਵੇਗਾ ਔਰ ਵੀਕਐਂਡ ਵੀ ਤੁਹਾਡਾ ਬੜਾ ਵਧੀਆ ਬੀਤਿਆ ਹੋਵੇਗਾ ਔਰ ਵਾਪਸ ਅਸੀਂ ਸਾਰੇ ਕੰਮ ਦੇ ਉੱਤੇ ਪਹੁੰਚ ਚੁੱਕੇ ਹੈਗੇ ਹਾਂ ਇਟਸ ਬ੍ਰਾਈਟ ਐਂਡ ਸਨੀ ਡੇ ਥੋੜੀ ਜਿਹੀ ਜਿਹੜਾ ਅਸੀਂ ਦੇਖ ਰਹੇ ਹਾਂ ਬਦਲ ਜ਼ਰੂਰ ਹੋਣਗੇ ਐਂਡ ਆਈ ਐਮ ਸ਼ੋਰ ਸਾਡੀ ਵਾਈ ਮੀਡੀਆ ਦੀ ਟੀਮ ਜੋ ਸਵੇਰੇ 8 ਵਜੇ ਤੋਂ ਲਾਈਵ ਹੁੰਦੀ ਹੈ ਤੁਹਾਡੇ ਲਈ ਵੈਦਰ ਰਿਪੋਰਟ ਰਿਲੀਜੀਅਸ ਸੈਗਮੈਂਟ ਸਪਿਰਚੁਅਲ ਸੈਗਮੈਂਟ ਇੰਡੀਆ ਦੀਆਂ ਬਹੁਤ ਸਾਰੀਆਂ ਖ਼ਬਰਾਂ ਕੈਨੇਡਾ ਦੀਆਂ ਖ਼ਬਰਾਂ ਲੈ ਕੇ ਮੈਂ ਹਾਜ਼ਰ ਹਾਂ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਕੈਨੇਡਾ ਵਿੱਚ ਵਾਈ ਮੀਡੀਆ ਪੋਲੀਟੀਕਲ ਸੈਕਸ ਬਹੁਤ ਕੁਝ ਮੈਂ ਤੁਹਾਨੂੰ ਨਾਲ ਸ਼ੇਅਰ ਕਰਾਂਗਾ ਲੇਕਿਨ ਅੱਗੇ ਵਧਣ ਤੋਂ ਪਹਿਲਾਂ ਜੀ ਅਰਵਿੰਦ ਜੀ ਕੀ ਹਾਲ ਆ ਤੁਹਾਡਾ ਸਰ ਗੁੱਡ ਮਾਰਨਿੰਗ ਅਰਵਿੰਦ ਜੀ ਇੰਦਰਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਔਰ ਨੂਰ ਜੀ ਕੀ ਹਾਲ ਆ ਤੁਹਾਡਾ ਠੀਕ ਹੈ ਹਾਂਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾਂਜੀ ਅਰਵਿੰਦ ਜੀ ਇੰਡੀਆ ਦੀਆਂ ਖ਼ਬਰਾਂ ਕਾਫੀ ਤੁਸੀਂ ਦੇ ਰਹੇ ਹੋ ਥੈਂਕ ਯੂ ਤੁਹਾਡਾ ਤੁਸੀਂ ਔਰ ਇੰਦਰਜੀਤ ਜੀ ਸਵੇਰੇ 8 ਵਜੇ ਤੋਂ ਲਗਾਤਾਰ ਖ਼ਬਰਾਂ ਦਿੰਦੇ ਹੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਰਵਿੰਦ ਸਾਹਿਬ
ਥੈਂਕ ਯੂ ਸਰ ਥੈਂਕ ਯੂ ਸੋ ਮਚ ਕਿਉਂਕਿ ਮੰਡੇ ਦਾ ਜਿਹੜਾ ਡੇ ਹੁੰਦਾ ਕਿ 2 ਦਿਨ ਦਾ ਜਿਹੜਾ 1 ਦਿਨ ਦਾ ਜਿਹੜਾ ਗੈਪ ਹੁੰਦਾ ਉਹਦੇ ਕਰਕੇ ਖ਼ਬਰਾਂ ਬਹੁਤ ਜ਼ਿਆਦਾ ਬੜੀਆਂ ਹੋ ਜਾਂਦੀਆਂ ਇਸੇ ਕਰਕੇ ਅੱਜ ਮੰਡੇ ਦਾ ਬਹੁਤ ਬਿਜ਼ੀ ਜਿਹੜਾ ਹੈਗਾ ਸਕੇਡਿਊਲ ਹੈਗਾ ਜੀ 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 ਸਰ
ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਦੇਖੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਸਾਡਾ ਨਾ ਜਿਹੜਾ ਚੈਨਲ ਵਾਈ ਦੇ ਉੱਤੇ ਪ੍ਰੋਗਰਾਮ ਸਟਾਰਟ ਕੀਤਾ ਸੀ ਅਸੀਂ ਟੀਵੀ ਤੇ ਉਹ ਪਿਛਲੇ ਸਾਲ 2 ਦਸੰਬਰ ਤੋਂ ਸ਼ੁਰੂ ਕੀਤਾ ਸੀ 2 ਦਸੰਬਰ ਤੋਂ ਔਰ ਜੇ ਤੁਹਾਨੂੰ ਯਾਦ ਹੋਏ ਤੇ ਮੈਂ ਇਹੀ ਰਿਕੁਐਸਟ ਕੀਤੀ ਸੀਗੀ ਕਿ 8 ਵਜੇ ਤੋਂ ਲੈ ਕੇ 9 ਵਜੇ ਤੱਕ ਤੁਸੀਂ ਜਿੰਨੀਆਂ ਵੀ ਖ਼ਬਰਾਂ ਦਿਓਗੇ ਉਹਨਾਂ ਨੂੰ ਅਸੀਂ 9 ਵਜੇ ਤੋਂ ਬਾਅਦ ਉਸ ਤੋਂ ਵੱਧ ਖ਼ਬਰਾਂ ਦੇਣ ਦਾ ਜਿਹੜਾ ਚੈਲੰਜ ਹੈ ਉਹ ਅਸੀਂ ਕਬੂਲ ਕਰਦੇ ਹਾਂ ਔਰ ਸਾਡੇ ਲਈ ਵੀ ਇਹ ਜਿਹੜਾ ਚੈਲੰਜ ਹੈ ਉਹ ਹਮੇਸ਼ਾ ਹੀ ਰਿਹਾ ਕਿਉਂਕਿ ਦੇਖੋ ਤੁਸੀਂ ਸਾਰੇ ਜਣੇ ਨੂਰ ਜੀ ਤੁਸੀਂ ਵੀ ਮੇਰੇ ਖਿਆਲ ਨਾਲ ਤੁਸੀਂ ਵੀ 8 ਵਜੇ ਸਟਾਰਟ ਕਰਦੇ ਹੋ ਤੁਸੀਂ 7:30 ਵਾਲੀ ਟੀਮ ਜਿਹੜੀ ਆਪਣੀ ਵਾਈ ਮੀਡੀਆ ਦੀ ਟੀਮ ਸਵੇਰੇ 7:30 ਸ਼ੁਰੂ ਕਰਦੀ ਹੈ 7:30 ਨੂਰ ਜੀ ਤੁਸੀਂ ਵੀ ਉਹਦੇ ਵਿੱਚ ਹੈਗੇ ਹੋ ਕਿਉਂ ਨੂਰ ਜੀ ਠੀਕ ਹੈ
ਹਾਂਜੀ ਹਾਂਜੀ
ਹਾਂਜੀ ਅੱਛਾ ਨੂਰ ਜੀ ਤੁਸੀਂ ਫੈਸਲਾ ਕਰਿਆ ਕਰੋ ਕਿ ਦੇਖੋ ਤੁਸੀਂ ਉਹ ਨਾਲ 7:30 ਵਜੇ ਵਾਲੀ ਟੀਮ ਸਵੇਰੇ ਜਿਹੜੇ 8 ਵਜੇ ਸਾਡਾ ਲਾਈਵ ਸ਼ੁਰੂ ਹੋ ਜਾਂਦਾ ਤੁਸੀਂ ਹੋ ਈਸ਼ਾ ਜੀ ਹੈਗੇ ਨੇ ਮੋਨਾਰਕ ਜੀ ਹੈ ਫਿਰ ਆਪਣੇ ਅਰਵਿੰਦ ਜੀ ਲੀਡ ਕਰਦੇ ਨੇ ਖ਼ਬਰਾਂ ਨੂੰ ਨਾਲ ਇੰਡੀਆ ਤੋਂ ਇੰਦਰਜੀਤ ਜੀ ਆਉਂਦੇ ਨੇ ਤੁਸੀਂ ਇੰਨੇ ਜਿਹੜੇ ਆਉਂਦੇ ਹੋ ਠੀਕ ਹੈ ਨਹੀਂ ਤਾਂ ਤੁਸੀਂ 8 ਵਜੇ ਤੋਂ 9 ਵਜੇ ਤੱਕ ਗਿਣਤੀ ਕਰਨੀ ਹੈ ਕਿੰਨੀਆਂ ਕੱਲ ਤੋਂ ਮੈਨੂੰ ਨੰਬਰ ਦੱਸ ਦਿਆ ਕਰੋ ਕਿ ਕਿੰਨੀਆਂ ਖ਼ਬਰਾਂ ਨੇ ਠੀਕ ਹੈ ਕੱਲ ਤੁਸੀਂ ਮੇਰਾ ਸਵਾਗਤ ਕਰਨ ਦੇ ਨਾਲ ਹੀ ਨਾ ਮੈਨੂੰ ਨੰਬਰ ਦੱਸ ਦਿਆ ਕਰੋ ਕਿ ਸਰ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਇੰਨੀਆਂ ਖ਼ਬਰਾਂ ਟੋਟਲ ਦੇ ਦਿੱਤੀਆਂ ਨੇ ਤੇ ਮੇਰਾ ਚੈਲੰਜ ਇਹ ਹੋਏਗਾ ਕਿ ਜਿਹੜੀ ਖ਼ਬਰ ਤੁਸੀਂ ਦੇ ਚੁੱਕੇ ਹੋ ਇੱਕ ਤਾਂ ਮੈਂ ਉਹ ਦੁਹਰਾਉਣੀ ਨਹੀਂ ਮੈਂ ਸੁਣਦਾ ਰਹਿੰਦਾ ਸਾਰੀਆਂ ਸਵੇਰ ਦੀਆਂ ਤੁਹਾਡੀਆਂ ਖ਼ਬਰਾਂ ਚ ਪਹਿਲੀ ਖ਼ਬਰ ਤੁਸੀਂ ਅੰਮ੍ਰਿਤਪਾਲ ਦੀ ਦਿੱਤੀ ਹੈ ਅੰਮ੍ਰਿਤਪਾਲ ਪੰਜਾਬ ਚ ਆ ਰਹੇ ਨੇ ਤੇ ਮੈਂ ਉਹਦੇ ਤੇ ਖ਼ਬਰ ਨਹੀਂ ਉਹ ਤੇ ਮੈਂ ਮੈਸੇਜ ਲੈ ਕੇ ਆਇਆ ਕਿ ਅੰਮ੍ਰਿਤਪਾਲ ਪੰਜਾਬ ਦੇ ਵਿੱਚ ਆਉਣਗੇ ਤਾਂ ਕੀ ਹੋਏਗਾ ਲੇਕਿਨ ਮੇਰਾ ਚੈਲੰਜ ਇਹ ਹੋਏਗਾ ਕਿ ਜਿੰਨੀਆਂ ਖ਼ਬਰਾਂ ਤੁਸੀਂ ਦਿੱਤੀਆਂ ਮੈਂ ਉਸ ਤੋਂ ਵੱਧ ਨਿਊਜ਼ ਦਵਾਂ ਔਰ ਨਿਊਜ਼ ਬਿਲਕੁਲ ਅਲੱਗ ਦਵਾਂ ਕੋਈ ਐਸੀ ਖ਼ਬਰ ਨਾ ਹੋਵੇ ਕਿ ਜਿਹੜੀ ਰਿਪੀਟ ਹੋਏ ਜਿਹੜੀ ਸਵੇਰੇ 8 ਤੋਂ 9 ਆਲਰੇਡੀ ਆ ਚੁੱਕੀ ਹੈ ਅੱਛਾ ਔਰ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਕਿ ਸਵੇਰੇ ਆਲਰੇਡੀ ਤੁਹਾਡੇ ਦਿਨ ਚ 7 ਜਣੇ ਹੈਗੇ ਹੋ ਤੁਸੀਂ ਸਵੇਰੇ 8 ਤੋਂ 9 ਜਿਹੜੇ ਲਾਈਵ ਕਰਦੇ ਹੋ 7:30 ਆਉਂਦੇ ਹੋ ਤੁਸੀਂ ਸਾਰੇ ਔਰ ਇਹਦੇ ਚ ਮੈਂ ਟੋਟਲ ਤੁਹਾਨੂੰ ਡਬਲ ਡਿਜਿਟ ਕਰ ਦੇਣਾ ਤੁਹਾਡੀ ਟੀਮ ਸਵੇਰੇ 10 ਤੋਂ 11 ਬੰਦਿਆਂ ਦੀ ਕਰ ਦੇਣੀ ਹੈ 2-3 ਬੰਦੇ ਮੈਂ ਹੋਰ ਦੇ ਰਿਹਾ ਤੁਹਾਨੂੰ ਤਾਂ ਕਿ ਸਵੇਰੇ 8 ਤੋਂ 9 ਜਿਹੜਾ ਪ੍ਰੋਗਰਾਮ ਹੈ ਉਹ ਜਦੋਂ ਕਿਉਂਕਿ ਜਿਹੜੇ ਬੰਦੇ ਸਵੇਰੇ ਅਰਲੀ ਉੱਠ ਜਾਂਦੇ 6 ਵਜੇ 7 ਵਜੇ ਕਿਉਂਕਿ ਪੰਜਾਬ ਤੋਂ ਖ਼ਬਰਾਂ ਇੰਡੀਆ ਤੋਂ ਖ਼ਬਰਾਂ ਸਵੇਰੇ ਅਰਲੀ ਸਟਾਰਟ ਹੋ ਜਾਂਦੀਆਂ ਨੇ ਸੋ ਮੈਂ ਸਵੇਰੇ 6 ਵਜੇ 7 ਵਜੇ ਔਰ ਜਦੋਂ ਵਾਈ ਮੀਡੀਆ ਲਾਈਵ ਹੁੰਦਾ ਸਵੇਰੇ 8 ਵਜੇ ਤੁਹਾਡੀ ਟੀਮ ਪੂਰੀ 10 ਬੰਦਿਆਂ ਦੀ ਬਣਾ ਲੈਣੀ ਹੈ ਸੋ ਮੈਂ 11ਵਾਂ ਬੰਦਾ ਜਿਹੜਾ ਆਇਆ ਕਰਾਂਗਾ ਸਵੇਰੇ 9 ਵਜੇ 9 ਮੈਂ ਹਾਜ਼ਰ ਹੋ ਜਾਣਾ ਤੁਹਾਡੀ ਖਿਦਮਤ ਦੇ ਵਿੱਚ ਸੋ ਮੈਨੂੰ ਇਹ ਚੈਲੰਜ ਹੋਏਗਾ ਕਿ ਜਿਹੜੇ 10 ਬੰਦੇ ਖ਼ਬਰ ਦੇ ਚੁੱਕੇ ਨੇ ਜਿਹੜੀਆਂ ਮੈਂ ਉਸ ਤੋਂ ਇਲਾਵਾ ਕੀ ਦੇਣਾ ਅਨੈਲਿਸਿਸ ਕਰਨਾ ਸੋ ਇਹ ਹੋਏਗਾ ਮੇਰੇ ਲਈ ਰੋਜ਼ ਚੈਲੰਜ ਵੈਸੇ ਤੇ 2 ਦਸੰਬਰ ਤੋਂ ਹੀ ਚੈਲੰਜ ਹੈ ਪਰ ਮੈਂ ਤੁਹਾਡੀ ਟੀਮ ਵਧਾ ਰਿਹਾ ਤੁਹਾਡੇ ਲਈ ਇਹ ਖੁਸ਼ਖਬਰੀ ਹੈ ਕਿ ਅਪ੍ਰੈਲ ਦੇ ਵਿੱਚ ਤੁਹਾਡੀ ਟੀਮ ਜਿਹੜੀ ਹੈ ਵੈਸੇ ਤੇ ਆਲਰੇਡੀ ਕਾਫੀ ਵੱਧ ਰਹੀ ਹੈ ਬਟ ਮੈਂ ਤੁਹਾਨੂੰ 7-8 ਬੰਦਿਆਂ ਤੋਂ 10-11 ਤੁਹਾਡੀ ਟੋਟਲ ਟੀਮ ਕਰ ਦੇਣੀ ਹੈ ਤਾਂ ਕਿ ਸਵੇਰੇ ਜਿਹੜੇ ਬੰਦੇ ਸਵੇਰੇ ਸਵੇਰੇ ਚੈਨਲ ਵਾਈ ਆਨ ਕਰਦੇ ਆ ਜਿਹੜੇ ਵਾਈ ਮੀਡੀਆ ਲਾਈਵ ਸਵੇਰੇ ਦੇਖਦੇ ਨੇ ਉਹਨਾਂ ਨੂੰ ਉਸ ਤੋਂ ਇੱਕ ਵਧੀਆ ਖਬਰ ਮਿਲੇ। ਠੀਕ ਹੈ ਜੀ ਅਰਵਿੰਦ ਜੀ, ਠੀਕ ਹੈ ਤੁਹਾਡੇ ਲਈ ਇਹ?
ਥੈਂਕ ਯੂ ਸਰ ਸਰ ਜਿੰਨੇ ਜ਼ਿਆਦਾ ਬੰਦੇ ਕੋਲ ਓਨੀ ਜ਼ਿਆਦਾ ਸਟਰੈਂਥ ਹੋਊਗੀ, ਓਨਾ ਜ਼ਿਆਦਾ ਵਧੀਆ ਹੋਊਗਾ ਸਰ, ਆਪਣੀ ਆਪਣੀ ਸਪੈਸ਼ਲਾਈਜੇਸ਼ਨ ਸਾਰੇ ਪਾਉਂਦੇ।
ਅੱਛਾ, ਮੇਰੇ ਕੋਲ ਵੀ ਅੱਜ ਕਾਫੀ ਸਾਰੀਆਂ ਖਬਰਾਂ ਨੇ, ਉਹਨਾਂ ਦੇ ਉੱਤੇ ਐਨਾਲਿਸਿਸ ਕਰਨਾ ਹੈ, ਖਬਰਾਂ ਵੀ ਦੇਣੀਆਂ ਨੇ, ਲੇਕਿਨ ਅੱਗੇ ਵਧਣ ਤੋਂ ਪਹਿਲਾਂ
ਸਰ ਮੈਂ ਕਲੈਰਿਟੀ ਲਿਆਉਣਾ ਚਾਹੁੰਦਾ, ਇੱਕ ਕਲੈਰਿਟੀ ਲਿਆਉਣਾ ਚਾਹੁੰਦਾ। ਜਿਹੜੀ ਅਸੀਂ ਨਿਊਜ਼ ਦਿੰਦੇ ਇਟਸ ਲਾਈਕ ਇਨਫੋਰਮੇਸ਼ਨ, ਪਰ ਜਿਹੜੀ ਤੁਸੀਂ ਨਿਊਜ਼ ਦਿੰਦੇ ਹੋ ਇੱਕ ਓਪੀਨੀਅਨ ਵੀ ਹੁੰਦਾ, ਇੱਕ ਉਹਦੀ ਡਿਸਕਸ਼ਨ ਵੀ ਹੁੰਦੀ ਹੈ, ਇੱਕ ਉਹਦਾ ਮਤਲਬ ਇੱਕ ਸਾਰ ਹੁੰਦਾ, ਜਿਹੜਾ ਕਹਿੰਦੇ ਨੀ ਹੁੰਦੇ ਜਿਹੜਾ ਪ੍ਰਸੰਗ ਪੂਰਾ ਕਰ ਦਿੰਦੇ ਹੋ ਤੁਸੀਂ, ਉਹਦੀ ਐਕਸਪਲੇਨੇਸ਼ਨ ਕਰ ਦਿੰਦੇ ਹੋ। ਅਸੀਂ ਸਿਰਫ ਇਨਫੋਰਮੇਸ਼ਨ ਦਿੰਦੇ, ਬਿਕੋਜ਼ ਤੁਹਾਡੀ ਜਿਹੜੀ ਕੈਪੇਬਿਲਿਟੀ ਆ ਓਪੀਨੀਅਨਸ ਜਿਹੜੀਆਂ ਹੁੰਦੀਆਂ ਕਿ ਕਿਸ ਤਰ੍ਹਾਂ ਇਹ ਨਿਊਜ਼ ਚੱਲ ਸਕਦੀ ਹੈ, ਕਿਸ ਤਰ੍ਹਾਂ ਹੈਗੀ ਹੈ, ਤੁਹਾਨੂੰ ਆਪਣੇ ਸੋਰਸਿਸ ਦੇ ਥਰੂ ਵੀ ਪਤਾ ਚੱਲਦਾ ਕਿ ਇਹਦੇ ਅੰਡਰ ਅਬਾਊਟਸ ਹੈਗੇ ਆ, ਦੈਟ ਇਜ਼ ਵੈਰੀ ਇੰਪੋਰਟੈਂਟ ਥਿੰਗ, ਮਤਲਬ ਮੇਰਾ ਇਹ ਕਹਿਣਾ ਜੀ ਮੰਨਣਾ ਹੈਗਾ।
ਥੈਂਕ ਯੂ ਫੋਰ ਦਾ ਕਾਇੰਡ ਵਰਡ ਸਰ। ਮੈਂ ਤਾਂ ਬਸ ਤੁਹਾਨੂੰ ਇਨਕਰੇਜ ਕਰਨਾ ਚਾਹੁੰਦਾ ਹੈ ਕਿ ਸਾਰੀ ਜਿਹੜੀ ਆਪਣੀ ਟੀਮ ਹੈਗੀ ਆ, ਹੋਰ ਕਿਉਂਕਿ ਸਾਰੇ ਜਣੇ ਮਿਹਨਤ ਕਰਦੇ ਨੇ, ਹੋਰ ਅਸੀਂ ਕਿਸ ਤਰ੍ਹਾਂ ਵਧੀਆ ਪਰਫਾਰਮ ਕਰ ਸਕੀਏ। ਆਲਵੇਜ਼ ਤੁਹਾਨੂੰ ਪਤਾ ਹੀ ਹੈ ਅਰਵਿੰਦ ਜੀ, ਤੁਸੀਂ ਹਿੱਸਾ ਹੋ, ਨੂਰ ਜੀ ਤੁਸੀਂ ਵੀ ਹਿੱਸਾ ਹੋ, ਔਰ ਸਾਰੀ ਸਾਡੀ ਟੀਮ ਇਸ ਗੱਲ ਦਾ ਹਿੱਸਾ ਹੈ ਕਿ ਮਹੀਨੇ ਚ ਇੱਕ ਵਾਰੀ ਮੈਂ ਸਾਰਿਆਂ ਨੂੰ ਇਨਕਰੇਜ ਕਰਦਾ ਸੀ ਆਈ ਦੈਟ ਇਜ਼ ਕੰਟੀਨਿਊਸ ਇੰਪਰੂਵਮੈਂਟ, ਆਪਾਂ ਹਰ ਮਹੀਨੇ ਆਪਣੇ ਆਪ ਨੂੰ ਜ਼ਰੂਰ ਐਨਲਾਈਜ਼ ਕਰਿਆ ਕਰੀਏ ਕਿ ਅਸੀਂ ਕੀ ਕਰ ਰਹੇ ਹਾਂ। ਕਿਆ ਖਬਰਾਂ ਮੇਰੇ ਕੋਲ ਬਹੁਤ ਨੇ, ਸੋ ਸਵੇਰੇ ਵਾਈ ਮੀਡੀਆ ਲਾਈਵ ਸਵੇਰੇ 8 ਵਜੇ ਸ਼ੁਰੂ ਹੋ ਜਾਂਦਾ, ਵੈਸੇ ਤੇ 24 ਘੰਟੇ 7 ਦਿਨ ਤੁਸੀਂ ਸਾਰਾ ਕੁਝ ਸੁਣਦੇ ਹੋ, ਲੇਕਿਨ ਖਬਰਾਂ ਤੋਂ ਪਹਿਲਾਂ ਨੂਰ ਜੀ ਤੁਸੀਂ ਆਪਣਾ ਥੋਟ ਆਫ ਦਾ ਡੇ ਦੇ ਰਹੇ ਸੀਗੇ, ਮੈਂ ਵਿੱਚ ਇੰਟਰਪਟ ਨਹੀਂ ਕਰਨਾ ਚਾਹ ਰਿਹਾ, ਤੁਸੀਂ ਥੋਟ ਆਫ ਦਾ ਡੇ ਆਪਣਾ ਰਿਪੀਟ ਕਰ ਦਿਓ ਔਰ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਵਧਦੇ ਹਾਂ। ਗੋ ਹੈਡ ਜੀ। ਹਾਂਜੀ
ਧੰਨਵਾਦ ਜੀ। ਹਾਂਜੀ ਸਰ, ਮੈਂ ਥੋਟ ਆਫ ਦਾ ਡੇ ਦੇ ਰਹੀ ਸੀ ਤੇ ਮੈਂ ਜਿਹੜਾ ਅੱਜ ਥੋਟ ਆਫ ਦਾ ਡੇ ਲੈ ਕੇ ਆਈ ਹਾਂ, ਅਸੀਂ ਆਲਰੇਡੀ ਮੈਂ ਸਾਰੇ ਦਰਸ਼ਕਾਂ ਨੂੰ ਦੱਸ ਸਕਦੀ ਹਾਂ, ਬਟ ਤੁਸੀਂ ਆਪਾਂ ਇੱਕ ਵਾਰੀ ਫੇਰ ਦੱਸ ਦਿੰਦੇ ਹਾਂ ਸਾਰੇ ਦਰਸ਼ਕਾਂ ਨੂੰ ਕਿ ਜਿਹੜਾ ਅੱਜ ਥੋਟ ਆਫ ਦਾ ਡੇ ਹੈ ਉਹ ਵਕਤ ਦੀਆਂ ਮਾਰਾਂ ਉਮਰ ਦੀਆਂ ਮੁਹਤਾਜ ਨਹੀਂ ਹੁੰਦੀਆਂ, ਤੇ ਇਹਦੇ ਉੱਤੇ ਅਸੀਂ ਡਿਸਕਸ਼ਨ ਕਰ ਰਹੇ ਸੀ ਕਿ ਭਾਵੇਂ ਬੱਚਾ ਹੈ ਭਾਵੇਂ ਵੱਡਾ, ਉਹ ਇਹ ਨਹੀਂ ਦੇਖਦਾ ਕਿ ਵਕਤ ਇਹ ਨਹੀਂ ਦੇਖਦਾ ਵੀ ਕੌਣ ਛੋਟਾ ਹੈ ਕੌਣ ਵੱਡਾ, ਬਟ ਜਿਹੜੀ ਵਕਤ ਦੀ ਮਾਰ ਜੇ ਕਿਸੇ ਨੂੰ ਪੈਂਦੀ ਹੈ ਨਾ ਤੇ ਉਹ ਬੜੀ ਬੁਰੀ ਹੁੰਦੀ ਹੈ, ਤੇ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਹਾਏ ਸਾਡਾ ਸਮਾਂ ਨਹੀਂ ਵਧੀਆ ਚੱਲ ਰਿਹਾ ਜਾਂ ਸਾਡੇ ਨਾਲ ਐ ਹੋ ਗਿਆ ਉਹ ਹੋ ਗਿਆ, ਇਹ ਵਕਤ ਹੁੰਦਾ ਹੈ ਕਿਉਂਕਿ ਵਕਤ ਚੇਂਜ ਹੁੰਦਾ ਰਹਿੰਦਾ, ਬਟ ਉਹਦੇ ਵਿੱਚ ਵੀ ਦੇਖਣਾ ਚਾਹੀਦਾ ਕਿ ਤੁਹਾਨੂੰ ਬੜਾ ਪੋਜ਼ਿਟਿਵ ਰਹਿਣਾ ਚਾਹੀਦਾ, ਤੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਵਕਤ ਨਾ ਕਦੇ ਦੱਸ ਕੇ ਨਹੀਂ ਹੁੰਦਾ, ਇਹ ਸ਼ੌਕ ਦਿੰਦਾ ਕਿ ਆਰਟ ਹੈ, ਤੇ ਭਾਵੇਂ ਕੋਈ ਨੌਜਵਾਨ ਹੋਵੇ ਜਾਂ ਕੋਈ ਬਜ਼ੁਰਗ ਹੋਵੇ ਜਾਂ ਕੋਈ ਕੰਮ ਕਰਨ ਵਾਲਾ ਜਾਂ ਜਿਹਦੇ ਕੋਲ ਕੰਮ ਨਹੀਂ ਹੈ, ਕੋਈ ਵੀ ਬੰਦਾ ਹੋਵੇ, ਵਕਤ ਅਫਕੋਰਸ ਹਰ ਕਿਸੇ ਦਾ ਆਉਂਦਾ ਹੈ, ਆਪਾਂ ਕਹਿ ਦਿੰਦੇ ਹਾਂ ਵੀ ਕੋਈ ਨੀ ਦੇਖਿਓ ਮੇਰਾ ਵਕਤ ਵੀ ਆਏਗਾ, ਐਂਡ ਜੇ ਆਪਾਂ ਦੇਖੀਏ ਕੋਈ ਸੈਲੀਬ੍ਰਿਟੀ ਹੈ ਜਾਂ ਫਿਰ ਕੋਈ ਮਿਨਿਸਟਰ ਹੈ ਜਿੰਨੇ ਵੀ ਨੇ ਸਾਰਿਆਂ ਦਾ ਵਕਤ ਆਇਆ, ਤਾਂ ਥੋੜਾ ਜਿਹਾ ਹੌਸਲਾ ਰੱਖਣ ਦੀ ਲੋੜ ਹੈ ਕਿਉਂਕਿ ਜਿਹੜੇ ਆਪਾਂ ਸੁਪਨੇ ਵੇਖਦੇ ਆਪਣੇ ਵਾਸਤੇ ਉਹ ਅਫਕੋਰਸ ਪੂਰੇ ਹੁੰਦੇ ਨੇ, ਬਸ ਥੋੜਾ ਜਿਹਾ ਠਹਿਰਾਓ, ਥੋੜਾ ਜਿਹਾ ਵਿਸ਼ਵਾਸ, ਥੋੜਾ ਜਿਹਾ ਸਬਰ ਬੜਾ ਜ਼ਰੂਰੀ ਹੈ ਤਾਂ ਕਿ ਆਪਾਂ ਜਿਹੜਾ ਇਹ ਵਕਤ ਹੈ ਨਾ, ਕਿਉਂਕਿ ਇਹ ਵੀ ਆਪਾਂ ਨੂੰ ਬੜਾ ਪਰਖਦਾ, ਕਿਉਂਕਿ ਇਹਨੇ ਦੇਖਣਾ ਹੁੰਦਾ ਕਿ ਤੁਸੀਂ ਕਿੰਨੇ ਕੁ ਹਿੰਮਤ ਵਾਲੇ ਬੰਦੇ ਹੋ, ਜੇ ਤੁਹਾਨੂੰ ਪਤਾ ਜੇ ਵਕਤ ਨੂੰ ਪਤਾ ਲੱਗਦਾ ਕਿ ਇਸ ਬੰਦੇ ਚ ਹਿੰਮਤ ਹੈ ਨੀ ਗੇ ਤੇ ਫਿਰ ਬਸ ਫਿਰ ਤੇ ਨਹੀਂ ਗੱਡੀ ਚੱਲਦੀ, ਕਿਉਂਕਿ ਹਿੰਮਤ ਹੋਣੀ ਬਹੁਤ ਜ਼ਰੂਰੀ ਹੈ, ਪਰ ਜਿਹੜਾ ਵਕਤ ਹੈ ਉਹ ਬਹੁਤ ਜ਼ਿਆਦਾ ਟੈਸਟ ਲੈਂਦਾ ਸਾਡੇ, ਬਹੁਤ ਜ਼ਿਆਦਾ ਪ੍ਰੀਖਿਆਵਾਂ ਲੈਂਦਾ ਹੈ, ਕਿਉਂਕਿ ਉਹ ਵੀ ਇਹ ਦੇਖਣਾ ਚਾਹੁੰਦਾ ਵੀ ਤੁਸੀਂ ਕਿੰਨੇ ਕੁ ਸਟਰੋਂਗ ਹੋ, ਮੈਂ ਤੁਹਾਨੂੰ ਇੱਕ ਪ੍ਰੋਬਲਮ ਦਿੱਤੀ, ਦੂਜੀ ਦਿੱਤੀ, ਤੀਜੀ, ਚੌਥੀ, ਪੰਜਵੀਂ, ਤੇ ਇਹੀ ਜ਼ਿੰਦਗੀ ਹੈ, ਜੇ ਤੁਸੀਂ ਆਪਣੀ ਪ੍ਰੋਬਲਮਸ ਨੂੰ ਸੋਲਵ ਕਰਦੇ ਜਾਓਗੇ ਯੂ ਆਰ ਲਿਵਿੰਗ ਅ ਗੁੱਡ ਲਾਈਫ, ਤੇ ਜੇ ਤੁਸੀਂ ਪ੍ਰੋਬਲਮਸ ਨਹੀਂ ਹੋਣਗੀਆਂ ਤੇ ਉਹ ਐਂਟਰਟੇਨਿੰਗ ਨਹੀਂ ਹੋਏਗੀ, ਤੇ ਵਕਤ ਤੇ ਭਰੋਸਾ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਿਹੜਾ ਵਕਤ ਹੈ ਨਾ ਉਹ ਰਾਜੇ ਨੂੰ ਵੀ ਰੰਕ ਬਣਾ ਸਕਦਾ ਤੇ ਰੰਕ ਨੂੰ ਰਾਜਾ ਬਣਾ ਸਕਦਾ, ਤੇ ਹਾਂਜੀ ਇਹੀ ਮੇਰਾ ਅੱਜ ਦਾ ਥੋਟ ਆਫ ਦਾ ਡੇ ਸੀ ਸਰ, ਤੇ ਜੇ ਤੁਸੀਂ ਆਪਣੇ ਵਿਚਾਰ ਇੱਥੇ ਪੇਸ਼ ਕਰਨਾ ਚਾਹੁੰਦੇ ਹੋ ਜ਼ਰੂਰ।
ਦੇਖੋ ਮੈਂ ਇਹਦੇ ਤੇ ਇਹੀ ਬਸ ਕਹਾਂਗਾ ਕਿ ਪਹਿਲੀ ਚੀਜ਼ ਤੇ ਕਿ ਯੈਸ ਕੋਈ ਇਨਸਾਨ ਐਸਾ ਨਹੀਂ ਹੈ ਜਿਹੜਾ ਇਹ ਕਹਿ ਦੇ ਕਿ ਜੀ ਉਹਦੀ ਲਾਈਫ ਦੇ ਵਿੱਚ ਹਮੇਸ਼ਾ ਹੀ ਖੁਸ਼ੀਆਂ ਰਹੀਆਂ ਨੇ, ਔਰ ਕੋਈ ਇਨਸਾਨ ਐਸਾ ਨਹੀਂ ਹੈ ਜਿਹੜਾ ਇਹ ਕਹਿ ਦੇ ਕਿ ਜੀ ਉਹਦੀ ਲਾਈਫ ਦੇ ਵਿੱਚ ਹਮੇਸ਼ਾ ਹੀ ਚੈਲੰਜਸ ਰਹੇ ਨੇ। ਸੋ ਸਾਡੀ ਲਾਈਫ ਦੇ ਵਿੱਚ ਹਮੇਸ਼ਾ ਜਿਹੜੇ ਚੈਲੰਜਸ ਵੀ ਆਉਣਗੇ ਔਰ ਚੰਗਾ ਵਕਤ ਵੀ ਆਏਗਾ, ਖੁਸ਼ੀਆਂ ਵੀ ਆਉਣਗੀਆਂ। ਹੁਣ ਦੋ ਚੀਜ਼ਾਂ ਨੇ, ਇੱਕ ਮੈਂ ਬੜੀ ਵਾਰ ਇਹ ਪਹਿਲਾਂ ਵੀ ਗੱਲ ਸ਼ੇਅਰ ਕਰ ਚੁੱਕਾ, ਬਟ ਆਈ ਥਿੰਕ ਇਟਸ ਵਰਥ ਰਿਪੀਟਿੰਗ ਕਿ ਇੱਕ ਇਨਸਾਨ ਦੇ ਉੱਤੇ ਕੌਫੀ ਜਿਹੜੀ ਆ ਉਹ ਸਪਿਲ ਓਵਰ ਕਰ ਗਈ, ਕੌਫੀ ਗਿਰ ਗਈ, ਠੀਕ ਹੈ। ਹੁਣ ਜੇ ਇਨਸਾਨ ਦੇ ਉੱਤੇ ਕੌਫੀ ਗਿਰ ਗਈ, ਠੀਕ ਹੈ, ਸੋ ਉਹ ਕਾਫੀ ਕਿਉਂ ਗਿਰੀ? ਕਾਫੀ ਇਸ ਲਈ ਗਿਰੀ ਕਿਉਂਕਿ ਕੱਪ ਦੇ ਵਿੱਚ ਕਾਫੀ ਸੀਗੀ। ਉਹਨੇ ਬੜੇ ਵਧੀਆ ਕਿਸੇ ਨੇ ਲਿਖਿਆ, ਕਹਿੰਦੇ ਜੀ ਕੱਪ ਦੇ ਵਿੱਚ ਕਾਫੀ ਸੀ ਇਸ ਲਈ ਉਸ ਇਨਸਾਨ ਦੇ ਉੱਤੇ ਕਾਫੀ ਗਿਰ ਗਈ। ਠੀਕ ਹੈ, ਹੁਣ ਜੇ ਕੱਪ ਦੇ ਵਿੱਚ ਹਵਾ ਹੁੰਦੀ ਖਾਲੀ ਹੁੰਦਾ ਤੇ ਉਹ ਗਿਰਨਾ ਸੀ, ਜੇ ਕੱਪ ਦੇ ਵਿੱਚ ਪਾਣੀ ਹੁੰਦਾ ਤੇ ਉਹ ਗਿਰਨਾ ਸੀ। ਮਤਲਬ ਮੁੱਦਾ ਇਹ ਹੈ ਕਿ ਉਸ ਕੱਪ ਦੇ ਵਿੱਚ ਕੀ ਸੀਗਾ, ਉਹੀ ਗਿਰੇਗਾ ਨਾ, ਉਹੀ ਚਲਕੇਗਾ। ਸੋ ਜਿਹੜਾ ਚੈਲੰਜਸ ਵਾਲਾ ਟਾਈਮ ਹਰੇਕ ਦੇ ਉੱਤੇ ਆਏਗਾ, ਆ ਸਕਦਾ ਹੈ ਕਿਸੇ ਵੀ ਟਾਈਮ ਦੇ ਉੱਤੇ, ਔਰ ਖੁਸ਼ੀਆਂ ਵੀ ਆਉਂਦੀਆਂ ਨੇ। ਸੋ ਇਹ ਡਿਪੈਂਡ ਕਰਦਾ ਹੈ ਕਿ ਇਨਸਾਨ ਜਿਹੜਾ ਇਨਸਾਨ ਦੇ ਅੰਦਰ ਕੀ ਹੈ। ਜਦੋਂ ਪਰਮਾਤਮਾ ਮਿਹਰ ਕਰੇ, ਜਦੋਂ ਕੰਮ ਵਧੀਆ ਚੱਲਦਾ ਹੋਵੇ, ਉਸ ਸਮੇਂ ਜੇ ਸਾਡੇ ਅੰਦਰ ਹਿਊਮਿਲਿਟੀ ਹੋਏਗੀ, ਨਮਰਤਾ ਹੋਏਗੀ, ਸਾਡੇ ਅੰਦਰ ਹਰੇਕ ਲਈ ਪਿਆਰ ਹੈ, ਲਵ ਹੈ, ਰਿਸਪੈਕਟ ਹੈ, ਤਾਂ ਉਹੀ ਬਾਹਰ ਨਿਕਲੇਗਾ, ਲਵ ਐਂਡ ਰਿਸਪੈਕਟ ਹੀ ਬਾਹਰ ਨਿਕਲੇਗਾ। ਠੀਕ ਹੈ, ਜੇ ਇਨਸਾਨ ਦਾ ਵਕਤ ਵਧੀਆ ਚੱਲ ਰਿਹਾ। ਜੇ ਇਨਸਾਨ ਦਾ ਵਕਤ ਬੁਰਾ ਚੱਲ ਰਿਹਾ ਚੈਲੰਜਸ ਨੇ, ਠੀਕ ਹੈ, ਤੇ ਉਸ ਸਮੇਂ ਪਰਮਾਤਮਾ ਦੇ ਉੱਤੇ ਜੇ ਸਾਡਾ ਵਿਸ਼ਵਾਸ ਇਸ ਯੂਨੀਵਰਸ ਤੇ ਕੁਦਰਤ ਦੇ ਉੱਤੇ ਸਟਰੋਂਗ ਹੈ, ਤੇ ਫਿਰ ਉਹ ਮਾੜਾ ਵਕਤ ਜਿਹੜਾ ਉਹ ਆਏਗਾ ਤੇ ਜ਼ਰੂਰ ਚੈਲੰਜਸ ਤਾਂ ਆਉਣਗੇ, ਕਿਉਂਕਿ ਕੁਝ ਚੀਜ਼ਾਂ ਤੇ ਬੇਸਿਕ ਹੈ ਨਾ। ਜਿਸ ਤਰ੍ਹਾਂ ਵਿਦ ਡਿਊ ਰਿਸਪੈਕਟ ਸਵੇਰੇ ਸਵੇਰੇ ਆਪਾਂ ਗੱਲ ਕਰ ਰਹੇ ਹਾਂ, ਬਟ ਸਿੰਸੂ ਤੁਸੀਂ ਗੱਲ ਛੇੜੀ ਹੈ ਕਿ ਲਾਈਫ ਦੇ ਵਿੱਚ ਆਣਾ ਜਾਣਾ ਤੇ ਬਣਿਆ ਹੀ ਆ ਨਾ। ਠੀਕ ਹੈ ਨਾ, we all could possibly see our parents going away from this planet. ਸਾਡੇ ਪੇਰੈਂਟਸ ਜਾ ਸਕਦੇ ਨੇ, ਸਾਡੇ ਸਿਬਲਿੰਗਸ ਜਾ ਸਕਦੇ ਨੇ ਕਈ ਵਾਰ, ਔਰ ਕੋਈ ਨੀ ਲਿਖਿਆ ਕੋਈ ਨੇ ਪਹਿਲਾਂ ਜਾਣਾ ਕਿਸੇ ਨੇ ਬਾਅਦ ਚ ਜਾਣਾ। ਹੋ ਸਕਦਾ ਕਈ ਵਾਰੀ ਪੇਰੈਂਟਸ ਦੇਖਦੇ ਨੇ ਕਿ ਸਾਡਾ ਜਵਾਨ ਬੱਚਾ ਇਸ ਦੁਨੀਆਂ ਤੋਂ ਚਲਾ ਗਿਆ। ਸੋ ਕੋਈ ਵੀ ਚੈਲੰਜ ਆ ਸਕਦਾ ਹੈ, ਕੋਈ ਫਾਈਨੈਂਸ਼ੀਅਲ ਚੈਲੰਜ ਆ ਸਕਦਾ ਹੈ, ਕੋਈ ਸਿਹਤ ਦਾ, ਕੋਈ ਹੈਲਥ ਦਾ ਕੋਈ ਬੜਾ ਚੈਲੰਜ ਆ ਸਕਦਾ ਹੈ। ਸੋ ਕੋਈ ਵੀ ਚੈਲੰਜ ਆ ਸਕਦਾ ਹੈ। ਸੋ ਉਸ ਦਰਮਿਆਨ ਉਸ ਪਰਮਾਤਮਾ ਤੇ ਵਿਸ਼ਵਾਸ, ਉਹ ਸਾਡੇ ਚੈਲੰਜ ਨੂੰ ਥੋੜਾ ਜਿਹਾ ਆਸਾਨ ਕਰ ਦਿੰਦਾ ਹੈ। ਉਸ ਸਮੇਂ ਜੋ ਅਸੀਂ ਪਿਆਰ ਵੰਡਿਆ ਹੁੰਦਾ ਹੈ, ਜੋ ਲਵ ਐਂਡ ਰਿਸਪੈਕਟ, ਮੈਂ ਹਮੇਸ਼ਾ ਕਹਿੰਦਾ ਕਿ ਲਵ ਐਂਡ ਰਿਸਪੈਕਟ ਜਿਹੜੀ ਆ, ਇਹ ਚੀਜ਼ ਐਕਸਪੋਨੈਂਸ਼ਲੀ ਵਾਪਸ ਮਿਲਦੀ ਹੈ ਲਾਈਫ ਦੇ ਵਿੱਚ, ਐਕਸਪੋਨੈਂਸ਼ਲੀ। ਜੇ ਬੰਦਾ ਕੋਈ ਕਹਿ ਦੇ ਕਿ ਲਵ ਐਂਡ ਰਿਸਪੈਕਟ 2 ਗੁਣਾ 4 ਗੁਣਾ ਮਿਲੇਗਾ, ਨਹੀਂ, ਗਲਤ ਹੈ ਫਿਰ। ਪ੍ਰੋਪਰਲੀ ਹਜੇ ਆਪਾਂ ਇਸ ਗੱਲ ਨੂੰ ਸਮਝੇ ਨਹੀਂ ਹੈ। ਸੋ ਇਹ ਜਿਹੜੀਆਂ ਚੀਜ਼ਾਂ ਸਾਡੀਆਂ ਹੋਣਗੀਆਂ, ਸਾਨੂੰ ਚੈਲੰਜਿੰਗ ਟਾਈਮ ਦੇ ਵਿੱਚ ਥੋੜੀ ਸਟਰੈਂਥ ਦੇ ਦੇਣਗੀਆਂ। ਠੀਕ ਹੈ, ਔਰ ਇੱਕ ਚੀਜ਼ ਹੋਰ ਬਹੁਤ ਇੰਪੋਰਟੈਂਟ ਹੈ, ਸਿੰਸ ਤੁਸੀਂ ਅੱਜ ਗੱਲ ਕਰ ਰਹੇ ਹੋ ਚੈਲੰਜਿੰਗ ਟਾਈਮ ਦੀ, ਕਿ ਬਹੁਤ ਅਦਬ ਸਤਿਕਾਰ ਨਾਲ ਮੈਂ ਗੱਲ ਕਰ ਰਿਹਾ, ਕਦੇ ਵੀ ਮੇਰੀ ਕੋਸ਼ਿਸ਼ ਹੈ, ਚਲੋ ਮੈਂ ਆਪਣੀ ਗੱਲ ਕਰ ਲਾ, ਕਦੇ ਵੀ ਮੈਂ ਕੋਸ਼ਿਸ਼ ਕਰਦਾ ਹਾਂ ਵੀ ਕਿਸੇ ਨੂੰ ਜੱਜ ਨਾ ਕਰੋ, ਕਿਸੇ ਨੂੰ। ਜੇ ਕੋਈ ਚੰਗੇ ਵਕਤ ਚ ਕੋਈ ਨਿਮ ਕੇ ਚੱਲ ਰਿਹਾ, ਕੋਈ ਨੀਵਾਂ ਹੋ ਕੇ ਚੱਲ ਰਿਹਾ, ਉਹਦੀ ਤਾਰੀਫ ਜ਼ਰੂਰ ਕਰੋ, ਬਹੁਤ ਵਧੀਆ। ਜੇ ਕੋਈ ਸਾਨੂੰ ਲੱਗਦਾ ਹੋਵੇਗਾ, ਹੋ ਸਕਦਾ ਅਗਲਾ ਬੰਦਾ ਠੀਕ ਹੀ ਹੋਵੇ, ਸਾਨੂੰ ਤਾਂ ਵੈਸੇ ਹੀ ਲੱਗਦਾ ਰਹਿੰਦਾ ਨਾ ਹਮੇਸ਼ਾ ਹੀ 24 ਘੰਟੇ, ਕੋਈ ਲੱਗਦਾ ਹੈ ਕਿ ਕੋਈ ਆਕੜ ਜਾ ਜਾਂ ਕੋਈ ਇਸ ਤਰ੍ਹਾਂ, ਕੋਈ ਗੱਲ ਨਹੀਂ, ਕਿਸੇ ਨੂੰ ਜੱਜ ਨਾ ਕਰੋ। ਕਿਸੇ ਦਾ ਮਾੜਾ ਵਕਤ ਆ ਗਿਆ, ਬਹੁਤ ਇੰਪੋਰਟੈਂਟ ਹੈ, ਸਭ ਤੋਂ ਇੰਪੋਰਟੈਂਟ ਗੱਲ। ਕਿਸੇ ਦੇ ਉੱਤੇ ਕੋਈ ਚੈਲੰਜ ਹੈ, ਕੁਛ ਵੀ ਹੈ ਲਾਈਫ ਦੇ ਵਿੱਚ, ਬਿਲਕੁਲ ਵੀ ਕੋਈ ਗੱਲ ਨਹੀਂ ਕਰਨੀ ਉਹਦੀ, ਬਿਲਕੁਲ ਵੀ। ਪਹਿਲੀ ਚੀਜ਼ ਜੱਜ ਕਰਨਾ ਤੇ ਅਸੀਂ ਨੈਕਸਟ, ਨਾ 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 ਨਾ, ਬਿਲਕੁਲ ਵੀ ਕਿਸੇ ਦੀ ਗੱਲ ਨਹੀਂ ਕਰਨੀ, ਕਿਉਂਕਿ ਜਦ ਅਸੀਂ ਕਿਸੇ ਲਈ ਕੋਈ ਗੱਲ ਕਰ ਰਹੇ ਹਾਂ, ਠੀਕ ਹੈ ਕਿ ਨਹੀਂ, ਉਹਦਾ ਤਾਂ ਕੋਈ ਨੁਕਸਾਨ ਨਹੀਂ ਹੈ, ਠੀਕ ਹੈ ਨੀ, ਉਹਦਾ ਕੋਈ ਨੁਕਸਾਨ ਨਹੀਂ ਹੋਣਾ ਉਹਦੇ ਨਾਲ। ਉਹਨੂੰ ਤਾਂ ਪ੍ਰਮਾਤਮਾ ਨੇ ਜੋ ਵੀ ਕੁਦਰਤ ਹੈ ਚੈਲੰਜ ਆਇਆ, ਖਤਮ ਹੋ ਜਾਏਗਾ। ਕਿਸੇ ਦੇ ਕੋਈ ਫਾਈਨੈਂਸ਼ੀਅਲ ਚੈਲੰਜ ਆ ਸਕਦਾ ਹੈ, ਕਿਸੇ ਨੂੰ ਹੈਲਥ ਦਾ ਕੋਈ ਚੈਲੰਜ ਆ ਸਕਦਾ ਹੈ, ਕਿਸੇ ਨੂੰ ਕੁਛ ਵੀ ਹੋ ਸਕਦਾ ਹੈ, ਠੀਕ ਹੈ। ਲੇਕਿਨ ਅਸੀਂ ਬਿਲਕੁਲ ਵੀ ਆਪਣੇ ਕਰਮ ਨਹੀਂ ਬਣਾਉਣੇ, ਬਿਲਕੁਲ ਵੀ। ਤੁਸੀਂ ਯੰਗ ਬੱਚੇ ਹੋ, ਨੂਰ ਜੀ ਹੋਰ ਸਾਰੇ ਬੱਚੇ ਜਿਹੜੇ ਵੀ ਸੁਣ ਰਹੇ ਆ, ਕੋਈ ਵੀ ਕਿਸੇ ਵੀ ਏਜ ਗਰੁੱਪ ਲਈ, ਬਿਲਕੁਲ ਵੀ ਆਪਣਾ ਕਰਮ ਨਹੀਂ ਬਣਾਉਣਾ, ਠੀਕ ਹੈ ਨੀ। ਕੋਈ ਕਿਸੇ ਨੂੰ ਨਾ, ਬਿਲਕੁਲ ਵੀ ਆਪਣਾ ਕਰਮ ਨਹੀਂ ਬਣਾਉਣਾ, ਕਿਉਂਕਿ ਅਸੀਂ ਅਨਨੈਸੈਸਰੀ ਇਹਨੂੰ ਕਹਿੰਦੇ ਆ ਵੀ ਉੜਦਾ ਹੋਇਆ ਤੀਰ ਪਕੜ ਕੇ ਆਪਣੇ ਪੇਟ ਵਿੱਚ ਮਾਰ ਲੈਣਾ ਲਿਆ ਕੇ ਇਹਨੂੰ। ਜੇ ਪ੍ਰਾਈਮ, ਹਾਂ ਪ੍ਰਾਈਮ ਐਗਜ਼ਾਮਪਲ ਦੇਖਣਾ ਹੈ ਨਾ, ਪ੍ਰਾਈਮ ਐਗਜ਼ਾਮਪਲ ਦੇਖਣਾ ਕਿ ਤੁਸੀਂ ਕਹਿੰਦੇ ਨੀ ਉਹ ਉੜਦਾ ਹੋਇਆ ਤੀਰ ਲਿਆ ਕੇ ਆਪਣੇ ਢਿੱਡ ਚ ਮਾਰਿਆ, ਠੀਕ ਹੈ ਨਹੀਂ, ਉਹਦਾ ਪ੍ਰਾਈਮ ਐਗਜ਼ਾਮਪਲ, ਹਾਂ ਉਹਦਾ ਪ੍ਰਾਈਮ ਐਗਜ਼ਾਮਪਲ ਹੈ, ਉਹਦਾ ਪ੍ਰਾਈਮ ਐਗਜ਼ਾਮਪਲ ਹੈ ਕਿ ਜਦ ਕਿਸੇ ਦਾ ਕੋਈ ਚੈਲੰਜ ਹੈ, ਠੀਕ ਹੈ ਨਹੀਂ, ਜਦ ਕਿਸੇ ਦਾ ਕੋਈ ਚੈਲੰਜ ਹੈ, ਕੋਈ ਕੁਛ ਵੀ ਚੈਲੰਜ ਹੋ ਸਕਦਾ, ਹਜ਼ਾਰਾਂ ਤਰ੍ਹਾਂ ਦੇ ਚੈਲੰਜ ਹੋ ਸਕਦੇ ਨੇ, ਤੇ ਉਹਦੇ ਵਿੱਚ ਆਪਾਂ ਉਦੋਂ ਗੱਲ ਨੂੰ ਉਛਾਲ ਕੇ ਬੋਲ ਕੇ ਆਪਣੇ ਕਰਮ ਨਹੀਂ ਬਣਾਉਣੇ। ਉੜਦਾ ਹੋਇਆ ਤੀਰ ਆਪਣੇ ਕਿਉਂ, ਉੱਥੇ ਇੱਕ ਚੈਲੰਜਿੰਗ ਟਾਈਮ ਹੈ, ਇੱਕ ਥੋੜੀ ਡਿਫਰੈਂਟ ਐਨਰਜੀ ਹੈ, ਅਸੀਂ ਉਸ ਐਨਰਜੀ ਚ ਆਪਣੇ ਲਈ ਖੜੀ ਨਹੀਂ ਕਰਨੀ। ਸਿਰਫ ਇੱਕੋ ਇੱਕ ਕੰਮ, ਹਰੇਕ ਲਈ ਅਰਦਾਸ, ਹਰੇਕ ਲਈ ਪ੍ਰੇਅਰਸ, ਪ੍ਰਮਾਤਮਾ ਸਭ ਨੂੰ ਬਲ ਬਖਸ਼ੇ ਜੇ ਕੋਈ ਚੈਲੰਜ ਆ ਗਿਆ, ਪ੍ਰਮਾਤਮਾ ਸਭ ਦੇ ਉੱਤੇ ਬਲੈਸਿੰਗ ਰੱਖੇ, ਜੇ ਕਿਸੇ ਦੇ ਘਰ ਖੁਸ਼ੀ ਹੈ ਤੇ ਖੁਸ਼ ਹੋ, ਜੇ ਕਿਸੇ ਦੀ ਤਰੱਕੀ ਹੈ ਤਾਂ ਉਸ ਤੋਂ ਇੰਸਪਾਇਰ ਹੋ, ਬਸ ਆਪਣੀ ਐਨਰਜੀ ਹਮੇਸ਼ਾ ਪੋਜ਼ਿਟਿਵ ਰੱਖਣੀ ਹੈ, ਬਸ ਗੱਲ ਖਤਮ। ਬਾਕੀ ਤਾਂ ਚੈਲੰਜਸ ਤਾਂ ਬੜੇ ਹੋਏ ਆ, ਮਤਲਬ ਕੋਈ ਦੁਨੀਆਂ ਚ ਕੋਈ ਇਨਸਾਨ ਕਹਿ ਦੇਵੇ, ਕੋਈ ਇਨਸਾਨ ਖੜਾ ਹੋ ਕੇ ਕਹਿ ਦੇਵੇ ਕਿ ਜੀ ਮੈਨੂੰ ਚੈਲੰਜ ਨਹੀਂ ਆਇਆ, ਜਾਂ ਕੋਈ ਕਹਿ ਦੇਵੇ ਜੀ ਮੈਨੂੰ ਹਮੇਸ਼ਾ ਦੁੱਖ ਹੋਏ ਨੇ, ਜਾਂ ਮੈਨੂੰ ਕਦੇ ਖੁਸ਼ੀ ਨਹੀਂ ਮਿਲੀ, ਇਹ ਵੀ ਨਹੀਂ ਹੋ ਸਕਦਾ। ਇਹ ਵੀ ਸੋਚ ਹੈ ਸਾਡੀ, ਜਦੋਂ ਅੱਛਾ ਕਈ ਬੰਦਿਆਂ ਦੇ ਅੰਦਰ ਇੱਕ ਮੈਂ ਚੀਜ਼ ਹੋਰ ਗੱਲ ਤੁਸੀਂ ਇਹਦੀ ਕਰ ਰਹੇ ਹੋ ਚੈਲਿੰਗ ਟਾਈਮ ਇੱਕ ਚੀਜ਼ ਸੋਰੀ ਮੈਂ ਟੋਪਿਕ ਤੋਂ ਜ਼ਿਆਦਾ ਡਾਇਗਰੈਸ ਨਾ ਕਰ ਜਾ ਕਿਤੇ ਕਿ ਕਈ ਵਾਰੀ ਜਦੋਂ ਹਾਂ ਕਈ ਵਾਰੀ ਕੀ ਹੁੰਦਾ ਕਿ ਜਦੋਂ ਕਈ ਵਾਰੀ ਤੁਸੀਂ ਗੱਲ ਸੁਣ ਲਓ ਸਾਡੀ ਕਿਸਮਤ ਹੀ ਖਰਾਬ ਹੈ ਸਾਡੇ ਨਾਲ ਏਦਾਂ ਹੀ ਹੁੰਦਾ ਓਦਾਂ ਹੁੰਦਾ ਇਹ ਵੀ ਇਹ ਕੀ ਹੈ ਵਿਕਟਿਮਹੁੱਡ ਮੈਂਟੈਲਿਟੀ ਉਹ ਕਈਆਂ ਨੂੰ ਮਜ਼ਾ ਹੀ ਬੜਾ ਉਹਦੇ ਚ ਆਉਂਦਾ ਰਹਿੰਦਾ ਨਹੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੋ ਅੱਜ ਸਭ ਤੋਂ ਪਹਿਲਾਂ ਸਵੇਰੇ ਜੋ ਉੱਠ ਗਏ ਆ ਇਫ ਵੀ ਆਰ ਅਲਾਈਵ ਦੁਨੀਆਂ ਚੋਂ ਹਜ਼ਾਰਾਂ ਬੰਦੇ ਇਸ ਪਲੈਨਟ ਤੋਂ ਚਲੇ ਗਏ ਨੇ ਕੋਈ ਰਾਤ ਨੂੰ ਕੋਈ ਲਿਖ ਕੇ ਨਹੀਂ ਦਿੱਤਾ ਸੀ ਕਿਸੇ ਨੇ ਪ੍ਰਮਾਤਮਾ ਨੇ ਜਾਂ ਕਿਸੇ ਯੂਨੀਵਰਸ ਨੇ ਕਿਸੇ ਨੇ ਨੀ ਤੁਹਾਨੂੰ ਲਿਖ ਕੇ ਦਿੱਤਾ ਸੀਗਾ ਜੀ ਸਵੇਰੇ ਤੁਹਾਨੂੰ ਜਾਗ ਆਉਣੀ ਆਉਣੀ ਹੈ ਨਾ ਜਾਂ ਸਵੇਰੇ ਉੱਠ ਕੇ ਤੁਸੀਂ ਕੰਮ ਤੇ ਪਹੁੰਚਣਾ ਹੀ ਪਹੁੰਚਣਾ ਹੈ ਜਾਂ ਸਵੇਰੇ ਘਰ ਦੇ ਵਿੱਚ ਵੀ ਬੈਠੇ ਹੋ ਜੇ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਹੋ ਜਾਂ ਕਿਤੇ ਵੀ ਕਿਸੇ ਨੇ ਨੀ ਲਿਖ ਕੇ ਦਿੱਤਾ ਸੀ ਰਾਤ ਨੂੰ ਇਫ ਵੀ ਆਰ ਅ ਲਾਈਫ ਇਫ ਵੀ ਆਰ ਅ ਲਾਈਫ ਜੇ ਅੱਜ ਸਵੇਰੇ ਸਾਡੇ ਸਾਹ ਚੱਲ ਰਹੇ ਨੇ ਸਾਡੇ ਤੋਂ ਸਭ ਤੋਂ ਪਹਿਲਾਂ ਇੱਕ ਚੀਜ਼ ਨਿਕਲ ਜਾਵੇਗੀ ਸ਼ੁਕਰ ਹੈ ਉਸ ਪ੍ਰਮਾਤਮਾ ਦਾ ਸ਼ੁਕਰ ਉਸ ਪ੍ਰਮਾਤਮਾ ਦਾ ਕਿ ਅੱਜ ਫੇਰ ਇੱਕ ਦਿਨ ਦਿਖਾ ਦਿੱਤਾ ਹੈ ਅੱਜ ਦੀ ਤਾਰੀਖ ਸਾਨੂੰ ਦਿਖਾ ਦਿੱਤੀ ਹੈ ਸਾਡੇ ਸਾਨੂੰ ਜੇ ਇਸ ਗੱਲ ਦਾ ਪਤਾ ਹੈ ਕਿ ਸਾਨੂੰ ਭਾਈ ਸਵੇਰੇ ਉੱਠੇ ਆ ਸਵੇਰੇ ਦੁਪਹਿਰੇ ਦੋ ਵਕਤ ਦਾ ਖਾਣਾ ਮਿਲ ਜਾਣਾ ਕਿਆ ਬਾਤ ਹੈ ਕਿਆ ਬਾਤ ਹੈ ਅੱਜ ਕਰੋੜਾਂ ਲੋਕ ਜਿਹੜੇ ਨੇ ਇਸ ਦੁਨੀਆਂ 'ਚ ਜਿਹਨਾਂ ਨੂੰ ਖਾਣਾ ਹੀ ਨਹੀਂ ਮਿਲਣਾ ਅੱਜ ਕਰੋੜਾਂ ਲੋਕ ਲੱਖਾਂ 'ਚ ਨਹੀਂ ਜੀ ਗਿਣਤੀ ਉਹਨਾਂ ਦੀ ਅੱਜ ਸਾਨੂੰ ਸਾਫ਼ ਪਾਣੀ ਸਾਫ਼ ਹਵਾ ਸਾਫ਼ ਪਾਣੀ ਮਿਲ ਜਾਣਾ ਹਾਂਜੀ ਮਿਲ ਜਾਣਾ ਚੈਲੇਂਜਸ ਵੱਲ ਕਿਉਂ ਦੇਖੀ ਜਾਣਾ ਚੈਲੇਂਜਸ ਤਾਂ ਆਉਣਗੇ ਠੀਕ ਹੈ ਕੋਈ ਗੱਲ ਨਹੀਂ ਕੋਈ ਵੀ ਚੈਲੇਂਜ ਹੋ ਸਕਦਾ ਫਾਈਨੈਂਸ਼ੀਅਲ ਚੈਲੇਂਜ ਹੋ ਸਕਦਾ ਹੈ ਕੋਈ ਕਿਸੇ ਦੀ ਹੋ ਸਕਦਾ ਕੱਲ ਨੂੰ ਕੋਈ ਬੰਦਾ ਕਹੇ ਜੀ ਉਧਰ ਜੀ ਇੱਥੇ ਮੋਰਗੇਜ ਨਹੀਂ ਦੇ ਹੋ ਰਹੀ ਤੁਹਾਨੂੰ ਗੱਲਾਂ ਆ ਰਹੀਆਂ ਬੜੀਆਂ ਬੜੀਆਂ ਮੋਰਗੇਜ ਨਹੀਂ ਦੇ ਹੋ ਰਹੀ ਇਹ ਇੱਕ ਚੈਲੇਂਜ ਹੈ ਬਹੁਤ ਬੜਾ ਚੈਲੇਂਜ ਹੈ ਮੰਨ ਗਏ ਤੁਹਾਡੀ ਗੱਲ ਲੇਕਿਨ ਏਦਾਂ ਤਾਂ ਹਜ਼ਾਰਾਂ ਹੀ ਚੀਜ਼ਾਂ ਜਿਹੜੀਆਂ ਅਸੀਂ ਚੈਲੇਂਜ ਬਿਨਾਂ ਮਤਲਬ ਬਣਾ ਸਕਦੇ ਹਾਂ ਬਹੁਤ ਸਾਰੇ ਲੋਕ ਆ ਜਿਹੜੇ ਜਿਨ੍ਹਾਂ ਕੋਲ ਇੱਕ ਛੋਟਾ ਜਿਹਾ ਕਮਰਾ ਸ਼ਾਇਦ ਨਹੀਂ ਹੈ ਬੇਸਮੈਂਟ ਦਾ ਵੀ ਇੱਕ ਛੋਟਾ ਜਿਹਾ ਕਮਰਾ ਨਹੀਂ ਹੈ ਉਹ ਅੱਜ ਬਾਹਰ ਇਸ ਗੱਲ ਦੀ ਤਲਾਸ਼ ਚ ਕੇ ਕਿਤੇ ਸਾਨੂੰ ਛੋਟਾ ਜਿਹਾ ਸ਼ੈਲਟਰ ਮਿਲ ਜਾਏ ਉਹ ਜਾ ਕੇ ਬਾਹਰ ਦੇਖ ਲਓ ਹੋਮਲੈਸ ਖੜੇ ਹੁੰਦੇ ਉੱਥੇ ਲਾਈਨ ਮੈਨੂੰ ਤੁਸੀਂ ਦਿਖਾ ਦੇਣਾ ਵੀ ਕੋਈ ਇਸ ਨਾਰਥ ਅਮਰੀਕਾ ਦਾ ਬੜਾ ਸ਼ਹਿਰ ਨਿਊਯਾਰਕ ਤੋਂ ਲੈ ਕੇ ਐਲਏ ਤੋਂ ਲੈ ਕੇ ਟੋਰੋਂਟੋ ਤੋਂ ਲੈ ਕੇ ਵੈਨਕੂਵਰ ਤੱਕ ਕਿ ਜਿੰਨੇ ਵੀ ਹੋਮਲੈਸ ਹੁੰਦੇ ਨੇ ਠੰਡ ਦੇ ਵਿੱਚ ਬਾਹਰ ਖੜੇ ਹੁੰਦੇ ਉਹ ਕਹਿੰਦੇ ਜੀ ਸਾਨੂੰ ਅੰਦਰ ਇੱਕ ਬੈੱਡ ਦੇ ਦਿਓ ਕਿਤੇ ਬਸ ਸਿਰਫ ਬੈੱਡ ਸਵੇਰੇ ਸਾਨੂੰ ਬਾਹਰ ਕੱਢ ਦਿਓ ਰਾਤ ਨੂੰ ਸਾਨੂੰ ਦੇ ਦਿਓ ਬੜੀ ਵਾਰ ਹੁੰਦਾ ਹੈ ਕਿ ਲਾਈਨਅਪ ਤੋਂ ਵਾਪਸ ਭੇਜਦੇ ਆ ਕਿ ਨਹੀਂ ਜੀ ਨਹੀਂ ਬਾਹਰ ਜਾ ਕੇ ਕਿਤੇ ਸੜਕ ਤੇ ਸੌ ਜਾਓ ਬਾਹਰ ਜਾ ਕੇ ਕਿਤੇ ਸੜਕ ਤੇ ਸੌ ਜਾਓ ਉਹਦਾ ਤਾਂ ਚੈਲੇਂਜ ਦੇਖੋ ਕਿੰਨਾ ਵੱਡਾ ਹੈ ਕਿ ਅਸੀਂ ਗੱਲ ਕਰ ਰਹੇ ਹਾਂ ਵੀ ਮੋਰਗੇਜ ਦੇਣ ਚੈਲੇਂਜ ਆ ਕੋਈ ਗੱਲ ਨਹੀਂ ਉਸ ਪ੍ਰਮਾਤਮਾ ਨੇ ਸਭ ਕੁਛ ਆਪਣੇ ਆਪ ਕੁਛ ਨਾ ਕੁਛ ਹੋਏਗਾ ਠੀਕ ਚੈਲੇਂਜਸ ਦੇ ਨਾਲ ਹਿੰਮਤ ਰੱਖੀ ਆਪਾਂ ਸਾਰੇ ਠੀਕ ਹੈ ਯੈਸ ਵੀ ਸਪੋਰਟ ਯੈਸ ਹਮੇਸ਼ਾ ਪੋਜ਼ਿਟਿਵ ਰਹਿਣਾ ਇਹ ਵਰਡ ਜਿਹੜੇ ਤਿੰਨ ਕੋਇਨ ਕੀਤੇ ਸੀਗੇ ਨਾ 2020 ਇਸ ਇਹੀ ਸਮਾਂ ਸੀਗਾ ਬਿਲਕੁਲ ਇਹੀ ਸਮਾਂ ਸੀਗਾ ਅੱਜ ਤੋਂ ਠੀਕ ਪੰਜ ਸਾਲ ਪਹਿਲਾਂ ਅੱਜ 17 ਮਾਰਚ ਦੀ ਤਰੀਕ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦ ਸਾਡੇ ਇੱਥੇ ਓਨਟੇਰੀਓ ਦੇ ਵਿੱਚ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਸੀ ਕੋਵਿਡ ਦੇ ਕਾਰਨ ਕਿ ਕੋਵਿਡ ਆ ਗਿਆ ਐਮਰਜੈਂਸੀ ਬੜਾ ਇਸ ਤੋਂ ਬੜਾ ਕੀ ਚੈਲੇਂਜ ਹੋਏਗਾ ਪਤਾ ਹੀ ਕੁਛ ਨੀ ਕਿ ਠੀਕ ਕਦੋਂ ਹੋਣਾ ਪਤਾ ਹੀ ਕੁਛ ਨੀ ਹੈਲਥ ਦਾ ਅਲੱਗ ਲਾਕਡਾਊਨ ਅਲੱਗ ਪਤਾ ਨੀ ਕੀ ਕੁਛ ਹੋਇਆ ਔਰ ਮੈਂ ਕਹਿੰਦਾ ਕਿ ਉਹ ਤੋਂ ਬਾਅਦ ਬੰਦੇ ਕਹਿੰਦੇ ਕੀ ਹਾਲ ਮੈਂ ਕਿਹਾ ਜੀ ਪ੍ਰਮਾਤਮਾ ਨੇ ਕੋਵਿਡ ਦੇ ਵਿੱਚ ਠੀਕ ਰੱਖਿਆ ਕੰਮ ਠੀਕ ਚੱਲੀ ਜਾ ਰਿਹਾ ਰੋਜ਼ਗਾਰ ਠੀਕ ਚੱਲੀ ਜਾ ਰਿਹਾ ਰੋਟੀ ਠੀਕ ਮਿਲ ਰਹੀ ਹੈ ਤਾਂ ਕੁਛ ਤੇ ਚੰਗਾ ਹੀ ਕੀਤਾ ਹੋਏਗਾ ਕੁਛ ਤੇ ਚੰਗਾ ਹੀ ਕੀਤਾ ਹੋਏਗਾ ਇਹਨਾਂ 15-20 ਸਾਲਾਂ ਚ ਹੁਣ ਤੇ ਸਾਨੂੰ 5 ਸਾਲ ਹੋਰ ਹੋ ਗਏ 25 ਸਾਲ ਹੋ ਗਏ ਉਸ ਵੇਲੇ ਮੈਂ ਕਹਿੰਦਾ ਸੀ 20 ਸਾਲਾਂ ਚ ਕੁਛ ਤੇ ਮੀਡੀਆ ਚ ਚੰਗਾ ਜੇ 20 ਸਾਲ ਚ ਕੁਛ ਮੀਡੀਆ ਚੰਗਾ ਕਰਦੇ ਰਹੇ ਹੋਵਾਂਗੇ ਕਿ ਉੱਤੇ ਪ੍ਰਮਾਤਮਾ ਨੇ ਕੋਵਿਡ ਦੇ ਵਿੱਚ 2020-21 ਦੋ ਸਾਲ ਪੂਰੇ ਪੀਕ ਤੇ ਰਿਹਾ ਕੋਵਿਡ 2020 ਤੇ 2021 21 ਥੋੜੀ ਜਿਹੀ ਆ ਗਈ ਸੀ ਵੈਕਸੀਨ ਥੋੜਾ ਠੀਕ ਹੋ ਗਿਆ ਸੀ ਮੈਂ ਫਿਰ 21 ਤੋਂ ਬਾਅਦ ਕਿਸੇ ਨੇ ਮਿਲਣਾ ਮੈਂ ਕਿਹਾ ਜੇ 2020-21 ਦੇ ਵਿੱਚ ਰੋਟੀ ਚੱਲਦੀ ਰਹੀ ਹੈ ਕੰਮ ਚੱਲਦਾ ਰਿਹਾ ਬਰਕਰਾਰ ਰਹੇ ਹਾਂ ਮੀਡੀਆ ਚ ਤੇ ਪ੍ਰਮਾਤਮਾ ਨੇ ਅਲਾਈਵ ਰੱਖਿਆ ਸਾਹ ਦੇ ਰਿਹਾ ਪ੍ਰਮਾਤਮਾ ਤੇ ਫਿਰ ਕੁਛ 20 ਸਾਲ ਚੰਗਾ ਕੀਤਾ ਹੋਣਾ ਇੱਥੇ ਯਾ ਉਮਰ ਉਸ ਵੇਲੇ 47 ਸਾਲ ਸੀ ਮੈਂ ਕਿਹਾ 47 ਸਾਲ ਹੋ ਗਏ ਉਮਰ ਦੇ ਕੁਛ ਠੀਕ ਹੀ ਕੀਤਾ ਹੋਏਗਾ ਬਸ ਜੇ ਆਪਾਂ ਉੱਥੋਂ ਨਿਕਲ ਗਏ ਕੋਵਿਡ ਚੋਂ ਤਾਂ ਫਿਰ ਇਹ ਤਾਂ ਕੋਈ ਚੈਲੇਂਜ ਕੁਛ ਵੀ ਆ ਸਕਦਾ ਸੋ ਔਰ ਇੱਕ ਅਨਨੈਸੈਸਰੀ ਚੈਲੇਂਜ ਨਾ ਖੜੇ ਕਰੀ ਜਾਈਏ ਕਈ ਵਾਰ ਉਹ ਸਾਨੂੰ ਫਿਰ ਉਹ ਅਸੀਂ ਅਨਨੈਸੈਸਰੀ ਚੰਗੀ ਚੀਜ਼ ਅਸੀਂ ਸ਼ੁਕਰ ਚ ਰਹਿਣਾ ਬਸ ਹਮੇਸ਼ਾ ਸ਼ੁਕਰ ਦੇ ਵਿੱਚ ਸ਼ੁਕਰ ਹੈ ਔਰ ਹਰੇਕ ਲਈ ਬੇਕਰਨਾ ਹੈ ਮੈਂ ਸ਼ਾਇਦ ਸਮਾਂ ਜ਼ਿਆਦਾ ਲੈ ਗਿਆ ਮੇਰੇ ਕੁਛ ਭਰਾ ਵੀ ਵੇਟ ਕਰ ਰਹੇ ਨੇ ਉਹਨਾਂ ਦੇ ਵਿਚਾਰ ਵੀ ਮੈਂ ਸੁਣ ਲੈਣਾ ਹੈ ਬਾਕੀ ਨੂਰ ਜੀ ਤੁਸੀਂ ਆਪਣੀ ਗੱਲ ਕੁਇਕਲੀ ਐਡ ਕਰ ਦਿਓ ਜੇ ਕੁਛ ਕਹਿਣਾ ਚਾਹੋ ਫਿਰ ਮੇਰੇ ਸਾਡੇ ਜਿਹੜੇ ਕੁਛ ਕਾਲਰਸ ਵੇਟ ਕਰ ਰਹੇ ਉਹਨਾਂ ਦੀ ਗੱਲ ਸੁਣ ਕੇ ਫਿਰ ਨਿਊਜ਼ ਵੱਲ ਵਧੀਆ ਬਣਾਓ ਜੀ
ਨਹੀਂ ਸਰ ਬਸ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਐਕਚੁਅਲੀ ਐਕਸਪਲੇਨ ਕੀਤਾ ਸਮਝਾਇਆ ਤੇ ਆਈ ਗੈਸ ਕਿਉਂਕਿ ਤੁਹਾਨੂੰ ਤਜਰਬਾ ਜ਼ਿਆਦਾ ਹੈ ਅਸੀਂ ਅਜੇ ਨਿੱਕੇ ਹਾਂ ਤੇ ਅਸੀਂ ਆਫਕੋਰਸ ਤੁਹਾਡੇ ਤੋਂ ਸਿੱਖਣੀਆਂ
ਕਿਉਂਕਿ ਕਈ ਵਾਰੀ ਰੱਬ ਵੀ ਵੇਖਦਾ ਹੁੰਦਾ ਕਿ ਕਿੰਨਾ ਕੁ ਬੰਦੇ ਦੇ ਵਿੱਚ ਜਿਗਰ ਹੈ, ਵੀ ਕਿੰਨੀ ਕੁ ਜ਼ਿਆਦਾ ਮੁਸ਼ਕਿਲਾਂ ਦਾ ਉਹ ਸਾਹਮਣਾ ਕਰ ਸਕਦਾ, ਕਿਉਂਕਿ ਜਦੋਂ ਐਕਸਟ੍ਰੀਮ ਵਾਲੀ ਪ੍ਰੋਬਲਮ ਆਉਂਦੀ ਹੈ ਨਾ, ਉਸ ਤੋਂ ਬਾਅਦ ਫਿਰ ਵਾਰੇ ਨਿਆਰੇ ਹੁੰਦੇ ਨੇ, ਕਿਉਂਕਿ ਬਾਬਾ ਜੀ ਨੇ ਸਾਰੀਆਂ ਚੀਜ਼ਾਂ ਕਰਕੇ ਦੇਖ ਲਈਆਂ ਹੁੰਦੀਆਂ ਨੇ ਕਿ ਇਹ ਬਹੁਤ ਸਟਰੋਂਗ ਹੈ ਤੇ ਹੁਣ ਹੀ ਇਜ਼ ਰੈਡੀ ਫੋਰ ਸਕਸੈਸ ਔਰ ਸ਼ੀ ਇਜ਼ ਰੈਡੀ ਫੋਰ ਸਕਸੈਸ। ਤੇ ਜੀ
ਬਿਲਕੁਲ, ਔਰ ਦੇਖਦੇ ਹਾਂ ਸਾਡੇ। ਹਾਂਜੀ ਯਸ਼ ਜੀ, ਤੁਸੀਂ ਆਉਂਦੇ ਰਹੋ, ਵੈਲਕਮ ਵੀਰ ਜੀ, ਕੀ ਹਾਲ ਹੈ? ਠੀਕ ਹੈ ਯਸ਼ ਜੀ?
ਹਾਂਜੀ, ਗੁੱਡ ਮਾਰਨਿੰਗ ਜਗਵੀਰ ਜੀ, ਸਤਿ ਸ੍ਰੀ ਅਕਾਲ। ਯੈਸ ਵੀ ਸਪੋਰਟ ਜੀ, ਫਿਲਮ ਯੈਸ ਵੀ ਸਪੋਰਟ।
ਗੁੱਡ ਮਾਰਨਿੰਗ ਸਰ, ਯੈਸ ਵੀ ਸਪੋਰਟ ਜੀ।
ਹਾਂਜੀ, ਮੈਂ ਤਾਂ ਇਹ ਤਾਂ ਨੂਰ ਜੀ ਨੇ ਬੜਾ ਹੀ ਅੱਛਾ ਲੈ ਕੇ ਆਂਦਾ ਸਾਊਥ ਆਫ ਦਾ ਵੀ, ਉਹਦੇ ਤੇ ਮੈਂ ਗੱਲ ਕਰਨੀ ਸੀ ਤੇ ਗੀਤਾ ਚ ਲਿਖਿਆ ਆ, ਸੋਰੀ, ਤੇ ਕਰਮ ਤੇਰੇ ਅੱਛੇ ਹੈ ਤਾਂ ਤੱਕ ਤੇ ਕਿਸਮਤ ਤੇਰੀ ਦਾਸੀ ਹੈ। ਜੇ ਤੁਹਾਡੇ ਕਰਮ ਅੱਛੇ ਆ ਨਾ, ਜੋ ਕੰਮ ਤੁਸੀਂ ਕਰਦੇ ਆ ਆਪਣੇ ਇਮਾਨਦਾਰੀ ਨਾਲ ਜਾਂ ਸਾਰੇ ਕੁਝ, ਇੱਕ ਉਹਨਾਂ ਨੇ ਹੋਰ ਗੀਤਾ ਚ ਲਿਖਿਆ ਸੀ, ਤੇ ਜੇ ਤੁਸੀਂ ਧਰਮ ਕਰੋਗੇ ਤਾਂ ਸ਼ਾਇਦ ਤੁਹਾਨੂੰ ਕੁਛ ਮਿਲੇ ਗੋਡ ਵੱਲੋਂ, ਪਰ ਜੇ ਤੁਸੀਂ ਕਰਮ ਕਰਦੇ ਆ ਤਾਂ ਪਰਮਾਤਮਾ ਨੂੰ ਦੇਣਾ ਹੀ ਦਿੰਦਾ, ਉਹਦੇ ਕੋਲ ਚੋਇਸ ਨੀ ਰਹਿੰਦੀ। ਤੇ ਇਹ ਸਾਰਾ ਹੁਣ ਜਿੱਦਾਂ ਤੁਸੀਂ ਕਹਿੰਦੇ ਮੋਰਗੇਜ ਨੀ ਦੇ ਹੋ ਰਹੀ ਜਾਂ ਹੋਰ ਕੁਛ, ਇਹ ਤਾਂ ਕਰਮਾਂ ਦਾ ਹੀ ਫਲ ਹੈਗਾ। ਜਦੋਂ ਕੰਮ ਅਸੀਂ ਕੀਤੇ ਉਸ ਟਾਈਮ ਤੇ ਮੋਰਗੇਜ ਲੈਣ ਤੋਂ ਤੇ ਸੋਚਿਆ ਨੀ, ਪੂਰੀ ਕੈਲਕੂਲੇਸ਼ਨ ਕੀਤੀ ਆਪਣੀਆਂ ਲਾਈਕ ਚਾਦਰ ਤੋਂ ਬਾਅਦ ਟੈਪ ਸਾਰ ਲੈ, ਤੇ ਇਹ ਸਾਰਾ ਕਰਮਾਂ ਦਾ ਹੈ ਜੀ। ਵਕਤ ਵਗੈਰਾ ਵੀ ਸਾਰਾ ਜੇ ਤੁਸੀਂ ਸੋਚਦੇ ਆ ਸਵੇਰੇ ਉੱਠ ਕੇ ਆਪਣੇ, ਹੁਣ ਤੁਸੀਂ ਰੋਜ਼ ਆਪਣੀ ਕੈਲਕੂਲੇਸ਼ਨ ਕਰਦੇ ਸੀ ਤੇ ਬੜੇ ਹੁਣੇ ਨਿਕਲ ਜਾ ਬਲ ਮੀਡੀਆ ਉਸ ਟਾਈਮ ਦੇ ਉੱਤੇ, ਹੈਨਾ। ਅਸੀਂ ਕਿਸੇ ਟਾਈਮ ਸੀਗਾ, ਚਾਹੇ ਕੰਮ ਸੀਗਾ ਚਾਹੇ ਨਹੀਂ, ਬਾਹਰ ਨਿਕਲਦੇ ਸੀ ਕੁਛ ਨਾ ਕੁਛ ਘਰ ਲੈ ਕੇ ਜਾਂਦੇ ਸੀ। ਤੇ ਇਸ ਕਰਕੇ ਮੇਰਾ ਤਾਂ ਇਹ ਵਿਚਾਰ ਹੈ ਜੀ, ਵਕਤ ਵਗੈਰਾ ਤੁਹਾਡੇ ਜਿਹੜੇ ਹੈਗੇ ਆ, ਕਿਉਂਕਿ ਜਿੱਦਾਂ ਧਰਤੀ ਘੁੰਮਦੀ ਆ ਤਾਂ ਏਦਾਂ ਹੀ ਵਕਤ ਘੁੰਮਦਾ। ਜੋ ਤੁਸੀਂ ਅੱਜ ਕੀਤਾ ਇਹਦਾ ਤੁਹਾਨੂੰ ਜਿਹੜਾ ਰਿਜ਼ਲਟ ਆ ਥੋੜੇ ਦਿਨਾਂ ਵਿੱਚ ਮਿਲਣਾ ਹੀ ਮਿਲਣਾ, ਥੋੜੇ ਦਿਨਾਂ ਚ ਹੋ ਸਕਦਾ ਥੋੜੇ ਚੰਗਾ ਕੀਤਾ ਤਾਂ ਚੰਗਾ ਮਿਲੂਗਾ, ਮਾੜਾ ਕੀਤਾ ਤਾਂ ਮਾੜਾ। ਬਸ ਇਹ ਅੱਜ ਮੈਂ ਥੋੜਾ ਬਿਜ਼ੀ ਹੋ ਜੀ, ਮੈਂ ਸੁਣਦਾ ਹੋਊਗੀ।
ਯਸ਼ ਜੀ, ਕਿਉਂਕਿ ਤੁਸੀਂ ਕਾਲ ਕੀਤੀ ਹੈ, ਬਸ ਮੈਂ ਇੰਨੀ ਗੱਲ ਕਹਾਂਗਾ, ਮੈਂ ਅੱਜ ਤੋਂ 5 ਸਾਲ ਪਹਿਲਾਂ ਯਸ਼ ਜੀ ਨੂੰ ਕਦੇ ਮਿਲਿਆ ਨਹੀਂ ਸੀਗਾ, ਨੈਵਰ, ਕਦੇ ਨਹੀਂ ਸੀ ਮਿਲਿਆ। ਔਰ ਇਹੀ ਟਾਈਮ ਸੀਗਾ ਜਦੋਂ ਗਰੋਸਰੀ ਸਟੋਰ ਦੇ ਉੱਤੇ ਜਿਹੜੀਆਂ ਲੋਕੀ ਕਾਰਡਸ ਲਈ ਲੜਾਈ ਕਰ ਰਹੇ ਸੀ, ਔਰ ਇੱਕ ਵੀਡੀਓ ਬਾਹਰ ਆਈ ਸੀ ਜਿਹਦੇ ਵਿੱਚ ਇੱਕ ਅਬਿਊਸਿਵ ਲੈਂਗੁਏਜ ਦਾ ਵੀ ਗਾਲੀ ਗਲੋਜ ਦਾ ਇਸਤੇਮਾਲ ਹੋ ਰਿਹਾ ਸੀ, ਔਰ ਲੋਕ ਗਰੋਸਰੀ ਸਟੋਰ ਦੇ ਉੱਤੇ ਕਾਰਡਸ ਲਈ ਲੜਾਈ ਕਰ ਰਹੇ ਸੀਗੇ। ਤੇ ਉਹ ਵੀਕਐਂਡ ਤੇ ਬਹਿ ਕੇ ਅਸੀਂ ਸੋਚਿਆ ਕਿ ਕਿਉਂ ਏਦਾਂ ਹੋ ਰਿਹਾ, ਤੇ ਤਾਂ ਹੀ ਅਸੀਂ ਇਹ ਟਰਮ ਜਿਹੜੀ ਕੋਇਨ ਕੀਤੀ ਸੀ, ਯੈਸ, ਮੈਂ ਕਿਹਾ ਜੀ ਪੋਜ਼ਿਟਿਵ ਰਹੋ, ਵੀ ਮਤਲਬ ਇਕੱਠੇ ਔਰ ਸਪੋਰਟ ਮਤਲਬ ਇੱਕ ਦੂਜੇ ਦੀ। ਤੇ ਅਸੀਂ ਰੇਡੀਓ ਤੇ ਅਨਾਊਂਸ ਕੀਤਾ 5 ਸਾਲ ਪਹਿਲਾਂ ਕਿ ਯੈਸ ਵੀ ਸਪੋਰਟ, ਇਹ ਨਾਰਾ ਦਈਏ, ਔਰ ਕਿਸੇ ਨੂੰ ਵੀ ਕੋਈ ਗਰੋਸਰੀ ਚਾਹੀਦੀ ਹੈ, ਕੋਈ ਚਾਹੀਦੀ ਹੈ ਗਰੋਸਰੀ ਜਾਂ ਕੁਕਡ ਫੂਡ ਚਾਹੀਦਾ ਹੈ, ਨੋ ਕੁਸ਼ਚਨ ਆਸਕਡ, ਕੋਈ ਸਵਾਲ ਨਹੀਂ ਪੁੱਛਿਆ ਜਾਏਗਾ, ਘਰ ਤੁਹਾਡੇ ਗਰੋਸਰੀ ਔਰ ਫੂਡ ਪਹੁੰਚ ਜਾਏਗਾ। ਔਰ ਅਸੀਂ ਅਨਾਊਂਸ ਕਰ ਦਿੱਤਾ, ਨਾਲ ਅਸੀਂ ਕਿਹਾ ਵੀ ਸਾਨੂੰ ਕੁਛ ਵਲੰਟੀਅਰ ਦੀ ਵੀ ਜ਼ਰੂਰਤ ਹੈ। ਤੇ ਇਹ ਯਕੀਨ ਕਰੋ ਜੀ ਕਿ ਨੂਰ ਜੀ, ਤੁਸੀਂ 2020 ਚ ਇੱਥੇ ਸੀਗੇ, 2020 ਚ ਕੈਨੇਡਾ ਸੀਗੇ ਕਿ ਇੰਡੀਆ ਸੀਗੇ?
ਜੀ ਨਹੀਂ, ਮੈਂ
ਉਦੋਂ ਤੁਸੀਂ, ਅੱਛਾ ਤੁਸੀਂ ਉਦੋਂ ਇੰਡੀਆ ਸੀਗੇ, ਠੀਕ ਹੈ। ਤੇ ਨੂਰ ਜੀ, ਹੋਇਆ ਕੀ ਕਿ ਉਸ ਸਮੇਂ ਹੋਇਆ ਕੀ ਕਿ ਫਿਰ ਅਸੀਂ ਜਦੋਂ ਅਨਾਊਂਸ ਕਰ ਦਿੱਤਾ ਨਾ ਯੈਸ ਵੀ ਸਪੋਰਟ, ਤੇ ਉਸ ਵੇਲੇ ਸਾਡੇ ਕੋਲ ਕਾਫੀ ਸਾਰੇ ਜਿਹੜੇ ਵਲੰਟੀਅਰ ਦੇ ਫੋਨ ਆ ਗਏ। ਅਸੀਂ ਫਿਰ ਬੇਨਤੀ ਕੀਤੀ, ਕਿਉਂਕਿ ਮੈਂ ਕਿਹਾ ਸਾਰੀ ਜਗ੍ਹਾ ਗਰੋਸਰੀ ਵੀ ਪਹੁੰਚਾਉਣੀ ਹੈ, ਫੂਡ ਵੀ ਪਹੁੰਚਾਉਣਾ, ਸਾਨੂੰ ਵਲੰਟੀਅਰ ਦੀ ਜ਼ਰੂਰਤ ਹੈ, ਤੇ ਜੇ ਫਾਈਨੈਂਸ਼ੀਅਲੀ ਵੀ ਕੋਈ ਹੈਲਪ ਕਰ ਸਕੋ, ਔਰ ਫਾਈਨੈਂਸ਼ੀਅਲੀ ਹੈਲਪ ਇਨ ਦਾ ਸੈਂਸ ਵੀ ਸਾਡਾ ਤਾਂ ਸ਼ੁਰੂ ਤੋਂ 25 ਸਾਲ ਤੋਂ ਇੱਕ ਰੂਲ ਰਿਹਾ ਵੀ ਅਸੀਂ ਕੋਈ ਪੈਸੇ ਤਾਂ ਇਕੱਠੇ ਕਰਦੇ ਨਹੀਂ, ਨਾ ਕੋਈ ਅਕਾਊਂਟ ਖੋਲਿਆ। ਮੈਂ ਕਿਹਾ ਵੀ ਸਿੰਪਲ ਜਿਹਾ ਰੂਲ ਇਹ ਰੱਖਿਆ ਵੀ ਵਲੰਟੀਅਰ ਚਾਹੀਦੇ ਨੇ, ਕੁਛ ਤੇ ਏਦਾਂ ਵੀ ਜਿਹੜੇ ਕੋਈ ਖਾਣਾ ਵਗੈਰਾ ਪਹੁੰਚਦਾ ਕਰਦੇ ਹੋਣ, ਕੁਛ ਵਲੰਟੀਅਰ ਸਾਨੂੰ ਇਹ ਚਾਹੀਦੇ ਹੋਣਗੇ ਕਿ ਜਿਹੜਾ ਕੋਈ ਵੀ ਕਿਸੇ ਨੂੰ ਗਰੋਸਰੀ ਆ ਤਾਂ ਜੇ ਉਹ ਪੇ ਕਰ ਸਕਦੇ, ਨਹੀਂ ਤਾਂ ਵਾਈ ਮੀਡੀਆ ਵੱਲੋਂ ਅਸੀਂ ਪੇ ਕਰ ਦਿਆਂਗੇ। ਔਰ ਅਸੀਂ ਸਾਹਮਣੇ ਸਾਡੇ ਇੱਥੇ ਵਰੁਣ ਸਾਡੇ ਭਰਾ ਨੇ, ਵਰੁਣ ਮੱਕੜ ਸਾਹਿਬ, ਮੈਂ ਨਾਮ ਵੀ ਲੈ ਦਿਆਂ, ਵਰੁਣ ਮੱਕੜ ਸਾਹਿਬ ਆਪਣੇ ਮਿਸਿਸਾਗਾ ਸਵੀਟਸ ਦੇ ਹੁੰਦੇ ਸੀ ਉਦੋਂ, ਹੁਣ ਤੇ ਉੱਧਰ ਲੰਡਨ ਚਲ ਗਏ ਨੇ। ਤੇ ਮੈਂ ਸਾਡੇ ਭਰਾ ਵਰੁਣ ਮੱਕੜ ਸਾਹਿਬ ਨੂੰ ਵੀ ਕਿਹਾ, ਮੈਂ ਕਿਹਾ ਨਾਲੇ ਹੋਰ ਇੱਕ ਅਧੀ ਗਰੋਸਰੀ ਸਟੋਰ ਵਾਲੇ ਨੂੰ ਫੋਨ ਕੀਤਾ ਵੀ ਸਾਨੂੰ ਤੁਹਾਡੇ ਤੋਂ ਗਰੋਸਰੀ ਵੀ ਚਾਹੀਦੀ ਹੋਏਗੀ, ਜੇ ਤੁਸੀਂ ਮਦਦ ਕਰ ਸਕੋ ਉਹ ਵੀ ਕਰ ਦਿਓ। ਤੇ ਫੂਡ ਅਸੀਂ ਕਿਹਾ ਵੀ ਇੱਥੋਂ ਮਿਸਿਸਾਗਾ ਸਵੀਟ ਤੋਂ ਬਣਵਾ ਕੇ ਤੇ ਅਸੀਂ ਪਹੁੰਚਦਾ ਕਰ ਦਿਆਂਗੇ। ਤੇ ਯਕੀਨ ਜਾਣਨਾ ਵੀ ਸਾਡੇ ਕੋਲ ਵਲੰਟੀਅਰ ਸਾਡੇ ਭਰਾ ਭੈਣ ਕਿਤੇ ਜ਼ਿਆਦਾ ਇਕੱਠੇ ਹੋ ਗਏ, ਲੰਡਨ ਤੇ ਲੈ ਕੇ ਕਿਚਨਰ, ਵਾਟਰਲੂ, ਇੱਧਰ ਤੇ ਆਪਣੇ ਮਿਸਿਸਾਗਾ ਬ੍ਰੈਂਪਟਨ ਦੇ ਕਾਫੀ ਇਕੱਠੇ ਹੋ ਗਏ। ਤੇ ਸਾਨੂੰ ਇੱਕ ਕਾਲ ਆਈ ਹੈਮਿਲਟਨ ਤੋਂ, ਤੇ ਪਤਾ ਨੀ ਮੇਰੇ ਦਿਮਾਗ ਕੀ ਆਇਆ, ਯਸ਼ ਜੀ ਦਾ ਵੀ ਮੈਸੇਜ ਮੈਨੂੰ ਆਇਆ ਸੀ, ਮੈਂ ਕਦੇ ਨੀ ਸੀ ਮਿਲਿਆ ਉਸ ਤੋਂ ਪਹਿਲਾਂ ਇਹਨਾਂ ਨੂੰ 2020 ਤੋਂ ਪਹਿਲਾਂ, 2020 ਤੋਂ ਪਹਿਲਾਂ। ਤੇ ਮੈਂ ਉਹ ਯਸ਼ ਜੀ ਦਾ ਮੈਸੇਜ ਆਇਆ ਸੀ, ਮੈਨੂੰ ਹੈਮਿਲਟਨ ਤੋਂ ਕਾਲ ਆਈ, ਸਾਡੇ ਕੋਈ ਬਜ਼ੁਰਗ ਮਾਤਾ ਜੀ ਸੀਗੇ, ਉਹਨਾਂ ਨੇ ਕੋਈ ਸਾਨੂੰ ਹੁਕਮ ਲਗਾਇਆ, ਤੇ ਮੈਂ ਇਹਨਾਂ ਨੂੰ ਯਸ਼ ਜੀ ਨੂੰ ਫੋਨ ਕਰ ਦਿੱਤਾ। ਮੈਂ ਕਿਹਾ ਯਸ਼ ਜੀ ਉਹ ਇੱਦਾਂ ਹੈਮਿਲਟਨ ਹੈ ਨੇ ਤੇ ਤੁਸੀਂ ਕਿੱਥੇ ਰਹਿੰਦੇ ਹੋ?
ਇਹ ਯਸ ਜੀ ਮੈਨੂੰ ਕਹਿੰਦੇ ਮੈਂ ਕਲਾਈਨਬਰਗ ਰਹਿੰਦਾ। ਮੈਂ ਕਿਹਾ ਕੋਈ ਗੱਲ ਨੀ, ਮੈਂ ਫਿਰ ਹੈਮਿਲਟਨ ਤੋਂ ਮੇਰੇ ਹੈਗੇ ਨੇ ਸਾਡੇ ਕੋਲ ਵਾਲੰਟੀਅਰ ਹੈਗੇ ਨੇ ਹੈਮਿਲਟਨ ਤੋਂ। ਇਹ ਕਹਿੰਦੇ ਨਹੀਂ ਨਹੀਂ ਨਹੀਂ, ਇਹ ਮੈਨੂੰ ਇਹਨਾਂ ਦੀ ਐਗਜੈਕਟ ਵਰਡਿੰਗ ਯਾਦ ਹੈ। ਇਹ ਕਹਿੰਦੇ ਜੀ ਸਾਨੂੰ ਵਾਈ ਮੀਡੀਆ ਦੇ ਗਰੁੱਪ ਐਡੀਟਰ ਦਾ ਫੋਨ ਆ ਗਿਆ, ਸਾਡੇ ਲਈ ਇਹੀ ਬੜੀ ਵੱਡੀ ਗੱਲ ਹੈ, ਅਸੀਂ ਬਸ ਮੈਂ ਤੇ ਮੇਰੀ ਵਾਈਫ ਅਸੀਂ ਚੱਲੇ ਹਾਂ ਜੀ ਉੱਥੇ ਹੈਮਿਲਟਨ, ਅਸੀਂ ਸਮਾਨ ਸਾਰਾ ਅਸੀਂ ਪਹੁੰਚਦਾ ਕਰਨਾ ਮਾਤਾ ਜੀ ਕੋ। ਮੈਂ ਕਿਹਾ ਨਹੀਂ ਤੁਸੀਂ ਰਹਿਣ ਦਿਓ। ਉਹ ਕਹਿੰਦੇ ਅਸੀਂ ਬੈਠ ਗਏ ਗੱਡੀ। ਮੈਂ ਕਿਹਾ ਤੁਸੀਂ ਰਹਿਣ ਦਿਓ, ਮੈਂ ਤੁਸੀਂ ਕਲਾਈਨਬਰਗ ਤੋਂ ਜਾਣਾ, ਮੈਂ ਸਾਡੇ ਕੋਲ ਵਾਲੰਟੀਅਰ ਹੈਗੇ ਨੇ, ਅਸੀਂ ਹੈਮਿਲਟਨ ਤੋਂ ਵਾਲੰਟੀਅਰ ਹੈਗੇ ਨੇ, ਅਸੀਂ ਉੱਥੋਂ ਜਾਂ ਉਹ ਤੋਂ ਉੱਧਰੋਂ। ਇਹ ਕਹਿੰਦੇ ਨਹੀਂ ਨਹੀਂ ਨਹੀਂ, ਬਸ ਅਸੀਂ ਜਾਣਾ ਇੱਥੋਂ। ਔਰ ਇਹ ਉਹਨਾਂ ਨਾਲ ਕਨੈਕਸ਼ਨ ਜੁੜਿਆ। ਇਹ ਬਾਅਦ ਦੇ ਵਿੱਚ ਵੀ ਯਸ਼ ਜੀ, ਸੀਮਾ ਭਾਬੀ ਜੀ ਉੱਥੇ ਜਾਂਦੇ ਰਹੇ, ਉਹਨਾਂ ਦੀ ਜੋ ਵੀ ਸੇਵਾ ਕਰਦੇ ਰਹੇ। ਇਹ ਚੈਲੰਜਸ ਲਾਈਫ ਚ ਹਰੇਕ ਦੇ ਆਉਂਦੇ ਆ, ਜਿਹੜਾ ਇਹ ਕਰਮ ਅਸੀਂ ਬਣਾ ਲੈਂਦੇ ਹਾਂ ਨਾ ਵੀ ਅਸੀਂ ਯੈਸ ਵੀ ਸਪੋਰਟ ਕਿਸੇ ਦੀ, ਅਸੀਂ ਕੋਈ ਮਦਦ ਦੌੜ ਕੇ ਕਰਦੇ ਹਾਂ, ਉਹਦੇ ਨਾਲ ਦੀ ਕੋਈ ਗੱਲ ਨਹੀਂ। ਫਿਰ ਉਸ ਤੋਂ ਬਾਅਦ ਫਿਰ ਮੈਂ ਯਸ ਜੀ ਨੂੰ ਕਈ ਵਾਰੀ ਮਿਲਿਆ ਵੀ ਆ, ਫਿਰ ਇਹਨਾਂ ਦੀ ਬਿਟੀਆ ਦੇ ਮੈਰਿਜ ਦੇ ਉੱਤੇ ਵੀ ਅਸੀਂ ਗਏ, ਫਿਰ ਸਾਡਾ ਇਹਨਾਂ ਨਾਲ ਬੜਾ ਪਿਆਰ ਹੋ ਗਿਆ, ਇਹਨਾਂ ਦੇ ਘਰ ਵੀ ਅਸੀਂ ਗਏ। ਸੋ ਗੱਲ ਸਿਰਫ ਇੱਥੇ ਮੁੱਕਦੀ ਹੈ ਕਿ ਜਦੋਂ ਕਿ ਕੋਈ ਮੌਕਾ ਮਿਲੇ, ਜਦੋਂ ਕੋਈ ਮੌਕਾ ਮਿਲੇ ਉਸ ਵੇਲੇ ਅਸੀਂ ਕਿਸੇ ਦੀ ਜੇ ਕੋਈ ਮਦਦ ਕਰ ਸਕੀਏ, ਕੋਈ ਸਪੋਰਟ ਕਰ ਸਕੀਏ ਤਾਂ ਅੱਗੇ ਵੱਧ ਕੇ ਕਰੀਏ। ਬਹੁਤ ਸ਼ੁਕਰੀਆ ਜੀ, ਅੱਜ ਆਊਟ ਆਫ ਦਾ ਡੇ ਤੁਹਾਡਾ ਬੜਾ ਸ਼ਾਨਦਾਰ ਸੀ। ਪੁਰਸ਼ੋਤਮ ਜੀ ਬੜੀ ਦੇਰ ਦੇ ਹੋਲਡ ਕਰਦੇ, ਪੁਰਸ਼ੋਤਮ ਜੀ ਗੋ ਅਹੈਡ ਸਰ। ਹਾਂਜੀ ਪ੍ਰੋਫੈਸਰ ਦੀ ਬਰੀਫ ਦੀ ਗੱਲ ਕਰ ਲਓ, ਫਿਰ ਆਪਾਂ ਖਬਰਾਂ ਵੱਲ ਵਧਣਾ ਹੈਗਾ। ਵਿਰਕ ਸਾਹਿਬ ਦਾ ਵੈਲਕਮ ਫਿਰ ਅੱਜ ਖਬਰਾਂ।
ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਯਸ਼ਵੀ ਸਪੋਰਟ ਸਰ।
ਸਤਿ ਸ੍ਰੀ ਅਕਾਲ ਜੀ, ਯਸ਼ਵੀ ਸਪੋਰਟ, ਵਿਰਕ ਸਾਹਿਬ ਦਾ ਵੈਲਕਮ ਖਬਰਾਂ ਤੋਂ ਬਾਅਦ, ਬਾਕੀ ਕਾਲਰਸ ਵੀ ਸਾਰੇ ਖਬਰਾਂ ਤੋਂ ਬਾਅਦ ਕਿਉਂਕਿ ਖਬਰਾਂ ਵੀ ਲੈ ਲਈ।
ਜੇ ਕਿਸੇ ਨੂੰ ਕੋਈ ਚੈਲੰਜ ਹੈਗਾ ਨਾ ਉਸ ਟਾਈਮ ਤੇ, ਜੇ ਤੁਸੀਂ ਉਹਦੇ ਨਾਲ ਖੜ ਨੀ ਸਕਦੇ ਨਾ, ਤਾਂ ਉਹਦੇ ਵਾਸਤੇ ਉਹਦੀ ਐਨਰਜੀ ਨੂੰ ਹੋਰ ਡਾਊਨ ਕਰਨ ਵਾਸਤੇ ਕੋਈ ਮਾੜਾ ਕਰਮ ਨਾ ਕਰੋ ਵੀ ਉਹਦੇ ਨਾਲ ਕੋਈ ਉਹਨੂੰ ਹੋਰ ਹਰਟ ਹੋਵੇ। ਉਹ ਜੇ ਤੁਸੀਂ ਉਹਦੇ ਨਾਲ ਖੜ ਸਕਦੇ ਆ ਤਾਂ ਦੈਟ ਇਜ਼ ਮੱਚ ਬੈਟਰ, ਹਨਾ। ਤੁਸੀਂ ਜਿੱਦਾਂ ਤੁਸੀਂ ਕਿਹਾ ਵੀ ਕਰਮ, ਜਿਹੜੇ ਕਰਮ ਆ ਇਹ ਜ਼ਰੂਰ ਮੁੜ ਕੇ ਆਉਂਦੇ ਜੀ, ਜੇ ਤੁਸੀਂ ਮਾੜੇ ਕਰਮ ਕਰਦੇ ਹੋ ਤਾਂ ਫਿਰ ਰਿਜ਼ਲਟ ਮਾੜਾ ਹੀ ਨਿਕਲਦਾ। ਬਾਕੀ ਤਾਂ ਜਿਹੜਾ ਸ਼ੁਕਰੀਆ, ਸ਼ੁਕਰੀਆ ਦਾ ਕਰਨਾ ਬਹੁਤ ਜ਼ਰੂਰੀ ਆ। ਜਿਹੜਾ ਤੁਸੀਂ ਕਹਿੰਦੇ ਆ ਵੀ ਇੱਕ ਬੰਦਾ ਕਹਿੰਦਾ ਜੀ ਮੇਰੇ ਤੋਂ ਮੌਰ ਗਏ ਨੀ, ਦੇਰ ਹੋ ਰਹੀ, ਲੇਕਿਨ ਉਹਦੇ ਨਾਲ ਪੋਜ਼ਿਟਿਵ ਚੀਜ਼ ਕੀ ਹੈ ਕਿ ਭਾਈ ਉਹ ਘਰ ਚ ਬੈਠਾ। ਪੋਜ਼ਿਟਿਵ ਚੀਜ਼ ਇਹ ਦੇਖਣ ਵਾਲੀ ਆ ਕਿ ਪਰਮਾਤਮਾ ਨੇ ਉਹਨੂੰ ਘਰ ਦਿੱਤਾ ਹੋਇਆ। ਜੇ ਇਹ ਮੜ ਗਿਆ ਚੈਲੰਜਿੰਗ ਟਾਈਮ, ਜੇ ਆਇਆ ਮੌਰ ਗਈ ਨਹੀਂ ਦੇ ਹੋ ਰਹੀ, ਤਾਂ ਇਹ ਵੀ ਦੇ ਹੋ ਜਾਣੀ। ਦੂਜੇ ਪਾਸੇ ਜਿਹੜੀ ਹੈਗੀ ਆ ਵੀ ਬੇਘਰੇ ਵਿਚਾਰੇ ਜਿਸ ਤਰ੍ਹਾਂ ਤੁਸੀਂ ਦੱਸਿਆ, ਉਹਨਾਂ ਨਾਲ ਤਾਂ ਬੈਟਰ ਜੀ, ਪਰਮਾਤਮਾ ਨੇ ਦਿੱਤਾ ਹੋਇਆ ਜੀ। ਥੈਂਕ ਯੂ ਯੁੱਧਵੀਰ ਜੀ,
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਵਿਰਕ ਸਾਹਿਬ ਤੁਹਾਡਾ ਵੀ ਵੈਲਕਮ ਕਰਾਂਗੇ, ਬਸ ਖਬਰਾਂ ਲੈ ਲਈਏ ਜੇ ਇਜਾਜ਼ਤ ਹੋਏ ਤੇ। ਨੂਰ ਜੀ ਅਸੀਂ ਖਬਰਾਂ ਵੱਲ ਵੱਜੀਏ, ਤੁਸੀਂ ਆਪਣੇ ਸਪੋਂਸਰ ਬਸ ਲੈ ਲਓ। ਸੋ ਬਹੁਤ ਬਹੁਤ ਸ਼ੁਕਰੀਆ, ਸਾਰੇ ਕਾਲਸ ਲਵਾਂਗੇ ਵਿਰਕ ਸਾਹਿਬ, ਬਾਕੀ ਸਭ ਦਾ ਵੈਲਕਮ ਕਰਾਂਗੇ। ਅਰਵਿੰਦ ਜੀ ਤੁਹਾਨੂੰ ਵੀ ਗੱਲ ਜਾਰੀ ਰਹੇਗੀ। ਨੂਰ ਜੀ ਆਪਣੇ ਸਿਰਫ ਸਾਡੇ ਹੈਡਲਾਈਨਸ ਦੇ ਮੇਨ ਸਪੋਂਸਰ, ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆ ਜੇ ਸਿਰਫ ਤੁਸੀਂ ਇੱਕ ਦੋ ਮਿੰਟ ਦੇ ਵਿੱਚ ਆਪਣੇ ਸਪੋਂਸਰ ਲੈ ਲਓ, ਠੀਕ ਹੈ, ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਹੈਡਲਾਈਨਸ ਦੇ ਦਈਏ ਦੇਣੀ ਹੈਗੀਆਂ ਪਹਿਲਾਂ। ਪਲੀਜ਼ ਗੋ ਅਹੈਡ ਜੀ।
ਹਾਂਜੀ ਠੀਕ ਹੈ, ਥੈਂਕ ਯੂ ਸਰ। ਇਸ ਦੇ ਨਾਲ ਮੈਂ ਸਾਰੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਜਿਹੜੇ ਸਾਡੇ ਅੱਜ ਦੇ ਸਪੋਂਸਰ ਨੇ ਉਹਨੇ ਅਹਿਮਦ ਮਲਿਕ, ਜੇ ਤੁਸੀਂ ਪੈਂਡੇਮਿਕ ਦੌਰਾਨ, ਕੋਵਿਡ-19 ਪੈਂਡੇਮਿਕ ਦੌਰਾਨ ਸੇਵਾ ਲੋਨ ਲਿਆ ਸੀ ਤੇ ਤੁਹਾਡੇ ਤੋਂ ਹੁਣ ਪੈਸੇ ਵਾਪਸ ਮੰਗੇ ਜਾ ਰਹੇ ਨੇ, ਬਟ ਯੂ ਆਰ ਅਨੇਬਲ ਟੂ ਰੀਪੇ, ਤਾਂ ਤੁਸੀਂ ਨਿਊ ਲਾਈਫ ਟੈਕ ਸੋਲਿਊਸ਼ਨਸ ਦੇ ਅਹਿਮਦ ਮਲਿਕ ਜੀ ਨੂੰ ਕੰਟੈਕਟ ਕਰ ਸਕਦੇ ਹੋ। ਜੇ ਤੁਹਾਡਾ ਬਿਜ਼ਨਸ ਇਨਕਾਰਪੋਰੇਟਿਡ ਹੈ ਜਾਂ ਫਿਰ ਤੁਹਾਨੂੰ ਕੋਈ ਵੀ ਪ੍ਰਪੋਜ਼ਲ ਫਾਈਲ ਕਰਨ ਦੀ ਜ਼ਰੂਰਤ ਨਹੀਂ ਪਏਗੀ, ਨਾ ਹੀ ਬੈਂਕਰਪਸੀ ਕਰਨੀ ਪਏਗੀ, ਤੇ ਤੁਹਾਡਾ ਕ੍ਰੈਡਿਟ ਸਕੋਰ ਤੇ ਵੀ ਕੋਈ ਵੀ ਅਸਰ ਨਹੀਂ ਪਏਗਾ, ਤੁਹਾਡਾ ਸਾਰਾ ਦਾ ਸਾਰਾ ਸੇਵਾ ਲੋਨ ਮਾਫ ਹੋ ਜਾਏਗਾ। ਤੁਸੀਂ ਇਹਨਾਂ ਨੂੰ ਕੰਟੈਕਟ ਕਰਨ ਵਾਸਤੇ 905-783-1922 ਤੇ ਕਾਲ ਕਰ ਸਕਦੇ ਹੋ। ਇਹਦੇ ਨਾਲ ਹੀ ਸਾਡੇ ਅਗਲੇ ਸਪੋਂਸਰ ਨੇ ਬੈਟਵੇ, ਟਾਈਟਲ ਸਪੋਂਸਰ ਫੋਰ ਵਾਈ ਮੀਡੀਆ ਬਿਗ ਸ਼ਾਟ ਐਕਸਕਲੂਸਿਵ ਕਵਰੇਜ, ਗੈਟ ਰੈਡੀ ਫੋਰ ਐਨ ਐਕਸਪਲੋਰੇਟਿੰਗ ਕ੍ਰਿਕਟ ਬੈਟਿੰਗ ਐਕਸਪੀਰੀਅੰਸ ਵਿਦ ਬੈਟਵੇ, ਜੁਆਇਨ ਦਾ ਐਕਸ਼ਨ ਐਂਡ ਟਰਨ ਯੋਰ ਕ੍ਰਿਕਟ ਨੌਲੇਜ ਇਨ ਟੂ ਵਿਨਸ, ਸਟੈਪ ਅਪ ਟੂ ਦ ਕ੍ਰੀਜ਼ ਐਂਡ ਹਿੱਟ ਫੋਰ ਸਿਕਸ ਵਿਦ ਬੈਟਵੇਜ਼ ਯੂਜ਼ਰ ਫ੍ਰੈਂਡਲੀ ਪਲੈਟਫਾਰਮ, ਫੀਲ ਦਾ ਐਕਸ਼ਨ ਐਂਡ ਐਕਸਪੀਰੀਅੰਸ ਦ ਥ੍ਰਿਲ ਆਫ ਵਿਕਟਰੀ ਲਾਈਕ ਨੈਵਰ ਬਿਫੋਰ, available in Ontario only, must be 19 years or older to play, please pay responsibly. ਇਹਦੇ ਨਾਲ ਹੀ ਸਾਡੇ ਅਗਲੇ ਸਪੋਂਸਰ ਨੇ ICICI Bank Canada, title sponsor for Y Media Big Shot, money to India transfer bharoseka, a product of ICICI Bank Canada, please visit icicibank.ca, ਜਾਂ ਫਿਰ ਡਾਊਨਲੋਡ ਕੀਜੀਏ money to India Canada app to know more.
ਅਗਲੇ ਸਾਡੇ ਸਪੋਂਸਰ ਨੇ ਪ੍ਰਿੰਸੈਸ ਮਾਰਗਰੇਟ ਬਾਈ 2015 ਜਿਹੜੇ ਨਵੇਂ ਕੇਸਿਸ ਨੇ ਕੈਂਸਰ ਦੇ ਦੇ ਆਰ ਪ੍ਰੋਜੈਕਟਡ ਟੂ ਰਾਈਜ਼ ਬਾਈ 77% ਐਂਡ ਜਿਹੜੇ ਪ੍ਰਿੰਸੈਸ ਮਾਰਗਰੇਟ ਨੇ ਦੇ ਆਰ ਗਿਵਿੰਗ ਕਮਿਟਮੈਂਟ ਟੂ ਟ੍ਰਾਂਸਫਾਰਮ ਕੈਂਸਰ ਆਊਟਕਮਸ ਇਨ ਅ ਕੁਐਸਟ ਵੀ ਕਾਲ ਕੈਰੀ ਦਾ ਫਾਇਰ ਬਟ ਇਹ ਅਸੀਂ ਕੱਲੇ ਅਚੀਵ ਨਹੀਂ ਕਰ ਸਕਦੇ ਸਾਨੂੰ ਤੁਹਾਡੀ ਮਦਦ ਦੀ ਲੋੜ ਪਏਗੀ ਸੋ ਟੁਗੈਦਰ ਲੈਟਸ ਕੈਰੀ ਦਾ ਫਾਇਰ ਫਾਰ ਅ ਵਰਲਡ ਫਰੀ ਫਰੋਮ ਦਾ ਫੀਅਰ ਆਫ ਕੈਂਸਰ ਐਂਡ ਨੈਵਰ ਐਂਡ ਗਿਵ ਐਵਰੀ ਕੈਂਸਰ ਪੇਸ਼ੈਂਟ ਬ੍ਰਾਈਟਰ ਟੁਮੋਰੋ ਡੋਨੇਟ ਦਾ ਪ੍ਰਿੰਸੈਸ ਮਾਰਗਰੇਟ ਕੈਂਸਰ ਫਾਊਂਡੇਸ਼ਨ ਐਟ ਕੈਰੀ ਦਾ ਫਾਇਰ .ca ਇਹਦੇ ਨਾਲ ਹੀ ਜਿਹੜੇ ਸਾਡੇ ਅਗਲੇ ਸਪੋਂਸਰ ਨੇ ਉਹਨੇ ਇੰਜਨ ਕੋਡ ਹੁੰਦਾ ਹੈ ਜੇ ਤੁਹਾਨੂੰ ਕੋਈ ਵੀ ਗੱਡੀ ਚਾਹੀਦੀ ਹੈ ਚਾਹੇ ਉਹ SUV ਹੈ ਕੰਪੈਕਟ SUV ਜਾਂ ਫਿਰ ਇਲੈਕਟ੍ਰਿਕ ਚਾਹੀਦੀ ਹੈ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ 2730 ਮਾਰਕਮ ਰੋਡ ਸਕਾਰਬਰੋ ਫਾਰ ਯੋਰ ਡ੍ਰੀਮ ਕਾਰ ਐਂਡ ਜਾਂ ਫਿਰ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਰਿਸ਼ਮ ਡੋਗਰਾ ਨੂੰ ਐਟ 4162912929 ਇਹਦੇ ਨਾਲ ਹੀ ਸਾਰੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਜੇ ਤੁਸੀਂ ਕੋਈ ਵੀ ਸਪੋਂਸਰ ਅਪਡੇਟ ਮਿਸ ਕਰ ਦਿੰਦੇ ਹੋ ਜਾਂ ਫਿਰ ਤੁਸੀਂ ਕੋਈ ਵੀ ਸਾਡਾ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਐਟ 4164755000 ਤੇ ਮੈਂ ਰਿਪੀਟ ਕਰਦੀ ਹਾਂ ਜੀ ਕਾਲ ਕਰੋ 4164755000 ਤੇ ਫਾਰ ਐਨੀ ਕੁਐਰੀਜ਼ ਔਰ ਫਾਰ ਐਨੀ ਕਾਈਂਡ ਆਫ ਐਡਵਰਟਾਈਜ਼ਮੈਂਟ ਥੈਂਕ ਯੂ ਸਰ ਸੋ ਮਚ ਤੇ ਆਪਾਂ ਚੱਲਦੇ ਹਾਂ ਵਾਪਿਸ ਯੁਧਵੀ ਜਸਪਾਲ ਜੀ ਵੱਲ ਐਂਡ ਦੇ ਵਿਲ ਗਿਵ ਅਸ ਦ ਹੈਡਲਾਈਨਸ ਐਂਡ ਦ ਸਟੋਰੀ ਬਿਹਾਈਂਡ ਦ ਹੈਡਲਾਈਨਸ ਜੀ ਸਰ
ਜੀ ਬਿਲਕੁਲ ਜੀ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਹੈਡਲਾਈਨਸ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਸਾਡੇ ਕੈਬਨਿਟ ਮੰਤਰੀ ਮਾਰਕ ਕਾਰਨੀ ਇਸ ਸਮੇਂ ਯੂਰਪ ਟੂਰ ਦੇ ਉੱਤੇ ਹੈਗੇ ਨੇ ਯੂਰਪ ਟੂਰ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਨ੍ਹਾਂ ਨੇ ਮੁਲਾਕਾਤ ਕੀਤੀ ਹੈ ਫ੍ਰੈਂਚ ਪ੍ਰੈਜੀਡੈਂਟ ਇਮੈਨੁਅਲ ਮੈਕਰੋਨ ਦੇ ਨਾਲ ਫਰਾਂਸ ਉਨ੍ਹਾਂ ਦਾ ਪਹਿਲਾ ਡੈਸਟੀਨੇਸ਼ਨ ਸੀਗਾ ਔਰ ਫਰਾਂਸ ਦੇ ਵਿੱਚ ਉਨ੍ਹਾਂ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਨਾਲ ਮੁਲਾਕਾਤ ਕੀਤੀ ਜਿੱਥੇ ਕਿ ਅਸੀਂ ਦੱਸ ਦਈਏ ਕਿ ਦੋਨੋਂ ਹੀ ਕੰਟਰੀਜ਼ ਨੇ ਆਪਸ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਇਸ ਦੇ ਬਾਰੇ ਮਾਰਕ ਕਾਰਨੀ ਉਨ੍ਹਾਂ ਦਾ ਕਹਿਣਾ ਹੈਗਾ ਕਿ ਦੋ ਸਾਡੇ ਸਟਰੋਂਗੈਸਟ ਐਂਡ ਰਿਲਾਇਬਲ ਪਾਰਟਨਰ ਸੀਗੇ ਇਹ ਕੈਨੇਡਾ ਤੇ ਜਾਣ ਤੋਂ ਪਹਿਲਾਂ ਹੀ ਕੈਨੇਡਾ ਦੇ ਵਿੱਚ ਕੈਨੇਡਾ ਤੋਂ ਯੂਰਪ ਜਾਣ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਦੋ ਸਾਡੇ ਸਟਰੋਂਗੈਸਟ ਔਰ ਮੋਸਟ ਰਿਲਾਇਬਲ ਇਹ ਬੜੀ ਇੰਪੋਰਟੈਂਟ ਲਾਈਨ ਹੈ ਉਨ੍ਹਾਂ ਨੇ ਕਿ ਅਸੀਂ ਅੱਜ ਅਮੈਰੀਕਾ ਨੂੰ ਨਹੀਂ ਇਹ ਕਹਿ ਰਹੇ ਹਾਂ ਸਾਡਾ ਸਟਰੋਂਗੈਸਟ ਐਂਡ ਮੋਸਟ ਰਿਲਾਇਬਲ ਪਾਰਟਨਰ ਦਾ ਜਦੋਂ ਜ਼ਿਕਰ ਕੀਤਾ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਵਾਸਤੇ ਤਾਂ ਉਨ੍ਹਾਂ ਨੇ ਫਰਾਂਸ ਔਰ ਇੰਗਲੈਂਡ ਦਾ ਨਾਮ ਲਿਆ ਸੋ ਅੱਜ ਸੋਮਵਾਰ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਹੁਣ ਮੁਲਾਕਾਤ ਕਰ ਰਹੇ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੀਰ ਸਟੈਮਰ ਹੁਣਾਂ ਦੇ ਨਾਲ ਇਸ ਤੋਂ ਇਲਾਵਾ ਕਿੰਗ ਚਾਰਲਸ ਦੇ ਨਾਲ ਵੀ ਉਨ੍ਹਾਂ ਦੀ ਮੁਲਾਕਾਤ ਹੋਏਗੀ ਯਾਦ ਰਹੇ ਕਿ ਇਸ ਦਰਮਿਆਨ ਕੈਨੇਡਾ ਔਰ US ਵਿਚ ਜਿਹੜੀ ਉਸ ਸਮੇਂ ਟ੍ਰੇਡ ਵਾਰ ਜਿਹੜੀ ਹੈ ਉਹ ਚੱਲ ਰਹੀ ਹੈ ਜੁਆਇੰਟ ਪ੍ਰੈਸ ਕਾਨਫਰੰਸ ਵੀ ਹੋਈ ਬੜੀ ਗਰਮ ਜੋਸ਼ੀ ਦੇ ਨਾਲ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਹੁਣਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣਾਂ ਦਾ ਸਵਾਗਤ ਕੀਤਾ ਔਰ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਤਸਵੀਰਾਂ ਔਰ ਵੀਡੀਓਜ਼ ਇਸ ਵੇਲੇ ਤੁਹਾਡੇ ਸਾਹਮਣੇ ਸਾਰੀਆਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਟ੍ਰੇਡ ਦੇ ਉੱਤੇ ਗੱਲ ਹੋਈ ਹੈ ਇਸ ਤੋਂ ਇਲਾਵਾ ਸੋਵਰਨਿਟੀ ਦਾ ਜਿਹੜਾ ਮੁੱਦਾ ਹੈ ਉਸ ਦੇ ਉੱਤੇ ਵੀ ਦੋਨੋਂ ਲੀਡਰਸ ਨੇ ਜਿਹੜੇ ਨੇ ਉਹ ਆਪਣੇ ਵਿਚਾਰ ਦਿੱਤੇ ਨੇ ਅਸੀਂ ਇੱਥੇ ਦੱਸ ਦਈਏ ਕਿ ਕੈਨੇਡਾ ਦੀ ਇਹ ਕੋਸ਼ਿਸ਼ ਹੈ ਕਿ ਯੂਰਪ ਦੇ ਨਾਲ ਅਸੀਂ ਹੋਰ ਜ਼ਿਆਦਾ ਆਪਣੇ ਸੰਬੰਧ ਜਿਹੜੇ ਆ ਉਹ ਮਜ਼ਬੂਤ ਕਰੀਏ ਖਾਸਕਰ ਇੰਗਲੈਂਡ ਔਰ ਫਰਾਂਸ ਦੇ ਨਾਲ ਤਸਵੀਰਾਂ ਔਰ ਵੀਡੀਓਜ਼ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਗਰਮ ਜੋਸ਼ੀ ਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਨ੍ਹਾਂ ਦਾ ਸਵਾਗਤ ਹੋਇਆ ਹੈਗਾ ਮਾਰਕ ਕਾਰਨੀ ਉਨ੍ਹਾਂ ਦੇ ਜਿਹੜੇ ਕੈਬਨਿਟ ਮਿਨਿਸਟਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਇੰਡਸਟਰੀ ਇਨੋਵੇਸ਼ਨ ਐਂਡ ਸਾਇੰਸ ਮਿਨਿਸਟਰ ਅਨੀਤਾ ਆਨੰਦ ਹੁਣਾਂ ਦੀ ਉਨ੍ਹਾਂ ਨੇ ਵੀ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈਗਾ ਕਿ ਸਾਨੂੰ ਕੈਨੇਡੀਅਨ ਇਕਾਨਮੀ ਨੂੰ ਹੋਰ ਬਹੁਤ ਜ਼ਿਆਦਾ ਮਜ਼ਬੂਤ ਕਰਨਾ ਪਏਗਾ ਹਾਂਜੀ ਮੇਰੀ ਟੈਕਨੀਕਲ ਟੀਮ ਨੂੰ ਰਿਕੁਐਸਟ ਹੈ ਕਿ ਪਿੱਛੋਂ ਜਿਹੜਾ ਬੈਕਗਰਾਉਂਡ ਮਿਊਜ਼ਿਕ ਆ ਉਹ ਵਿੱਚ ਗੈਪ ਦੇ ਦਰਮਿਆਨ ਜ਼ਰੂਰ ਉੱਪਰ ਕਰ ਲੈਣ ਪਰ ਅਦਰਵਾਈਜ਼ ਥੋੜਾ ਜਿਹਾ ਸਲੋ ਰੱਖਣ ਉਹ ਬਹੁਤ ਡਿਸਟਰਬ ਕਰ ਰਿਹਾ ਪਿੱਛੋਂ ਹਾਂਜੀ ਟੈਕਨੀਕਲ ਟੀਮ ਨੂੰ ਰਿਕੁਐਸਟ ਆ ਹਾਂਜੀ ਵੈਸੇ ਮਿਊਜ਼ਿਕ ਜ਼ਰੂਰ ਰੱਖਣ ਪਰ ਜਦ ਮੈਂ ਖਬਰ ਦੇ ਰਿਹਾ ਉਸ ਵੇਲੇ ਥੋੜਾ ਜਿਹਾ ਸਲੋ ਕਰ ਲੈਣ ਥੈਂਕ ਯੂ ਸੋ ਮਚ ਥੈਂਕ ਯੂ ਔਰ ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ ਕਿ ਆਖਿਰਕਾਰ ਜਿਹੜਾ US ਔਰ ਕੈਨੇਡਾ ਦੇ ਵਿੱਚ ਟ੍ਰੇਡ ਵਾਰ ਹੈ ਔਰ ਇਹ ਦੁਨੀਆ ਭਰ ਦੇ ਵਿੱਚ ਚੱਲ ਰਿਹਾ ਪਹਿਲਾਂ ਅਸੀਂ ਕੈਨੇਡਾ ਦੇ ਬਾਰੇ ਗੱਲ ਕਰਦੇ ਹਾਂ ਪਿਛਲੇ ਹਫ਼ਤੇ ਸਾਡੇ ਕੈਨੇਡੀਅਨ ਅਫੀਸ਼ੀਅਲਸ ਇੰਕਲੂਡਿੰਗ ਆਰ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਔਰ ਜਿਹੜੇ ਅਸੀਂ ਜਾਣਦੇ ਹਾਂ ਕਿ ਸਾਡੇ ਉਸ ਸਮੇਂ ਸੀਗੇ ਸਾਡੇ ਫਾਈਨੈਂਸ ਮਿਨਿਸਟਰ ਹੁਣ ਤੇ ਤਬਦੀਲ ਉਸ ਸਮੇਂ ਸਾਡੇ ਫਾਈਨੈਂਸ ਮਿਨਿਸਟਰ ਡੋਮਿਨਿਕ ਲੈਬਲਾਂਗ ਸੀਗੇ ਉਹ ਵੀ ਮੁਲਾਕਾਤ ਕਰਕੇ ਆਏ ਸੀਗੇ ਡੱਗ ਫੋਰਡ ਔਰ ਹੋਰ ਅਫੀਸ਼ੀਅਲਸ ਜਿਹੜੇ ਨੇ US ਦੇ ਵਿੱਚ ਮੁਲਾਕਾਤ ਕਰਕੇ ਆਏ ਅਮਰੀਕਾ ਨੇ ਸਾਫ਼ ਕਹਿ ਦਿੱਤਾ ਕਿ ਉਨ੍ਹਾਂ ਦਾ ਜਿਹੜਾ ਬਜਟ ਡੈਫੀਸਿਟ ਹੈ ਉਹ ਕਾਫ਼ੀ ਜ਼ਿਆਦਾ ਵੱਧ ਚੁੱਕਾ ਹੈਗਾ
ਸੋ ਜਿਹਦੇ ਚਲਦਿਆਂ ਉਹਨਾਂ ਨੂੰ ਕਈ ਜਿਹੜੇ ਸਟੈਪਸ ਨੇ ਉਹ ਲੈਣੇ ਪੈਣਗੇ। ਅਮਰੀਕਾ ਦੇ ਵਿੱਚ ਅਸੀਂ ਦੱਸ ਦਈਏ ਕਿ ਜੇ ਅਸੀਂ 2024 ਦਾ ਜਿਹੜਾ ਫਿਸਕਲ ਈਅਰ ਸੀ ਪਿਛਲੇ ਸਾਲ ਦਾ, ਅਮਰੀਕਾ ਦਾ ਜਿਹੜਾ ਬਜਟ ਡੈਫਿਸਿਟ ਸੀਗਾ ਦੈਟ ਵਾਜ $1.83 trillion, ਜੇ ਤਕਰੀਬਨ $2.25 trillion ਤੋਂ ਜ਼ਿਆਦਾ ਉਹਨਾਂ ਦਾ ਬਜਟ ਡੈਫਿਸਿਟ ਸੀਗਾ। ਸੋ ਉਹਨਾਂ ਦਾ ਕਹਿਣਾ ਸੀਗਾ ਕਿ ਪਹਿਲਾਂ ਤੇ ਅਸੀਂ ਬਜਟ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਲੈ ਕੇ ਆ ਰਹੇ ਹਾਂ, ਦੂਸਰਾ ਅਸੀਂ ਆਪਣੇ ਖਰਚੇ ਘਟਾ ਰਹੇ ਹੈਗੇ ਹਾਂ, ਬਟ ਬਹੁਤ ਸਾਰੀਆਂ ਕੰਟਰੀਜ਼ ਜਿਹੜਾ ਸਾਡਾ ਫਾਇਦਾ ਉਠਾ ਰਹੀਆਂ ਨੇ ਉਹਨਾਂ ਨੂੰ ਅਸੀਂ ਟੈਰਿਫ ਲਗਾ ਕੇ ਉਸ ਬਜਟ ਡੈਫਿਸਿਟ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਜ਼ਾ ਬਿਆਨ ਜਿਹੜਾ ਡੋਨਲਡ ਟਰੰਪ ਉਹਨਾਂ ਨੇ ਦਿੱਤਾ ਉਹ ਵੀ ਅਸੀਂ ਤੁਹਾਡੇ ਲਈ ਸ਼ੇਅਰ ਕਰ ਰਹੇ ਹਾਂ। ਤਾਜ਼ਾ ਬਿਆਨ ਜੋ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਦਿੱਤਾ ਉਹਦੇ ਵਿੱਚ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈਗਾ ਕਿ ਫਰੈਂਡਸ ਐਂਡ ਫੋਰਸ, ਚਾਹੇ ਕੋਈ ਦੋਸਤ ਹੈ ਚਾਹੇ ਕੋਈ ਨਹੀਂ ਹੈ, ਅਸੀਂ ਸਾਰਿਆਂ ਦੇ ਖਿਲਾਫ਼ ਜਿਹੜਾ ਟੈਰਿਫ ਲੈ ਕੇ ਆ ਰਹੇ ਹਾਂ। ਕੈਨੇਡਾ ਦੇ ਉੱਤੇ ਵੀ ਜਿਹੜਾ ਉਹਨਾਂ ਕਿਹਾ ਕਿ ਬਿਲਕੁਲ 2 April ਤੋਂ ਬਾਅਦ ਪੂਰੇ ਟੈਰਿਫ ਸਕੋਰ ਨੂੰ ਵਧਾ ਰਹੇ ਹਾਂ ਔਰ ਜੇ ਲੋੜ ਪਈ ਤਾਂ ਅਸੀਂ ਹੋਰ ਜ਼ਿਆਦਾ ਟੈਰਿਫ ਵਧਾਵਾਂਗੇ। ਅਸੀਂ ਇੱਥੇ ਦੱਸ ਦਈਏ ਕਿ ਇੱਕ ਪਾਸੇ ਸਾਡਾ ਡੈਲੀਗੇਸ਼ਨ ਜਿਹੜਾ ਓਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ, ਸਾਡੇ ਫੈਡਰਲ ਫਾਈਨੈਂਸ ਮਿਨਿਸਟਰ ਉਸ ਸਮੇਂ ਦੇ ਪਿਛਲੇ ਹਫ਼ਤੇ ਉਸ ਵੇਲੇ ਥਰਸਡੇ ਡੋਮਿਨਿਕ ਲੈਗਲਾਂਗ ਸੀਗੇ, ਸਾਰੇ ਬੰਦੇ ਬੜਾ ਡੈਲੀਗੇਸ਼ਨ ਲੈ ਕੇ ਗਏ ਉੱਥੇ, ਮਿਲੇ ਕਿਹਨੂੰ, ਯੂਐਸ ਕਮਰਸ ਸੈਕਟਰੀ ਹਾਵਰਡ ਲੁਟਨਿਕ। ਲੇਕਿਨ ਉਹਨਾਂ ਦੇ ਬਿਆਨ ਮੈਂ ਇਸ ਵੀਕਐਂਡ ਦੇ ਉੱਤੇ ਹਾਵਰਡ ਲੁਟਨਿਕ ਉਹਨਾਂ ਦੇ ਸੁਣ ਰਿਹਾ ਸੀਗਾ, ਉਹ ਸਾਫ਼ ਕਹਿ ਰਹੇ ਨੇ ਕਿ ਐਂਡ ਗੇਮ ਇਹੀ ਹੈ ਕਿ ਸਾਡੇ